ਸੋਹਣੀ ਫੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ ਸਵੇਰ ਦੀ ਫਿਜ਼ਾ ਚ ਘੁਲੀ ਪਾਉਣਾ ਦੀ ਮਹਿਕ ਪੰਛੀਆਂ ਦੀ ਚਹਿਚਹਾਟ ਨਵੇਂ ਦਿਨ ਨਾਲ ਜੁੜੇ ਕੁਝ ਸੁਪਨੇ ਉਮੀਦਾਂ ਖਾਹਿਸ਼ਾਂ ਕੁਝ ਗੱਲਾਂ ਕੁਝ ਯਾਦਾਂ ਭੁੱਲ ਜਾਣ ਦੀ ਖਾਹਿਸ਼ ਤੇ ਕੁਝ ਸਮਾਂ ਕੁਝ ਗੱਲਾਂ ਕੁਝ ਯਾਦਾਂ ਜ਼ਿੰਦਗੀ ਦੇ ਪੱਲੇ ਬੰਨ ਅੱਗੇ ਤੁਰ ਪੈਣ ਦੀ ਲੋਚ ਸਤੰਬਰ ਮਹੀਨੇ ਦਾ ਜੇਠਾ ਬੁੱਧਵਾਰ 5 ਸਤੰਬਰ 2018 ਦਾ ਇਹ ਨਵਾਂ ਨਰੋਇਆ ਜਿਹਾ ਦਿਨ ਆਓ ਇਸ ਦਿਨ ਦੀ ਸ਼ੁਰੂਆਤ ਕਰੀਏ ਜੀ ਮੁਸਕੁਰਾ ਕੇ ਗੁਦਗੁਦਾ ਕੇ ਤੇ ਹੱਸ ਗਾ ਕੇ ਸੋ ਮੈਂ ਹੱਸਦੀ ਮੁਸਕਰਾਉਂਦੀ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਪੂਰੇ 3 ਹਫ਼ਤਿਆਂ ਬਾਅਦ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਨਿੱਘਾ ਸਵਾਗਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਸੋ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਨਾਲ ਨੇ ਜੀ ਮੇਰੇ ਤਕਨੀਕੀ ਦੇਖ ਰੇਖ ਲਈ ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਤੇ ਉਮੀਦ ਕਰਦੀ ਹਾਂ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਸੋ ਚਲੋ ਜੀ ਚਿਹਰੇ ਤੇ ਲੈ ਕੇ ਆਉਂਦੇ ਹਾਂ ਹੁਣ ਵੱਡੇ ਵਾਲੀ ਸਮਾਈਲ ਹੈ ਨਾ ਸੋ ਜਿਹਨਾਂ ਕੰਨਾਂ ਤੱਕ ਮੇਰੀ ਆਵਾਜ਼ ਆ ਰਹੀ ਹੈ ਜੀ ਉਹਨਾਂ ਚਿਹਰਿਆਂ ਦੇ ਉੱਤੇ ਲੈ ਆਓ ਇੱਕ ਵਾਰੀ ਸਮਾਈਲ ਤੇ ਉਹਨਾਂ ਦਿਲਾਂ ਦੇ ਵਿੱਚ ਇੱਕ ਵਾਰੀ ਆ ਜਾਵੇ ਸ਼ੁਕਰਾਨਾ ਤੇ ਕਰਦੇ ਹਾਂ ਗੁਰਫਤਿਹ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼ੁਕਰ ਹੈ ਜੀ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਸ ਨੇ ਜ਼ਿੰਦਗੀ ਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਦਿਨ ਐਡ ਕੀਤਾ ਹੈ ਸੋ ਇਹ ਦਿਨ ਸਾਰੇ ਸੰਸਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਉਸ ਰੱਬ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦਾ ਬਲ ਆਵੇ ਸਾਨੂੰ ਦਿਲਾਂ ਵਿੱਚੋਂ ਵੈਰ ਵਿਰੋਧ ਈਰਖਾ ਦੇ ਐਬਾਂ ਨੂੰ ਕੱਢ ਕੇ ਪਿਆਰ ਤੇ ਹਮਦਰਦੀ ਦਾ ਜਜ਼ਬਾ ਰੱਖ ਸਕੀਏ ਸੋ ਬਹੁਤ ਹੀ ਪਿਆਰੀ ਜਿਹੀ ਸਵੇਰ ਐਡੀਲੇਡ ਦੇ ਵਿੱਚ ਚੜ੍ਹੀ ਹੈ ਜੀ ਸੋ ਉਮੀਦ ਕਰਦੀ ਹਾਂ ਜਿਸ ਵੀ ਸਮੇਂ ਨੂੰ ਜਿਸ ਵੀ ਰੁੱਤ ਨੂੰ ਤੁਸੀਂ ਦੁਨੀਆਂ ਦੇ ਜਿਸ ਵੀ ਕੋਨੇ ਚੋਂ ਮਾਣ ਰਹੇ ਹੋ ਰਾਜੀ ਖੁਸ਼ੀ ਹੋਵੋਗੇ ਜੀ ਔਰ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਬਿਲਕੁਲ ਜੀ 3 ਹਫ਼ਤੇ ਬਾਅਦ ਮੈਂ ਲਹਿਰਾਂ ਪ੍ਰੋਗਰਾਮ ਕਰ ਰਹੀ ਹਾਂ ਪਰ ਸੱਚੀ ਦੱਸਾਂ 3 ਹਫ਼ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕੀਤਾ ਔਰ ਤੁਹਾਨੂੰ ਯਾਦ ਵੀ ਕੀਤਾ ਔਰ ਇਹ ਅਹਿਸਾਸ ਹੋਇਆ ਕਿ ਕਿਵੇਂ ਇੱਕ ਜਿਹੜਾ ਚੱਲਦੇ ਚੱਲਦੇ ਤੁਸੀਂ ਵੀ ਮੇਰੀਆਂ ਯਾਦਾਂ ਦਾ ਹਿੱਸਾ ਬਣ ਗਏ ਹਨਾ ਸੋ ਯਾਦਾਂ ਉਹੀ ਹੁੰਦੀਆਂ ਜਦੋਂ ਉਹ ਚੀਜ਼ ਉਹ ਸਮਾਂ ਉਹ ਤੁਹਾਡੇ ਕੋਲ ਨਹੀਂ ਹੁੰਦੀ ਤੇ ਤੁਸੀਂ ਉਹਨੂੰ ਮਿਸ ਕਰਦੇ ਆ ਉਹਨੂੰ ਯਾਦ ਕਰਦੇ ਆ ਹਨਾ ਸੋ ਉਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਪੁਰਾਣੀਆਂ ਚੀਜ਼ਾਂ ਹੀ ਹੋਣ ਕਦੀ ਕਦੀ ਤੁਸੀਂ ਆਪਣੇ ਵਰਤਮਾਨ ਦੇ ਕੁਝ ਪਲ ਜਿਹੜੇ ਲੰਘਾਏ ਹੁੰਦੇ ਆ ਉਹਨਾਂ ਨੂੰ ਵੀ ਮਿਸ ਕਰਨ ਲੱਗ ਜਾਂਦੇ ਆ ਸੋ ਇਹ ਅਹਿਸਾਸ ਹੋਇਆ ਕਿ ਤੁਸੀਂ ਸਾਰੇ ਵੀ ਮੇਰੀਆਂ ਯਾਦਾਂ ਦਾ ਹਿੱਸਾ ਬਣ ਗਏ ਸੋ ਯਾਦਾਂ ਇੱਕ ਇਹੋ ਜਿਹਾ ਖਜ਼ਾਨਾ ਹੈ ਜੀ ਜਿਹੜਾ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਹੈ ਨਾ ਸੋ ਜਿੰਨੀ ਦੇਰ ਜ਼ਿੰਦਗੀ ਹੈ ਯਾਦਾਂ ਸਾਡੇ ਨਾਲ ਚੱਲਣੀਆਂ ਹੈ ਔਰ ਇਸੇ ਤਰ੍ਹਾਂ ਅਸੀਂ ਲਹਿਰਾਂ ਦੇ ਵਿੱਚ ਉਹਨਾਂ ਯਾਦਾਂ ਨੂੰ ਜਿਹੜਾ ਯਾਦ ਕਰਦੇ ਰਹਿਣਾ ਉਹਨਾਂ ਦੀ ਸਾਂਝ ਪਾਉਂਦੇ ਰਹਿਣਾ ਸੋ ਚਲੋ ਜੀ ਜ਼ਰੂਰੀ ਯਾਦਾਂ ਦਾ ਤਾਂ ਨਾ ਖਤਮ ਹੋਣ ਵਾਲਾ ਸਫ਼ਰ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਉਹ ਵੀ ਜਾਰੀ ਰਹਿਣਾ ਆ ਤੇ ਉਸ ਤੋਂ ਇਲਾਵਾ ਗੱਲ ਕਰਦੀ ਆ ਜੀ ਮੈਂ ਅੱਜ 5 ਸਤੰਬਰ ਦੀ ਸੋ 5 ਸਤੰਬਰ ਅੱਜ ਇੰਡੀਆ ਦੇ ਵਿੱਚ ਟੀਚਰਸ ਡੇ ਵਜੋਂ ਮਨਾਇਆ ਜਾਂਦਾ ਸੋ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ ਸੋ ਉਹਦੇ ਰਿਗਾਰਡਿੰਗ ਵੀ ਗੱਲਬਾਤ ਕਰਾਂਗੇ ਜੀ ਔਰ ਉਸ ਤੋਂ ਇਲਾਵਾ ਅੱਜ ਕੱਲ ਜਿਹੜੀ ਆਸਟ੍ਰੇਲੀਆ ਆ ਉਹਦੇ ਵਿੱਚ ਆਈ ਹੋਈ ਹੈ ਜੀ ਬਹਾਰ ਸੋ ਬਹੁਤ ਹੀ ਖੂਬਸੂਰਤ ਨਜ਼ਾਰਾ ਪੂਰੇ ਆਸਟ੍ਰੇਲੀਆ ਦੇ ਵਿੱਚ ਸੋ ਐਡੀਲੇਡ ਦੀ ਗੱਲ ਕਰਾਂ ਤੇ ਬਿਲਕੁਲ ਜੀ ਮਨ ਖੁਸ਼ ਹੋ ਜਾਂਦਾ ਵੈਸੇ ਤੇ ਹਰ ਰੁੱਤ ਹਰ ਮੌਸਮ ਦਾ ਆਪਣਾ ਮਜ਼ਾ ਹੁੰਦਾ ਆਪਣਾ ਹੀ ਨਜ਼ਾਰਾ ਹੁੰਦਾ ਆਪਣੀ ਖੂਬਸੂਰਤੀ ਹੁੰਦੀ ਹੈ ਹਨਾ ਪਰ ਜਿਹੜਾ ਸਪਰਿੰਗ ਸੀਜ਼ਨ ਹੁੰਦਾ ਉਹ ਤੇ ਆਪਣੇ ਆਪ ਦੇ ਵਿੱਚ ਹੀ ਹਨਾ ਇੱਕ ਤਰ੍ਹਾਂ ਖਿੜਿਆ ਖਿੜਿਆ ਹੁੰਦਾ ਸੋ ਜਿਹੜੇ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਫੁੱਲ ਹੀ ਫੁੱਲ ਦਿਖ ਰਹੇ ਨੇ ਅੱਜ ਕੱਲ ਜੀ ਆਸਟ੍ਰੇਲੀਆ ਦੇ ਵਿੱਚ ਸੋ ਇੱਕ ਘਾਹ ਤੋਂ ਲੈ ਕੇ ਵੱਡੇ ਵੱਡੇ ਰੁੱਖਾਂ ਤੱਕ ਕਲੀਆਂ ਜਿਹੜੀਆਂ ਉਹ ਫੁੱਟੀਆਂ ਹੋਈਆਂ ਨੇ ਫੁੱਲਾਂ ਦੀ ਬਹਾਰ ਹੈ ਸਾਰੇ ਔਰ ਮਨ ਬੜਾ ਖਿੜ ਉੱਠਦਾ ਹੈ ਸੋ ਇਸ ਬਹਾਰ ਬਾਰੇ ਵੀ ਗੱਲਬਾਤ ਕਰਾਂਗੇ ਜੀ ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਇੱਕ ਧਾਰਮਿਕ ਗੀਤ ਦੇ ਨਾਲ, ਉਸ ਪਰਮਾਤਮਾ ਦੇ ਸ਼ੁਕਰਾਨੇ ਦੇ ਨਾਲ। ਉਸ ਤੋਂ ਬਾਅਦ ਜਲਦੀ ਹੀ ਬਰਾੜ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਤੇ ਪਾਵਾਂਗੇ ਗੱਲਾਂ ਬਾਤਾਂ ਤੇ ਖਬਰਾਂ ਦੀ ਗੱਲ ਅੱਗੇ ਤੋਰਾਂਗੇ। ਸੋ ਸੁਣਦੇ ਆ ਜੀ ਇਹ ਗੀਤ।
ਮੇਰੇ ਸਾਹਿਬ ਮੈਂ ਤੇਰੇ ਸਰ ਤੇ ਆਇਆ, ਮੇਰੇ ਸਾਹਿਬ ਮੈਂ ਤੇਰੇ ਸਰ ਤੇ ਆਇਆ, ਮੇਰੇ ਸਾਹਿਬ ਮੈਂ ਤੇਰੇ ਸਰ ਤੇ ਆਇਆ। ਦਾਤਾ ਤੂੰ ਸਾਰਨਹਾਰ, ਸਾਹਿਬ ਮੈਂ ਤੇਰੇ ਕਰ ਤੇ ਆਇਆ, ਫਿਰ ਸਾਹਿਬ ਮੈਂ ਤੇਰੇ ਕਰ ਤੇ ਆਇਆ। ਸਾਹਿਬ ਮੈਂ ਤੇਰੇ ਦਰ ਤੇ ਆਇਆ, ਮੇਰੇ ਸਾਹਿਬ ਮੈਂ ਤੇਰੇ ਦਰ ਤੇ ਆਇਆ। ਦਾਤਾ ਤੂੰ ਸਾਰਨਹਾਰ, ਦਾਤਾ ਤੂੰ ਸਾਰਨਹਾਰ, ਮੇਰੇ ਸਾਹਿਬ ਮੈਨੂੰ ਵੇਤਾ, ਸਾਹਿਬ ਮੈਂ ਤੇਰੇ ਦਰ ਤੇ ਆਇਆ, ਮੇਰੇ ਸਾਹਿਬ ਮੈਂ ਤੇਰੇ ਦਰ ਤੇ ਆਇਆ। ਸਾਹਿਬ ਮੈਂ ਤੇਰੇ ਕਰ ਤੇ ਆਇਆ, ਮੇਰੇ ਸਾਹਿਬ ਮੈਂ ਤੇਰੇ ਕਰ ਤੇ ਆਇਆ। ਦਾਤਾ ਤੂੰ ਸਾਰਨਹਾਰ, ਦਾਤਾ ਤੂੰ ਸਾਰਨਹਾਰ, ਮੇਰੇ साहिब मैं तेरे दर ते आया, मेरे साहिब मैं तेरे दर ते आया।
ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੁਣ ਰਹੇ ਸੀ। ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ। ਹੋਰ ਸੁਣਾਓ, ਕੀ ਹਾਲ ਚਾਲ ਹੈ, ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਸੋ ਮੈਨੂੰ ਲੱਗਦਾ ਕਿ ਬੜੀ ਦਿਨ ਹੋ ਗਏ ਮੈਨੂੰ ਤੁਹਾਡੇ ਨਾਲ ਗੱਲਾਂ ਕੀਤੀਆਂ ਨੂੰ, ਤੁਹਾਡੀਆਂ ਗੱਲਾਂ ਸੁਣੀਆਂ ਨੂੰ, ਹੈ ਨਾ। ਸੋ ਅੱਜ ਜ਼ਰੂਰ ਜੀ ਗੱਲਾਂ ਬਾਤਾਂ ਦੀ ਅਸੀਂ ਲੜੀ ਤੋਰਦੇ ਹਾਂ ਅੱਗੇ। ਸੋ ਵਿਰਾਟ ਸਾਹਿਬ ਨੇ ਜੀ ਜਲਦੀ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ, ਉਹਨਾਂ ਦੇ ਨਾਲ ਖਬਰਾਂ ਤੇ ਹੋਰ ਵਿਚਾਰਾਂ ਦੀ ਲੜੀ ਜਿਹੜੀ ਤੋਰਾਂਗੇ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਜਾਂ ਕੋਈ ਹੋਰ ਵਿਚਾਰ ਹੋਵੇ ਜੋ ਤੁਸੀਂ ਵਿਰਾਟ ਸਾਹਿਬ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਹੀ ਲਿਖ ਭੇਜੋ ਤੇ ਅਸੀਂ ਵਿਰਾਟ ਸਾਹਿਬ ਦੇ ਨਾਲ ਜ਼ਰੂਰ ਉਹਨਾਂ ਦੀ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਭਾਜੀ ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਾਂਝ ਬਣਾਈ ਹੈ ਜੀ। ਸੋ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਨੂੰ ਲੱਗਦਾ ਵਿਰਾਟ ਸਾਹਿਬ ਹੁਣਾਂ ਨੇ ਵੀ ਪ੍ਰੋਗਰਾਮ ਜੁਆਇਨ ਕਰ ਲਿਆ ਹੈ। ਸੋ ਹੈਲੋ
ਜੀ,
ਸਤਿ ਸ੍ਰੀ ਅਕਾਲ ਭਾਜੀ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਵਿਚ।
ਹਾਂ ਸਤਿ ਸ੍ਰੀ ਅਕਾਲ ਸੁਪ੍ਰੀਤ, ਤੁਹਾਨੂੰ ਵੀ ਦੁਬਾਰਾ ਪ੍ਰੋਗਰਾਮ ਆਉਣ ਦੇ ਉੱਤੇ ਮੈਂ ਮੁਬਾਰਕ ਕਹਿਣਾਗਾ। ਚਲੋ ਸਿਹਤ ਫਿੱਟ ਹੋਈ ਤੇ ਤੁਸੀਂ ਆਏ ਹੋ ਤੇ ਅੰਮ੍ਰਿਤਕਾਰ
ਜੀ ਬਹੁਤ ਬਹੁਤ ਸ਼ੁਕਰੀਆ ਭਾਜੀ,
ਰੱਖੇ ਤੇ ਚਿਹਰਾ ਲੱਗ ਗਈ ਮੇਰੇ।
ਬਹੁਤ ਬਹੁਤ ਸ਼ੁਕਰੀਆ ਭਾਜੀ। ਹੋਰ ਤੁਸੀਂ ਸੁਣਾਓ, ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਮੈਨੂੰ ਲੱਗਦਾ ਕਿਤੇ ਬਾਹਰ ਹੋ ਤੁਸੀਂ ਅੱਜ।
ਹਾਂ ਬਿਲਕੁਲ ਜੀ, ਮੈਂ ਅੱਜ ਜੋਬ ਦੇ ਉੱਤੇ ਜਾ ਰਿਹਾ ਸੀਗਾ ਤੇ ਜੋਬ ਦੇ ਉੱਤੇ ਜਾਂਦੇ ਦਾ ਹੀ ਮੈਂ ਪ੍ਰੋਗਰਾਮ ਕਰਨਾ ਪੈਣਾ ਕਿਉਂਕਿ ਤੁਹਾਨੂੰ ਪਤਾ ਹੀ ਅਰਜਾ ਮੈਂ ਨਾ।
ਜੀ ਬਿਲਕੁਲ ਬਿਲਕੁਲ ਵਿਰਾਟ ਸਾਹਿਬ। ਸੋ ਮੈਂ ਗੱਲ ਕਰ ਰਹੀ ਸੀਗੀ ਕਿ ਜਿਹੜੀ ਬਹਾਰ ਅੱਜ ਕੱਲ ਆਈ ਹੋਈ ਹੈ, ਮੌਸਮ ਦੇ ਬਾਰੇ ਗੱਲ ਕਰ ਰਹੀ ਸੀ। ਬੜਾ ਹੀ ਪਿਆਰਾ ਜਿਹਾ ਮੌਸਮ ਹੋਇਆ ਹੋਇਆ ਔਰ ਸਪਰਿੰਗ ਸੀਜ਼ਨ ਬਹੁਤ ਹੀ ਵਧੀਆ, ਹਰ ਕਿਤੇ ਵਧੀਆ ਹੁੰਦਾ ਪਰ ਮੈਨੂੰ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਪਿਆਰਾ ਲੱਗਦਾ। ਇੱਕ ਖੱਬਰ ਜਿਹੜਾ ਘਾਹ ਹੁੰਦਾ ਉਹਦੇ ਤੋਂ ਲੈ ਕੇ ਵੱਡੇ ਵੱਡੇ ਰੁੱਖਾਂ ਤੱਕ ਫੁੱਲ ਹੀ ਫੁੱਲ ਖਿੜੇ ਹੁੰਦੇ ਆ। ਸੋ ਬਿਲਕੁਲ ਜੀ, ਉਹ ਸਾਰਿਆਂ ਦੇ ਨਾਲ ਮਨ ਵੀ ਜਿਹੜਾ ਬਾਗੋ ਬਾਗ ਹੋ ਜਾਂਦਾ। ਕੀ ਕਹਿੰਦੇ ਹੋ?
ਬਿਲਕੁਲ ਸੁਪ੍ਰੀਤ, ਮੈਂ ਇਸ ਬਾਰੇ ਮੈਂ ਵੀ ਗੱਲ ਕਰਕੇ ਬੜੀ ਮੇਰੀ ਰੂਹ ਖੁਸ਼ ਹੁੰਦੀ ਹੈ, ਪਰ ਮੈਂ ਥੋੜਾ ਸਰਜੀਤ ਸਿੰਘ ਟੈਕਨੀਕਲ ਪ੍ਰੋਬਲਮ ਆ ਰਹੀ ਹੈ, ਮੇਰੀ ਆਵਾਜ਼ ਮੈਨੂੰ ਬੈਕ ਆ ਰਹੀ ਹੈ ਤੇ ਮੈਨੂੰ ਲੱਗਦਾ ਸਰਜੀਤ ਪਹਿਲਾਂ ਟੈਕਨੀਕਲ ਪ੍ਰੋਬਲਮ ਫਿਕਸ ਕਰ ਦੇਣਗੇ ਤੇ
ਜੀ।
ਬਾਕੀ ਸੁਪ੍ਰੀਤ, ਸਪਰਿੰਗ ਦੀ ਜਿਹੜੀ ਤੁਸੀਂ ਗੱਲ ਕੀਤੀ ਆ,
ਜੀ
ਸਪਰਿੰਗ ਇੱਕ ਇਹੋ ਜਿਹਾ ਮੌਸਮ ਆ ਵੀ ਜਦੋਂ ਹਰ ਬੰਦਾ ਨਾ ਚਾਹੁੰਦੇ ਹੋਏ ਵੀ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਜਦੋਂ ਆਲੇ ਦੁਆਲੇ ਨੂੰ ਤੁਸੀਂ ਦੇਖਦੇ ਹੋ, ਕਿਉਂਕਿ ਨਵੇਂ ਇੱਕ ਬੱਚੇ ਵਾਲੀ ਫੀਲਿੰਗ ਆ। ਤੁਸੀਂ ਹੁਣ ਦੇਖੋ ਵੀ ਇੱਕ ਬੱਚੇ ਕਿੰਨੀ ਜਦੋਂ ਤੁਸੀਂ ਦੇਖਦੇ ਹੋ ਨਾ ਤੇ ਇੱਕੋ ਦਮ ਤੁਹਾਡੀਆਂ ਜੇ ਬੁੜੀਆਂ ਦੇ ਕਹਿਣ ਵਾਂਗੂ ਕਹੀਏ ਬਰਾਛਾਂ ਖਿੜ ਜਾਂਦੀਆਂ। ਆਮ ਬੁੜੀਆਂ ਦੇਸੀ ਕਹਿੰਦੇ ਨੇ ਬਰਾਛਾਂ ਖਿੜ ਗਈਆਂ ਉਹਦੀਆਂ, ਬਰਾਛਾਂ ਖਿੜੀਆਂ ਸਮਾਈ ਲੱਗ ਗਈ ਉਹਦੀ। ਸ਼ਾਇਦ ਬਰਾਸ਼ਾਂ ਸ਼ਬਦ ਤੋਂ ਕਈ ਬੰਦੇ ਨਾ ਵਾਕਫ ਹੋਣ ਦਾ ਇਹ ਵੀ ਦੱਸ ਦਈਏ ਵੀ ਬਰਾਸ਼ਾਂ ਜਿਹੜੀ ਆਪਣੇ ਚਿਹਰੇ ਦੇ ਉੱਤੇ ਜਿਹੜੀਆਂ ਬੁੱਲਾਂ ਨੂੰ ਜਦੋਂ ਇੱਕ ਦੂਜੇ ਤੋਂ ਦੂਰ ਸਮਾਈ ਨਾਲ ਹੋ ਜਾਂਦੇ ਬਰਾਸ਼ਾਂ ਕਹਿੰਦੇ ਆ ਦੋਨੇ ਸਾਈਡਾਂ ਨੂੰ, ਤੇ ਉਹ ਬਰਾਸ਼ਾਂ ਖਿੜਕੀਆਂ ਕਹਿਣਗੇ ਜਦੋਂ ਕਹਿਣਗੇ। ਸੋ ਜਿਵੇਂ ਬੱਚੇ ਨੂੰ ਦੇਖ ਕੇ ਸਾਡੀ ਫੀਲਿੰਗ ਇਹ ਆ ਜਾਂਦੀ ਹੈ ਨਾ, ਉਹੀ ਫੀਲਿੰਗ ਸਪਰਿੰਗ ਦੀ ਆ। ਸੋ ਸਪਰਿੰਗ ਦੇ ਵਿੱਚ ਇੱਕ ਇਹਦਾ ਮੌਸਮ ਦਾ ਜਿਹੜਾ ਬਚਪਨਾ ਹੁੰਦਾ ਤੇ ਮੌਸਮ ਬਚਪਨੇ ਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ ਤੁਹਾਡੇ ਲਈ ਗਰੋ ਕਰਦਾ ਗਾ ਤੇ ਉਹ ਤੁਹਾਨੂੰ ਅਟਰੈਕਟ ਕਰਦੀਆਂ ਹੀ ਆ। ਪਰ ਕਿਤੇ ਨਾ ਕਿਤੇ ਮੇਰਾ ਇਹ ਮੰਨਣਾ ਵੀ ਹਾਲੇ ਵੀ ਅਸੀਂ ਭੀੜ ਦੀ ਇਸ ਜਿਹੜੀ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਚੀਜ਼ਾਂ ਮਿਸ ਕਰ ਰਹੇ ਹਾਂ ਤੇ ਇਹ ਚੀਜ਼ਾਂ ਨੂੰ ਅਸੀਂ ਸਾਨੂੰ ਸਾਡਾ ਨਜ਼ਰੀਆ ਹੀ ਨਹੀਂ ਦੇਖਣ ਦਾ। ਵੈਸੇ ਤਾਂ ਮੈਨੂੰ ਰੋਜ਼ ਇਹ ਜਿਹੀਆਂ ਗੱਲਾਂ ਫੋਨ ਮੈਸੇਜ ਆਉਂਦੇ ਆ ਵੀ ਭਾਈ ਹੁਣ ਸਾਡਾ ਨਜ਼ਰੀਆ ਚੇਂਜ ਹੋਇਆ, ਦਰਖਤ ਕੰਨੀ ਦੇਖਣ ਦਾ, ਘਾਹ ਕੰਨੀ ਦੇਖਣ ਦਾ, ਰੇਲ ਨੂੰ ਦੇਖਣ ਦਾ, ਸੂਰਜ ਨੂੰ ਦੇਖਣ ਦਾ, ਇਹ ਨਜ਼ਰੀਏ ਆ।
ਬਿਲਕੁਲ,
ਕਵੀ ਕਵਿਤਾ ਮਾਫੀ ਚਾਹੁੰਦਾ, ਕਵੀ ਆ ਜਿਹੜੀ ਕਵਿਤਾ ਉਤਪੰਨ ਕਰਦਾ ਗਾ। ਕਵਿਤਾ ਕਿੱਥੋਂ ਉਤਪੰਨ ਹੁੰਦੀ ਹੈ? ਕਵਿਤਾ ਹੁੰਦੀ ਹੈ ਨਜ਼ਰੀਏ ਚੋਂ, ਵੀ ਉਹਦਾ ਨਜ਼ਰੀਆ।
ਬਿਲਕੁਲ,
ਉਹ ਘਾਹ ਨੂੰ ਉਸ ਨਜ਼ਰੀਏ ਨਾਲ ਨੀ ਦੇਂਦਾ, ਉਹ ਫੁੱਲ ਨੂੰ ਉਸ ਨਜ਼ਰੀਏ ਨਾਲ ਨੀ ਦੇਂਦਾ, ਉਹਦੀ ਗਹਿਰਾਈ ਤੇ ਜਾਂਦਾ, ਉਹਦੇ ਉਹਦਾ ਉਹਦੇ ਉਹਨੂੰ ਫੀਲਿੰਗ ਲੈਂਦਾ, ਉਹਦੀ ਪੀੜਾ ਦੇਖਦਾ। ਹੁਣ ਮੇਰੇ ਵਰਗਾ ਤਾਂ ਫੁੱਲ ਨੂੰ ਦੇਖ ਕੇ ਕਹਿੰਦਾ ਕਿਆ ਬਾਤ ਆ, ਪਰ ਕਵੀ ਨੇ ਇਹ ਦੇਖਣਾ ਵੀ ਕਿੱਡਾ ਛੋਟਾ ਜੀਵਨ ਲੈ ਕੇ ਆਇਆ, ਕਿੱਡਾ ਖੂਬਸੂਰਤ ਆ ਅੱਜ ਹੈਗਾ, ਕੱਲ ਨੂੰ ਪਰਸੋਂ ਨੂੰ ਇਹਨੇ ਮੁਰਝਾ ਜਾਣਾ ਜਾਂ ਕਿਸੇ ਨੇ ਤੋੜ ਦੇਣਾ, ਉਹਨੇ ਉਸ ਨਜ਼ਰੀਏ ਨਾਲ ਉਸ ਫੁੱਲ ਨੂੰ ਮੰਨਣਾ। ਠੀਕ ਹੈ ਨਾ, ਸੋ ਸਾਨੂੰ ਜਿਹੜੀ ਸੈਂਸਿਟੀਵਿਟੀ ਹੁੰਦੀ ਆ ਨਾ ਜਿਹੜੀ ਬਹੁਤ ਸਾਰੇ ਕੰਮਾਂ ਚ ਲਿਆਉਣੀ ਚਾਹੀਦੀ ਆ। ਖੁਸ਼ਵੰਤ ਸਿੰਘ ਇੱਕ ਵੱਡਾ ਰਾਈਟਰ ਹੋਇਆ, ਚਲੋ ਜੀ ਕਈਆਂ ਨੂੰ ਚੰਗਾ ਲੱਗਦਾ ਕਈਆਂ ਨੂੰ ਨਹੀਂ ਚੰਗਾ ਲੱਗਦਾ ਇੱਕ ਵੱਖਰੀ ਗੱਲ ਆ, ਪਰ ਆਪਣਾ ਤਾਂ ਇੱਕ ਅਸੂਲ ਰਿਹਾ ਜੀ ਕਿ ਜਿਹੜੀਆਂ ਉਹਦੀਆਂ ਚੰਗੀਆਂ ਚੀਜ਼ਾਂ ਸੀ ਆਪਾਂ ਉਹਨਾਂ ਤੋਂ ਸਿੱਖਿਆ ਤੇ ਉਹਨਾਂ ਨੂੰ ਗ੍ਰਹਿਣ ਕੀਤਾ ਤੇ ਉਹਨਾਂ ਦੀ ਵਾਹ ਵਾਹ ਕਰਦੇ ਹਾਂ, ਜਿਹੜੀਆਂ ਮਾੜੀਆਂ ਸੀ ਉਹਨਾਂ ਤੋਂ ਪਾਸੇ ਹੋ ਜਾਂਦੇ ਆਪਾਂ ਨੂੰ ਲੋੜ ਨੀ ਹੈਗੀ ਉਹਨਾਂ ਦੀ ਗੱਲ ਕਰਨ ਦੀ। ਪਰ ਖੁਸ਼ਵੰਤ ਸਿੰਘ ਨੇ ਨਾ ਵੀ ਕਿਤਾਬਾਂ ਦੇ ਵਿੱਚ ਆਹ ਵੀ ਜ਼ਿਕਰ ਕੀਤਾ, ਉਹ ਕੁਦਰਤ ਬਿੰਬੀ ਬੜਾ ਸੀ, ਉਹ ਕੁਦਰਤ ਨੂੰ ਬਹੁਤ ਨੇੜੇ ਤੋਂ ਮੰਨਣਾ ਚਾਹੁੰਦਾ ਸੀ, ਨੇੜੇ ਰਹਿਣਾ ਚਾਹੁੰਦਾ ਸੀ, ਇਸੇ ਲਈ ਉਹਨੇ ਹਿਮਾਚਲ ਸ਼ਿਮਲੇ ਦੇ ਵਿੱਚ ਉਹਦਾ ਬੰਗਲਾ ਸੀ, ਉਹ ਚਲੋ ਅਮੀਰ ਜਾਂਦਾ ਸੀ ਤੇ ਉਹ ਅਫੋਰਡ ਕਰ ਸਕਦਾ ਸੀ, ਪਰ ਉਹਨਾਂ ਜਦੋਂ ਦਿੱਲੀ ਵੀ ਹੁੰਦਾ ਸੀ ਤਾਂ ਦਿੱਲੀ ਦੇ ਵਿੱਚ ਜਿਹੜੀ ਜਦੋਂ ਸਪਰਿੰਗ ਆਉਂਦੀ ਤਾਂ ਸਪਰਿੰਗ ਦੇ ਵਿੱਚ ਅਲਮਸਤ ਦੇ ਜਿਹੜੇ ਫੁੱਲ ਨਿਕਲਦੇ ਆ, ਜਿਹੜਾ ਅਲਮਸਤ ਆਪਣੀ ਵੀ ਇੱਥੇ ਆਪਣੀ ਜੇ ਫੁੱਲਾਂ ਵਾਲਾ ਆਪਾਂ ਦੇ ਰਹੇ ਹਾਂ ਉਹਨੂੰ ਅਲਮਸਤ, ਚਲੋ ਆਪੋ ਆਪਣੀ ਭਾਸ਼ਾ ਚ ਵੱਖਰੇ ਵੱਖਰੇ ਉਹਨੂੰ ਕਹਿੰਦੇ, ਇੱਥੇ ਜਰਕਾਂਡਾ ਕਹਿੰਦੇ ਸ਼ਾਇਦ ਉਹਨੂੰ ਜਰਕਾਂਡਾ, ਤਾਂ ਉਹ ਅਲਮਸਤ ਦੇ ਜਾਮਨੀ ਫੁੱਲ ਨਿਕਲਦੇ ਤੇ ਸਾਰੀ ਦਿੱਲੀ ਸੜਕਾਂ ਤੇ ਉਵੇਂ ਭੱਜੀ ਫਿਰਦੀ ਜਿਵੇਂ ਪਹਿਲਾਂ ਭੱਜੀ ਫਿਰਦੀ ਆ, ਉਵੇਂ ਜਾਂਦੀ ਆ ਉਵੇਂ ਆਈ ਜਾਂਦੀ ਆ, ਉਹ ਵੱਧ ਤੋਂ ਵੱਧ ਉਹਨਾਂ ਚ 5-7% ਲੋਕ ਕਹਿ ਦਿੰਦੇ ਆ ਵੀ ਬੜੇ ਸੋਹਣੇ ਫੁੱਲ ਨਿਕਲੇ ਆ, ਪਰ ਕਹਿੰਦੇ ਖੁਸ਼ਵੰਤ ਸਿੰਘ ਖੁਦ ਲਿਖਦੇ ਆ ਕਹਿੰਦੇ ਜਦੋਂ ਸਪਰਿੰਗ ਆ ਜਾਂਦੀ ਨਾ ਤੇ ਮੈਂ ਕਈ ਕਈ ਘੰਟੇ ਦਿੱਲੀ ਚ ਐਂ ਡਰਾਈਵ ਕਰਦਾ ਫਿਰਦਾ ਵੀ ਮੈਂ ਉਹਦਾ ਆਨੰਦ ਮਾਣਨ ਜਾਂਦਾ, ਮੈਂ ਉਹਨਾਂ ਨਾਲ ਗੱਲਾਂ ਕਰਨ ਜਾਂਦਾ, ਉਹ ਫੁੱਲਾਂ ਤੇ ਜਾਂਦਾ, ਫਿਰ ਮੈਨੂੰ ਕਈ ਸੜਕਾਂ ਦਾ ਕਹਿੰਦੇ ਮੇਰੇ ਲਈ ਖਾਸ ਹੋ ਗਈਆਂ ਸੀ ਵੀ ਜਿਵੇਂ ਤਿੱਥ ਤਿਉਹਾਰ ਤੇ ਨੀ ਜਾਂਦੇ ਉਹਨਾਂ ਸੜਕਾਂ ਦੇ ਉੱਤੇ, ਤੇ ਕਹਿੰਦੇ ਫਿਰ ਮੈਂ ਉਹਨਾਂ ਸੜਕਾਂ ਦੇ ਉੱਤੇ ਸਾਲ ਦੇ ਉਸ ਟਾਈਮ ਦੇ ਵਿੱਚ ਉਹਨਾਂ ਦੇ ਫੁੱਲਾਂ ਨੂੰ ਦੇਖਣ ਜਾਂਦਾ, ਕਹਿੰਦੇ ਮੈਂ ਕਈ ਵਾਰੀ ਦੋ ਘੰਟੇ ਘੰਟਾ ਪਾਰਕਿੰਗ ਲੱਭ ਕੇ ਗੱਡੀ ਖੜਾ ਕੇ ਤੇ ਮੈਂ ਫੇਰ ਉਹਨਾਂ ਨਾਲ ਗੱਲਾਂ ਕਰਦਾ ਉਹਨਾਂ ਨੂੰ ਮਾਣਦਾ। ਦੇਖੋ ਇਹ ਗੱਲਾਂ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਪੈਸਾ ਕਮਾਉਣ ਵਾਲੇ ਲੋਕਾਂ ਵਾਸਤੇ ਜਾਂ ਰੋਜੀ ਰੋਟੀ ਲਈ ਤਰਲੇ ਕੱਢਣ ਵਾਲੇ ਲੋਕਾਂ ਵਾਸਤੇ ਚੀਜ਼ਾਂ ਹਾਸੋ ਹੋਣੀਆਂ, ਵੀ ਇੱਕ ਬੰਦੇ ਨੂੰ ਰੋਟੀ ਨੀ ਭੁੱਖਾ, ਇੱਕ ਬੰਦੇ ਦੀਆਂ ਆਪਦੀਆਂ ਕਿਸ਼ਤਾਂ ਨੀ ਨਿਕਲ ਰਹੀਆਂ, ਘਰ ਪਰਿਵਾਰ ਨੀ ਪਲ ਰਿਹਾ ਤੇ ਉਹ ਗੱਲਾਂ ਕਰਦਾ ਫੁੱਲਾਂ ਨਾਲ ਆਨੰਦ ਮਾਣਨ ਦੀਆਂ। ਪਰ ਇਸ ਗੱਲ ਨੂੰ ਦੂਜੇ ਨਜ਼ਰੀਏ ਤੋਂ ਸੋਚ ਕੇ ਦੇਖਿਓ ਵੀ ਜਿਹੜੀ ਇਹ ਜ਼ਿੰਦਗੀ ਦੀ ਕਲਾ ਕਲੇਸ਼ ਆ ਨਾ, ਜ਼ਿੰਦਗੀ ਦੀ ਜਿਹੜੀ ਇਹ ਭੱਜ ਦੌੜ ਆ, ਜਿਹੜੀਆਂ ਰੋਟੀ ਰੋਜੀ ਦੀਆਂ ਗੱਲਾਂ ਜਿਹੜੀਆਂ, ਇਹ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਹੀ ਆ ਤੇ ਤੁਹਾਡੀ ਕਿਸ਼ਤ ਕੌਣ ਕੱਢੂਗਾ, ਤੁਹਾਨੂੰ ਲੱਗਦਾ ਵੀ ਜੇ ਮੈਂ ਫੁੱਲ ਦੇਖਣ ਚਲਾ ਗਿਆ ਤਾਂ ਮੇਰੇ ਘਰ ਦੀ ਕਿਸ਼ਤ ਕੌਣ ਭਰੂਗਾ। ਦੇਖੋ ਜਿਹਨੇ ਚੁੰਝ ਦਿੱਤੀ ਆ ਚੋਜ ਦੇਊਗਾ, ਪਹਿਲੀ ਗੱਲ ਤਾਂ ਅਧੂਰਾ ਵਿਸ਼ਵਾਸ ਛੱਡ ਦਿਓ, ਜੇ ਤਾਂ ਤੁਸੀਂ ਪੂਰਾ ਵਿਸ਼ਵਾਸ ਕਰਦੇ ਹੋ ਤਾਂ ਕੋਈ ਤੋੜਾ ਨੀ ਤੁਹਾਨੂੰ ਕਿਸੇ ਚੀਜ਼ ਦਾ, ਉਹਨੂੰ ਤੋੜਾ ਜਿਹੜਾ ਬੰਦਾ ਅਧੂਰਾ ਵਿਸ਼ਵਾਸ ਕਰਦਾ। ਸੋ ਅਧੂਰਾ ਵਿਸ਼ਵਾਸ ਛੱਡੋ, ਪੂਰਾ ਵਿਸ਼ਵਾਸ ਕਰੋ, ਆਪੇ ਸਮਾਂ ਨਿਕਲ ਆਉਂਦਾ, ਆਪੇ ਫੁੱਲ ਦੇਖਣ ਜੋਗਾ ਸਮਾਂ ਵੀ ਨਿਕਲ ਆਉਂਦਾ, ਆਪੇ ਕੁਦਰਤ ਮਾਨਣ ਜੋਗਾ ਵੀ। ਮੇਰਾ ਤਾਂ ਸਿੰਪਲ ਇਹ ਮੰਨਣਾ ਵੀ ਜ਼ਿੰਦਗੀ ਬਹੁਤ ਛੋਟੀ ਜਿਹੀ ਜ਼ਿੰਦਗੀ ਆ, ਉਹ ਜ਼ਿੰਦਗੀ ਦੇ ਵਿੱਚ ਜਿਹੜੇ ਪਲ ਤੁਸੀਂ ਆਨੰਦਮਈ ਹੋ ਕੇ ਗੁਜ਼ਾਰ ਲਏ ਉਹ ਤੁਹਾਡੀ ਅਸਲੀ ਕਮਾਈ ਆ, ਤੇ ਜਿਹੜੇ ਪਲਾਂ ਦੇ ਵਿੱਚ ਤੁਸੀਂ ਮਰਜੂ ਮਾਰਦਾ ਮਰਗੇ ਕਰ ਲਿਆ ਉਹ ਤੁਹਾਡੀ ਜ਼ਿੰਦਗੀ ਦੇ ਉਹ ਮਾੜੇ ਟਾਈਮ ਆ। ਕੰਮ ਕਰਨਾ ਚਾਹੀਦਾ, ਕਰਮਾਂ ਨੂੰ ਕਦੇ ਨੀ ਭੱਜਣਾ ਚਾਹੀਦਾ, ਕੰਮ ਕਰੋ, ਪਰ ਉਹ ਕੰਮ ਦੌਰਾਨ ਵੀ ਤੁਸੀਂ ਨਜ਼ਾਰਾ ਲੈ ਸਕਦੇ ਹੋ, ਕੰਮ ਦੌਰਾਨ ਵੀ ਆਨੰਦਿਤ ਹੋ ਸਕਦੇ ਹੋ। ਇਹ ਜ਼ਰੂਰੀ ਨੀ ਤੁਸੀਂ ਅੱਜ 40 ਕਿਲੋਮੀਟਰ ਦੀ ਡਰਾਈਵ ਕਰਕੇ, ਮੈਂ ਜਾ ਰਿਹਾ ਜੋਬ ਤੇ, ਕੋਈ 40 ਕਿਲੋਮੀਟਰ ਡਰਾਈਵ ਕਰਕੇ ਜੋਬ ਤੇ ਜਾਂਦਾ, ਤੇ ਜ਼ਰੂਰੀ ਨੀ ਹੈ ਵੀ ਉਹ ਡਰਾਈਵ ਕਰਦਾ ਸਿਰਫ ਇਹੀ ਸੋਚਦਾ ਜਾਵੇ ਵੀ ਅੱਜ ਬੌਸ ਕੀ ਕਰੂ, ਅੱਜ ਮੈਂ ਕੰਮ ਕੀ ਕਰੂ, ਅੱਜ ਮੈਂ ਉਹ ਆਲਾ ਦੁਆਲਾ ਦਾ ਆਨੰਦ ਤਾਂ ਮਾਣ ਲੈਣਾ। ਤੂੰ ਅੱਜ ਤਾਂ ਆਪਦਾ ਗਾਲੀ ਜਾਂਦਾ, ਜਿਹੜਾ ਹੁਣ ਤੇਰਾ ਟਾਈਮ ਆ ਉਹ ਤਾਂ ਤੂੰ ਖਰਾਬ ਕਰੀ ਜਾਂਦਾ, ਤੇ ਜੇ ਉਹ ਪਤਾ ਨੀ ਬੌਸ ਜਦੋਂ ਜਿਹੜਾ ਕੁਛ ਹੋਊਗਾ, ਕੋਈ ਨੀ ਕੋਈ ਗੋਲੀ ਨੀ ਚੱਲਦੀ ਕਿਤੇ, ਤੇ ਉਹ ਆਪੇ ਉਹ ਵੀ ਸੂਟ ਹੋ ਜੂਗਾ, ਉਹ ਵੀ ਸਾਰਾ ਕੁਛ ਸਹੀ ਹੋ ਜੂਗਾ। ਜਦੋਂ ਤੁਹਾਡਾ ਮੂਡ ਫਰੈਸ਼ ਆ ਨਾ, ਜਦੋਂ ਤੁਸੀਂ ਅੰਦਰੋਂ ਖੁਸ਼ ਹੋ, ਨਾ ਤਾਂ ਕੰਮ ਤੁਹਾਨੂੰ ਉਡਿੱਕਾ ਲਾਵੇ, ਕੰਮ ਵੀ ਤੁਹਾਨੂੰ ਭੱਜ ਭੱਜ ਰਾਹ ਦਿੱਤਾ, ਤੇ ਨਾ ਤੋਂ ਤੁਹਾਡਾ ਜਿਹੜਾ ਕਦੇ ਵੀ ਤੁਸੀਂ ਬੋਰਿੰਗ ਮਹਿਸੂਸ ਕਰੋ ਜ਼ਿੰਦਗੀ ਦੇ ਵਿੱਚ, ਤੁਹਾਨੂੰ ਕੰਮ ਆਨੰਦ ਆਉਣ ਲੱਗ ਜੂ ਹਰੇਕ ਚੀਜ਼ ਚ। ਸੋ ਜਿਹੜੇ ਸਾਧੂ ਮਹਾਤਮਾ ਹੋਏ ਆ ਜਾਂ ਹੋਰ ਆ, ਉਹ ਸਾਰੇ ਆਨੰਦ ਮੰਗਲ ਲਈ ਤਾਂ ਭੱਜੇ ਫਿਰਦੇ ਆ ਆਨੰਦ ਲਈ, ਤੇ ਜਿਹੜਾ ਨਸ਼ੈੜੀ ਆ ਜਾਂ ਨਸ਼ਾ ਕਰਨ ਸੋਚਦੇ ਆ ਜਾਂ ਨਸ਼ਾ ਕਰਦੇ ਆ, ਹੋਰ ਕਾਹਦੇ ਲਈ ਕਰਦੇ ਆ, ਉਹ ਇੱਕ ਆਨੰਦ ਮੰਗਲ ਆਉਣ ਲਈ ਕਰਦੇ ਆ, ਪਰ ਉਹ ਤਰੀਕਾ ਗਲਤ ਆ, ਉਹ ਉਹਨਾਂ ਦਾ ਤਰੀਕਾ ਗਲਤ ਆ ਆਨੰਦ ਮੰਗਲ ਆਉਣ ਦਾ। ਸੋ ਤਰੀਕਾ ਚੰਗਾ ਇਹੀ ਆ ਕਿ ਆਲੇ ਦੁਆਲੇ ਨੂੰ ਮਾਣੋ, ਆਲੇ ਦੁਆਲੇ ਦੀ ਤੜਕੇ ਉੱਠਣ ਸਾਰ ਕਾਸਤ ਪਾਓ, ਪਹਿਲਾਂ ਸ਼ੁਰੂ ਚ ਤੜਕੇ ਉੱਠਣ ਸਾਰ ਜਦੋਂ ਤੁਸੀਂ ਅਰਦਾਸ ਕਰਦੇ ਹੋ ਉਦੋਂ ਸ਼ੁਕਰੀਆ ਅਦਾ ਕਰੋ ਪਰਮਾਤਮਾ ਦਾ ਵੀ ਇੱਕ ਹੋਰ ਖੂਬਸੂਰਤ ਤੁਹਾਨੂੰ ਦਿਨ ਦੇਖਣ ਨੂੰ ਮਿਲਿਆ, ਨਹੀਂ ਤਾਂ ਕੀ ਤੁਸੀਂ ਲੱਤ ਉਡਾ ਲਓਗੇ ਜੇ ਨਾ ਦੇਖਣ ਨੂੰ ਮਿਲਿਆ, ਕੱਲ ਲੱਤ ਤੁਸੀਂ ਕੁਛ ਨੀ ਕਰ ਸਕਦੇ, ਕੋਈ ਤੁਹਾਡੀਆਂ ਸਿਫਾਰਸ਼ਾਂ ਕੋਈ ਤੁਹਾਡਾ ਪੈਸਾ ਕੋਈ ਚੀਜ਼ ਨੇ ਕੁਛ ਵੀ ਕਰਤਾ ਤਾਂ ਮੈਨੂੰ ਕਹਿ ਦਿਓ। ਸੋ ਸ਼ੁਕਰੀਆ ਅਦਾ ਕਰੋ ਉਸ ਚੀਜ਼ ਦਾ ਜਿਹੜੀ ਤੁਹਾਨੂੰ ਤੜਕੇ ਤੜਕੇ ਮਿਲੀ ਆ, ਉਹ ਤੋਂ ਬਾਅਦ ਲੰਬੀ ਨਿਗਾਹ ਮਾਰੋ ਆਲੇ ਦੁਆਲੇ ਦੀਆਂ, ਤੁਹਾਨੂੰ ਜੇ ਕਿਸੇ ਪਾਸੇ ਕੋਈ ਵੀ ਦ੍ਰਿਸ਼ ਦੇਖਦੇ ਆ, ਉਹ ਦ੍ਰਿਸ਼ਾਂ ਦਾ ਸੁਹੱਪਣ ਮਾਣਨ ਦੀ ਕੋਸ਼ਿਸ਼ ਕਰੋ, ਆਪਦੇ ਬਗੀਚੇ ਚ ਫਲ ਫੁੱਲਾਂ ਨੂੰ ਦੇਖੋ ਵੀ ਕੀ ਉਹਨਾਂ ਚ ਤਬਦੀਲੀ ਆ ਰਹੀ ਹੈ, ਕਿੱਥੇ ਕਿੱਥੇ ਕੀ ਹੋ ਰਿਹਾ। ਅੱਜ ਤਾਂ ਸਾਡੇ ਕੋਲ ਬੜੇ ਸੋਹਣੇ ਸਾਧਨ ਹੋ ਗਏ ਵੀ ਅਸੀਂ ਜੇ ਕੋਈ ਚੀਜ਼ ਚੰਗੀ ਲੱਗਦੀ ਹੈ ਸਦਾ ਲਈ ਕੈਚ ਕਰਕੇ ਵੀ ਆਪਦੇ ਕੋਲੇ ਰੱਖ ਲੈਂਦੇ ਹਾਂ, ਰੱਖ ਸਕਦੇ ਹਾਂ।
ਜੋ
ਇਹਨਾਂ ਚੀਜ਼ਾਂ ਨੂੰ ਤੁਸੀਂ ਮਾਣੋਗੇ ਨਾ, ਤੇ ਇਹਨਾਂ ਚੀਜ਼ਾਂ ਨੂੰ ਮਾਣੋਗੇ ਤਾਂ ਤੁਹਾਨੂੰ ਹਰ ਚੀਜ਼ ਚੋ ਇਹ ਵਧੀਆ ਨਿਕਲ ਜਾਊ। ਮੈਂ ਕੱਲ ਨਾ ਇੱਥੋਂ ਲੰਘਿਆ ਜਾਂਦਾ ਸੀ ਫੋਟੋਗ੍ਰਾਫੀ ਰੋਡ ਦੇ ਉੱਤੋਂ ਦੀ, ਤਾਂ ਕੁਛ ਛੋਟੀ ਜਿਹੀ ਪਾਰਟੀ ਸ਼ਾਮ ਨੂੰ ਜਾਂਦੇ ਸੀ, ਤਾਂ ਮੈਂ 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 ਘਰ ਆਏ ਨੂੰ ਕਿਹਾ, ਮੈਂ ਕਿਹਾ ਆਹ ਕਿੱਡਾ ਸੋਹਣਾ ਸੁਹਾਗਾ ਲਾਇਆ ਪਿਆ ਕਿਸੇ ਨੇ ਨਾ, ਖੇਤ ਆਲੂਆਂ ਦੀ ਤਿਆਰ ਕਰਦਾ ਹੋਣਾ, ਵਾਹ ਕੇ ਤੇ ਸੁਹਾਗਾ ਲਾ ਰਿਹਾ। ਤੇ ਹੁਣ ਇੱਕ ਜ਼ਮੀਨਦਾਰ ਨੂੰ ਪਤਾ ਵੀ ਉਹ ਜ਼ਮੀਨ ਕਿੰਨੀ ਪ੍ਰੋਪਰ ਤਿਆਰ ਹੋਈ ਹੈ, ਕਿੱਡੀ ਭੁਰਭਰੀ ਮਿੱਟੀ ਤੇ ਕਿੱਡਾ ਸੋਹਣਾ ਸੁਹਾਗਾ ਲਾ ਕੇ ਜ਼ਮੀਨ, ਉਹ ਮੈਨੂੰ ਦੇਖ ਕੇ ਨਾ ਤੇ ਮੇਰਾ ਜੀ ਕਰੇ ਮੈਂ ਖੜਾ ਨੀ ਸਕਦਾ ਸੀ, ਮੈਂ ਖੜਾ ਕੇ ਉਹਨੂੰ ਆਨੰਦ ਮਾਣਾ ਵੀ ਕਿਆ ਬਾਤ ਆ। ਕਾਫੀ ਲੰਬੇ ਦਿਨਾਂ ਬਾਅਦ ਉਹ ਚੀਜ਼ ਆ ਰਹੀ ਸੀ, ਜਦੋਂ ਆਪ ਇਹ ਕੰਮ ਕਰਦੇ ਸੀ ਕਣਕਾਂ ਬੀਜਦੇ ਸੀ, ਤਾਂ ਉਦੋਂ ਦੇਖਣਾ ਵੀ ਹੁਣ ਮਸ਼ੀਨ ਚੱਲੂਗੀ ਬਹੁਤ ਵਧੀਆ, ਕਹਿੰਦੇ ਜ਼ਮੀਨ ਇਹ ਬਣ ਗਈ ਬਹੁਤ ਵਧੀਆ। ਸੋ ਉਹ ਮੈਨੂੰ ਉਹ ਚੋਂ ਵੀ ਆਨੰਦ ਆਇਆ, ਤੇ ਉਹਦੇ ਚ ਮੇਰਾ ਰਾਹ ਜਾਣ ਲੱਗੀ ਆ ਵੀ ਮੈਂ ਉਸ ਹੋਰ ਖੜਨਾ ਸੀ 10 ਮਿੰਟ ਉੱਤੇ। ਸੋ ਇਹਦਾ ਮੇਰੇ ਘਰ ਵਾਲੀ ਆ ਨੀ ਕਹਿੰਦੀ ਮਿੱਟੀ ਆ ਖੇਤ ਹੀ ਆ, ਇਹ ਮਿੱਟੀ ਖੇਤ ਨਜ਼ਰੀਆ ਦੇਖਣ ਦਾ, ਉਹ ਆਮ ਬੰਦੇ ਨੂੰ ਮਿੱਟੀ ਦੇ ਖੇਤ ਲੱਗੇ, ਮੈਨੂੰ ਉਹ ਲੱਗਿਆ ਵੀ ਬੜਾ ਵਧੀਆ ਤਿਆਰ ਹੋਇਆ ਵਾਹਣ, ਤੇ ਮੈਂ ਇਸ ਵਾਹਣ ਨੂੰ ਆਨੰਦ ਮਾਣਿਆ, ਇਹਦਾ ਮੈਨੂੰ ਇਹ ਬਹੁਤ ਚਰਾਵਾਂ ਦੇਖਣ ਨੂੰ ਮਿਲਿਆ। ਸੋ ਇਹ ਜਿਹੀਆਂ ਗੱਲਾਂ ਜੀ, ਤੇ ਬਾਕੀ ਕੋਈ ਨੀ ਜੇ ਤਾਂ ਚੱਲੀਆਂ ਜਾਣਾ ਆਪਾਂ ਖਬਰਾਂ ਵਾਲੇ ਪਾਸੇ ਆਈਏ ਥੋੜਾ ਬਹੁਤ, ਕਿਉਂਕਿ ਸਰੋਤੇ ਨਾਰਾਜ਼ ਹੋ ਜਾਂਦੇ ਆ ਕਹਿੰਦੇ ਤੋਂ ਵੀ ਮਿਲ ਜਾਂਦੇ ਆ ਖਬਰਾਂ।
ਪਰ ਮੇਰਾ ਖੁਦ ਜਦੋਂ ਅਸੀਂ ਗੱਲਾਂ ਤੋਰਦੇ ਆ ਤੇ ਮੈਨੂੰ ਵੀ ਸੁਣ ਕੇ ਬੜਾ ਮਜ਼ਾ ਆਉਂਦਾ ਬਰਾੜ ਸਾਹਿਬ, ਕਿਉਂਕਿ ਪਰ ਬਿਲਕੁਲ ਤੁਸੀਂ ਕਿਹਾ ਕਿ ਜੋ ਖਬਰਾਂ ਉਹ ਵੀ ਕਰਨੀਆਂ ਬਣਦੀਆਂ ਜੀ ਸੈਗਮੈਂਟ ਦੇ ਵਿੱਚ। ਸੋ ਬਿਲਕੁਲ ਬਰਾੜ ਸਾਹਿਬ ਇਹੀ ਕਹਾਂਗੇ ਸਰੋਤਿਆਂ ਨੂੰ ਕਿ ਇਹ ਜਿਹੜਾ ਬਹਾਰ ਹੈ, ਜਿਹੜੀ ਸਪਰਿੰਗ ਹੈ, ਇਹਦੇ ਵਿੱਚ ਥੋੜਾ ਜਿਹਾ ਨਜ਼ਰੀਆ ਬਦਲੋ, ਇਹਨਾਂ ਫੁੱਲਾਂ ਨੂੰ ਇਸ ਕੁਦਰਤ ਨੂੰ ਗੌਰ ਨਾਲ ਤੱਕਣਾ ਸ਼ੁਰੂ ਕਰੀਏ। ਸੋ ਬਿਲਕੁਲ ਇਹ ਲੱਗਦਾ ਹੁੰਦਾ ਕਿ ਅਸੀਂ ਦੌੜ ਰਹੇ ਹਾਂ ਪਰ ਤੁਹਾਨੂੰ ਕਦੀ ਪਤਾ ਨੀ ਹੁੰਦਾ ਕਿ ਤੁਸੀਂ ਕਦੋਂ ਬੈਠ ਜਾਣਾ। ਸੋ ਪਿਛਲੇ 3 ਹਫ਼ਤੇ ਮੈਂ ਬਿਲਕੁਲ ਬੈੱਡ ਤੇ ਗੁਜ਼ਾਰੇ, ਜਦੋਂ ਮੈਂ ਪਹਿਲਾਂ ਡਾਕਟਰ ਕੋਲ ਗਈ ਤੇ ਬਰਾੜ ਸਾਹਿਬ ਉਹਨੇ ਮੈਨੂੰ ਕਹਿੰਦਾ ਕਿ ਤੁਸੀਂ 3 ਦਿਨ ਦੀ ਬੈੱਡ ਰੈਸਟ ਕਰੋ, ਤੇ ਮੈਂ ਡਾਕਟਰ ਦੇ ਮੂੰਹ ਵੱਲ ਦੇਖਾਂ ਵੀ 3 ਦਿਨ ਮੈਨੂੰ ਬੈੱਡ ਰੈਸਟ ਕਰਨ ਲਈ ਕਹਿ ਰਿਹਾ, ਵੀ ਮੈਂ 3 ਦਿਨ ਬੈੱਡ ਤੇ ਕਿੱਦਾਂ ਬੈਠ ਸਕਦੀ ਹਾਂ। ਸੋ ਉਹ ਚੀਜ਼ ਪਤਾ ਨੀ ਹੁੰਦਾ ਤੁਹਾਨੂੰ ਕਿ ਉਸਨੇ 3 ਹਫ਼ਤਿਆਂ ਤੱਕ ਮੈਨੂੰ ਬੈੱਡ ਤੇ ਬਿਠਾ ਕੇ ਰੱਖਣਾ ਸੀਗਾ, ਪਰ ਬਿਲਕੁਲ ਜੀ ਨਜ਼ਰੀਆ ਹੁੰਦਾ, ਮੈਂ ਹਮੇਸ਼ਾ ਹੀ ਬੈੱਡ ਤੇ ਬੈਠੀ, ਇਸ ਗੱਲੋਂ ਸ਼ੁਕਰ ਕਰਦੀ ਸੀ ਚਲੋ ਪਰਮਾਤਮਾ ਹੀ ਬਿਠਾਇਆ। ਔਰ ਵੱਡੀ ਸਾਰੀ ਖਿੜਕੀ ਉਹਦੇ ਬਾਹਰ ਜਿਹੜੇ ਬੱਦਲ ਕਦੀ ਆਉਂਦੇ ਜਾਂਦੇ ਹੁੰਦੇ ਸੀ, ਜੋ ਦਿਨ ਆਪਣਾ ਰੰਗ ਬਦਲਦਾ ਸੀ, ਉਸ ਚੀਜ਼ ਨੂੰ ਮੈਂ ਖੂਬ ਮਾਣਿਆ। ਔਰ ਇਹ ਸ਼ੁਕਰਾਨਾ ਹੁੰਦਾ ਜੀ ਪਰਮਾਤਮਾ ਦਾ, ਹਰ ਹਾਲ ਵਿੱਚ ਖੁਸ਼ ਰਹੋ। ਸੋ ਜ਼ਰੂਰ ਇੱਕ ਬੱਚਾ ਜਿਹੜਾ ਆਪਣੇ ਅੰਦਰ ਜ਼ਰੂਰ ਜ਼ਿੰਦਾ ਰੱਖੋ, ਜਿੱਦਾਂ ਬਚਪਨ ਚ ਬਰਾੜ ਸਾਹਿਬ ਅਸੀਂ ਜਿਹੜੇ ਬੱਦਲ ਹੁੰਦੇ ਸੀ ਉਹਨਾਂ ਦੀਆਂ ਤਸਵੀਰਾਂ ਉੱਕਰਦੇ ਹੁੰਦੇ ਸੀਗੇ ਕਿ ਆਹ ਬਣ ਗਿਆ ਆਹ ਬਣ ਗਿਆ, ਹਨਾ। ਸੋ ਉਹ ਨਜ਼ਰੀਆ ਅਸੀਂ ਹੌਲੀ ਹੌਲੀ ਚੇਂਜ ਕਰ ਲਈਦਾ, ਚਾਹੇ ਉਹ ਤਿਤਲੀਆਂ ਫੜਨ ਦਾ ਹੋਵੇ ਜਾਂ ਲੇਡੀ ਬਗਸ ਫੜੀ ਦੇ ਹੁੰਦੇ ਸੀ, ਮੋਰ ਫੜੀ ਦੇ ਹੁੰਦੇ ਸੀ। ਸੋ ਸਾਰੀਆਂ ਚੀਜ਼ਾਂ ਹੁਣ ਵੀ ਕਰ ਸਕਦੇ ਹੋ ਜੀ ਤੁਸੀਂ, ਔਰ ਕਰਿਆ ਕਰੋ, ਬਹੁਤ ਹੀ ਵਧੀਆ ਲੱਗਦਾ ਉਹ ਸਭ ਕੁਛ ਕਰਕੇ ਵੀ।
ਦੇਖੋ ਇਹ ਨਾ ਇੱਕ ਬੰਦੇ ਨੂੰ ਭੁਲੇਖਾ ਹੀ ਹੁੰਦਾ, ਭਰਮ ਭੁਲੇਖਾ ਬਹੁਤਾ ਵੱਡਾ ਪਾਲਿਆ ਹੋਇਆ ਵੀ ਮੈਂ ਇਹ ਨਾ ਕੀਤਾ ਜਾਂ ਮੈਂ ਉਹ ਨਾ ਕੀਤਾ ਤਾਂ ਬਸ ਦੁਨੀਆ ਖੜ ਜੂਗੀ। ਤਾਂ ਉਹ ਜਿੰਨੀ ਇੱਕ ਉਦਾਹਰਨਾ ਜੀ, ਕਹਿੰਦੇ ਹੁੰਦੇ ਸੀ ਵੀ ਦੇਸ਼ ਨੀ ਚੱਲਣਾ ਇੰਦਰਾ ਗਾਂਧੀ ਬਿਨਾਂ ਦੇ, ਦੇਸ਼ ਉਦੋਂ ਵਧੀਆ ਚੱਲਣ ਲੱਗ ਗਿਆ। ਸੋ ਇਹ ਤਾਂ ਇੱਕ ਵਹਿਮ ਭਰਮ ਪਾਲੇ ਹੁੰਦੇ ਲੋਕਾਂ ਨੇ, ਜਾਂ ਤੁਸੀਂ ਆਪ ਆਪਣੇ ਆਪ ਚ ਪਾਲੇ ਹੁੰਦੇ ਆ, ਕੁਛ ਨੀ ਹੁੰਦੇ ਹੁੰਦੇ। ਤੁਸੀਂ ਮੈਂ ਕੱਲ ਪਰਸੋਂ ਹੀ ਗੱਲ ਕਰ ਰਹੇ ਸੀ ਨਾ ਤੁਸੀਂ ਫੜਨ ਦੀਆਂ ਗੱਲਾਂ, ਕੱਲ ਪਰਸੋਂ ਮੈਨੂੰ ਟੋਕਾ ਤੇ ਗਿਆ ਜੋ ਮੈਂ ਖੇਤ ਸੀਗਾ, ਜਿਹੜਾ ਇੱਕ ਟੋਕਾ ਹੁੰਦਾ ਸੀ ਨਰਮੇ ਦੇ ਉੱਤੇ ਪੈਂਦੀ ਹੁੰਦੀ ਸੀ ਉਹ ਸੁੰਡੀ, ਉਹ ਹੁਣ ਤਾਂ ਲੱਗਦਾ ਵੀ ਉਹ ਕੋਈ ਮਾੜੀ ਸੁੰਡੀ ਨੀ ਸੀ, ਕਿਉਂਕਿ ਹੁਣ ਉਦੋਂ ਖਤਰਨਾਕ ਸੁੰਡੀਆਂ ਆ ਗਈਆਂ। ਇੱਕ ਉੱਤੇ ਨਾ ਲੂੰ ਜੇ ਖੜੇ ਵਾਲੀ ਇੱਕ ਸੁੰਡੀ ਹੁੰਦੀ ਸੀ, ਬੜੀ ਇਕੱਠੀ ਜੀ ਉਹ ਹੋ ਕੇ ਤੁਰਦੀ
ਸੀ।
ਹੁਣ ਅਸੀਂ ਬਚਪਨ ਦੇ ਵਿੱਚ ਕੀ ਕਰਦੇ ਨਾ, ਇੱਕ ਘਾਹ ਦਾ ਚੌੜੇ ਜੇ ਘਾਹ ਦਾ ਡੱਕਾ ਲੈਂਦੇ ਤੇ ਇੱਕ ਪਾਸੇ ਡੱਕਾ ਗੁੱਟ ਦਿੰਦੇ ਉਹਨੂੰ ਕਿਸੇ ਪਾਸੇ, ਤੇ ਦੂਜੇ ਪਾਸੇ ਉਹਨੂੰ ਜਿਵੇਂ ਬਲਦ ਜੁੜਿਆ ਹੁੰਦਾ ਤੇ ਉਹਨੂੰ ਉਹਦੇ ਵਿੱਚ ਉਹਦਾ ਮੂੰਹ ਖਸਾ ਕੇ ਤੇ ਉਹਨੂੰ ਤੋਰਦੇ, ਤੇ ਉਹ ਜਿਵੇਂ ਹਲਟ ਤੇ ਬਲਦ ਜੁੜਿਆ ਹੁੰਦਾ ਐ ਤੁਰਦਾ। ਤੇ ਪਿਛਲੇ ਵੀਕਐਂਡ ਮੈਂ ਜੋ ਰਿਵਰਲੈਂਡ ਸੀ ਨਾ, ਤੇ ਮੈਨੂੰ ਉਹ ਟੋਕਾ ਲੱਭ ਗਿਆ, ਤੇ ਕਦੇ ਤਾਂ ਉਹ ਸੋਚ ਬਦਲ ਜਾਂਦੀ ਨਾ, ਬਚਪਨ ਚ ਸੋਚ ਹੋਰ ਸੀ, ਬਚਪਨ ਚ ਥੋੜਾ ਜਿਹਾ ਨਿਰਦੇਹੀਪਣ ਸੀਗਾ ਵੀ ਬੱਚੇ ਨੂੰ ਪਤਾ ਨੀ ਹੁੰਦਾ, ਤੇ ਬਚਪਨ ਚ ਤਾਂ ਤਸੀਹੇ ਉਹਨੂੰ ਬਹੁਤ ਦਿੰਦੇ ਆਪਾਂ ਤਸੀਹੇ ਦਿੰਦੇ, ਪਰ ਮੇਰਾ ਉਹਨੂੰ ਜੀ ਕਰਿਆ ਟੋਕੇ ਜੋੜਨ ਨੂੰ, ਮੈਂ ਕੋਸ਼ਿਸ਼ ਕਰਨ ਲੱਗਿਆ। ਫਿਰ ਮਨ ਨੇ ਕਿਹਾ ਯਾਰ ਵੀ ਜੀਵ ਆ ਤੇ ਤੂੰ ਇਹਨੂੰ ਐ ਮਜ਼ਦੂਰੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਬਿਨਾਂ ਮਤਲਬ ਤੋਂ, ਤੇ ਤੂੰ ਨਾ ਕਰਾ। ਪਰ ਫਿਰ ਮੈਨੂੰ ਉਹੀ ਚੰਗਾ ਲੱਗਿਆ, ਮੈਂ ਉਹਨੂੰ ਚੱਕ ਕੇ ਲਿਆ ਕੇ, ਮੇਰੇ ਮੂਹਰੇ ਇੱਕ ਟੇਬਲ ਜਿਹਾ ਪਿਆ, ਮੈਂ ਉਹਦੇ ਟੇਬਲ ਤੇ ਛੱਡ ਲਿਆ ਉਹਨੂੰ, ਤੇ ਟੇਬਲ ਦੇ ਉੱਤੇ ਮੈਂ ਜਿਹੜਾ ਚਾਹ ਪਾਣੀ ਪੀਂਦਾ ਰਿਹਾ ਤੇ ਮੈਂ ਉਹਦਾ ਵੀ ਆਨੰਦ ਮਾਣਦਾ ਰਿਹਾ ਤੇ ਆਪਦਾ ਬਚਪਨ ਯਾਦ ਕਰਦਾ ਰਿਹਾ। ਮੈਨੂੰ ਫਿਰ ਤੁਸੀਂ ਯਾਦ ਕਰਾਇਆ, ਤੇ ਉਹ ਬੜੀ ਵਧੀਆ ਲੱਗਦੀਆਂ ਇਹੀਆਂ ਗੱਲਾਂ ਵੀ ਕਰਨੀਆਂ, ਭਾਵੇਂ ਲੋਕਾਂ ਲਈ ਮਜ਼ਾਕ ਹੀ ਆ ਜਾਂ ਹੱਸੋ ਹੀ ਨੀ ਗੱਲਾਂ ਲੱਗਦੀਆਂ ਵੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ।
ਪਰ ਭਾਜੀ ਮੈਂ ਸੱਚੀ ਦੱਸਾਂ ਵੀ ਮੇਰੇ ਲਈ ਇਹ ਜ਼ਿੰਦਗੀ ਦਾ ਸਰਮਾਇਆ ਆ ਇਹ ਚੀਜ਼ਾਂ। ਮੈਨੂੰ ਲੱਗਦਾ ਭਾਈ ਨਹੀਂ ਇਹ ਮੇਰੇ ਲਈ ਤੇ ਰੋਟੀ ਤੋਂ ਵੀ ਪਹਿਲਾਂ ਦੀਆਂ ਗੱਲਾਂ ਬਣ ਜਾਂਦੀਆਂ ਜ਼ਿੰਦਗੀ ਦੇ ਵਿੱਚ, ਇਹਨਾਂ ਤੋਂ ਬਿਨਾਂ ਜੀਣਾ ਔਖਾ ਹੋ ਜਾਂਦਾ। ਸੋ ਗੱਲ ਉਹੀ, ਹਰ ਕਿਸੇ ਦਾ ਆਪਣਾ ਆਪਣੀ ਪ੍ਰਾਇਓਰਿਟੀ।
ਬਿਲਕੁਲ, ਹਰ ਕਿੰਨੇ ਵਾਰੀ ਸੁਣਾ ਚੁੱਕਿਆ ਜੀ ਵੀ ਮੈਂ ਹੁਣ ਵੀ ਬੋਤੇ ਬੁਲਾ ਲੈਣਾ ਜੀ, ਮੈਨੂੰ ਕੋਈ ਫਰਕ ਨੀ ਪੈਂਦਾ, ਤੇ ਮੈਂ ਹੁਣ ਵੀ ਚੱਪਲਾਂ ਪੁੱਠੀਆਂ ਪਾ ਕੇ ਘਰੇ ਤੁਰਦਾ ਹੁੰਦਾ, ਜਿਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਸਕੂਨ ਆਉਂਦਾ। ਲੋ ਉਦੋਂ ਮੈਨੂੰ ਕੋਈ ਕਹਿੰਦਾ ਨਾ ਵੀ ਉਹ ਬਟਨਾਂ ਵਾਲੀਆਂ ਚੱਪਲਾਂ ਪਾ ਲਈਏ, ਇੱਦਾਂ ਬੰਦੇ ਦੇ ਨਾ ਕੋਈ ਪਤਾ ਨੀ ਕਿਹੜੀ ਥੈਰੇਪੀ ਹੋ ਜਾਂਦੀ ਆ, ਤੇ ਉਹਦੇ ਨਾਲ ਬੰਦਾ ਰਿਲੈਕਸ ਹੋ ਜਾਂਦਾ। ਕਹਿੰਦੇ ਉਹ ਜਿਹੜੀਆਂ ਥੱਲੋਂ ਚੁਭਣ ਜਾਣੀਆਂ ਹੁੰਦੀਆਂ, ਪਰ ਮੈਂ ਉਹਨੂੰ ਜਵਾਬ ਦਿੱਤਾ ਸੀ, ਮੈਂ ਕਿਹਾ ਵੀ ਮੈਨੂੰ ਤਾਂ ਇਹ ਥੈਰੇਪੀ ਮੇਰੇ ਕੱਲੀਆਂ ਉਲਟੀਆਂ ਚੱਪਲਾਂ ਪਾ ਕੇ ਹੋ ਜਾਂਦੀਆਂ, ਇੱਧਰਲੀ ਉੱਧਰਲੀ ਚੱਪਲ ਪਾ ਲਈਏ ਨਾ ਜੇ, ਤੇ ਮੈਨੂੰ ਤਾਂ ਉਹਦੇ ਨਾਲ ਹੀ ਆ ਜਾਂਦਾ ਆਨੰਦ ਮੰਗਲ ਹੋ ਜਾਂਦਾ, ਮੈਂ ਸਾਰਾ ਕੁਛ ਭੁੱਲ ਜਾਂਦਾ, ਤੇ ਮੈਨੂੰ ਐਂ ਲੱਗਦਾ ਵੀ ਬਚਪਨ ਆ ਗਿਆ। ਤੇ ਉਹ ਜੇ ਮੈਨੂੰ ਨਾ ਟੋਕਣ ਘਰੇ, ਤੇ ਮੈਂ ਫਿਰ ਐਂ ਵੀ ਕਹਿ ਦੇਣਾ ਵੀ ਹੁਣ ਮੇਰੀ ਮਾਂ ਹੁੰਦੀ ਇੱਥੇ ਮੇਰੇ ਕੋਲੇ, ਤਾਂ ਮੈਨੂੰ 10 ਵਾਰੀ ਕਹਿੰਦੀ ਨੀ ਸਿੱਧੀਆਂ ਨੀ ਪਾਈਦੀਆਂ ਤੇਰੇ ਤੋਂ, ਤੇ ਤੁਸੀਂ ਕਹਿੰਦੇ ਨੀ, ਮੈਂ ਕਿਹਾ ਮੈਨੂੰ
ਬਿਲਕੁਲ ਬਿਲਕੁਲ
ਜੀਵਨ ਦਾ ਆਨੰਦ
ਆਨੰਦ ਆ ਬਿਲਕੁਲ। ਸੋ ਇਹ ਮੈਨੂੰ ਤੁਹਾਡੀਆਂ ਗੱਲਾਂ ਤੋਂ ਯਾਦ ਆਈ, ਪਿੱਛੇ ਜੇ ਦਿਨੇ ਨਾ ਮੈਂ ਆਪਣੇ ਕਜ਼ਨ ਨਾਲ ਗੱਲ ਕਰ ਰਹੀ ਸੀ, ਉਹ ਬੰਬੇ ਰਹਿੰਦਾ ਅੱਜ ਕੱਲ, ਤੇ ਇਹੀ ਗੱਲਾਂ ਕਰੀ ਦੀਆਂ ਕਿ ਟਾਈਮ ਬਦਲ ਗਿਆ ਨਾ, ਤੇ ਮੈਨੂੰ ਕਹਿੰਦਾ ਕਿ ਹੋਇਆ ਏਦਾਂ ਕਿ ਸਾਡੇ ਘਰ ਨਾ ਕੋਈ ਚਾਟ ਮਸਾਲਾ ਲੈਣ ਆ ਗਿਆ, ਕਹਿੰਦਾ ਇੱਕ ਗੁਆਂਢਣ ਸੀਗੀ, ਉਹ ਕਹਿੰਦੀ ਮੈਨੂੰ ਸਾਡੇ ਘਰ ਚਾਟ ਮਸਾਲਾ ਖਤਮ ਹੋ ਗਿਆ, ਚਾਟ ਮਸਾਲਾ ਦਊਂਗੇ। ਕਹਿੰਦਾ ਮੇਰੀ ਖੁਸ਼ੀ ਦੀ ਕੋਈ ਹੱਦ ਨੀ, ਮੈਂ ਲਿਟਦਾ ਜਾਵਾਂ ਭਈ ਸਾਡੇ ਘਰ ਕੋਈ ਮੰਗਣ ਕੋਈ ਚੀਜ਼ ਲੈਣ ਆਇਆ, ਯਾਨੀ ਕਹਿੰਦਾ ਉਹ ਤੇ ਕਹਿੰਦਾ ਥੋੜੇ ਦਿਨਾਂ ਬਾਅਦ ਉਹਦਾ ਹਸਬੈਂਡ ਵੀ ਮਿਲਿਆ, ਮੈਂ ਉਹਨੂੰ ਕਿਹਾ ਵੀ ਮੈਨੂੰ ਬੜੀ ਖੁਸ਼ੀ ਹੋਈ ਪਈ ਹੈ ਨਾ ਤੁਸੀਂ ਏਦਾਂ ਕਰਕੇ ਚਾਟ ਮਸਾਲਾ ਲੈਣ ਆਏ ਸਾਡੇ ਕੋਲ। ਕਹਿੰਦਾ ਉਹਦਾ ਘਰ ਵਾਲਾ ਮੇਰਾ ਮੂੰਹ ਦੇਖੇ ਵੀ ਮੁੰਡਾ ਸਦਾਈ ਆ ਕੀ ਕਹੀ ਜਾਂਦਾ ਹੈ। ਕਹਿੰਦਾ ਪਰ ਉਹ ਚੀਜ਼ ਮੈਨੂੰ ਇੰਨੀ ਵਧੀਆ ਲੱਗੀ ਕਿ ਆਪਣਾ ਬਚਪਨ ਆ ਗਿਆ, ਜਿੱਦਾਂ ਆਮ ਹੀ ਤੁਰੇ ਰਹੀਦਾ ਸੀਗਾ ਵੀ ਖੰਡ ਖਤਮ ਹੋ ਗਈ ਜੀ, ਪਰਾਹੁਣੇ ਆਏ ਆ ਤੇ ਚਾਹ ਪੱਤੀ ਖਤਮ ਹੋ ਗਈ। ਸੋ ਉਹਨੂੰ ਉਸ ਚੀਜ਼ ਦਾ ਆਨੰਦ ਆਇਆ ਵੀ ਅੱਜ ਵੀ ਲੋਕ ਕੋਈ ਹੈ ਇਹੋ ਜਿਹਾ ਜੋ ਬਿਨਾਂ ਝਿਜਕਦੇ ਤੁਹਾਡੇ ਤੋਂ ਛੋਟੀਆਂ ਛੋਟੀਆਂ ਚੀਜ਼ਾਂ ਲੈਣ ਆ ਜਾਂਦੇ ਆ। ਸੋ ਹਰ ਕਿਸੇ ਦੇ ਆਨੰਦ ਦੀ ਆਪਣੀ ਆਪਣੀ ਡੈਫੀਨੇਸ਼ਨ ਹੁੰਦੀ ਆ, ਉਹੀ ਗੱਲ ਭਾਜੀ। ਸੋ ਗੱਲ ਹੈ ਕਿ ਜਿੱਦਾਂ ਕਿਸੇ ਨੂੰ ਆਨੰਦ ਆਉਂਦਾ ਉਦਾਂ ਰਾਜੀ ਰਹੋ ਜੀ,
ਵੀ ਆਨੰਦ ਜਿੱਥੋਂ ਵੀ ਮਿਲ ਜੇ ਲੈ ਲਓ, ਬਸ ਆਨੰਦ ਜਿੱਥੋਂ ਮਿਲਦਾ ਲੈ ਲਓ, ਇਸੇ ਲਈ ਤੁਰੇ ਫਿਰਦੇ ਆ ਐਵੇਂ। ਹੋਰ ਚੀਜ਼ਾਂ ਦਾ ਮੈਂ ਭੁਲੇਖੇ ਜਾਂ ਵੀ ਜੇ ਤੁਸੀਂ ਆਨੰਦ ਮੰਗਲੋ ਹਨਾ, ਤਾਂ ਬਸ ਉੱਥੇ ਵਧੀਆ ਸਭ ਕੁਝ।
ਬਿਲਕੁਲ ਵਿਰਾਟ ਸਾਹਿਬ ਬਿਲਕੁਲ। ਸੋ ਚਲੋ ਥੋੜੀਆਂ ਜਿਹੀਆਂ ਦੁਨਿਆਵੀ ਗੱਲਾਂ ਵੱਲ ਆਈਏ ਭਾਜੀ ਹੁਣ। ਸੋ SBI ਦੀ ਕਿਹਾ ਹੈ ਜੀ ਕਿ ਜਿਹੜੇ ਰੁਪਏ ਦੇ ਵਿੱਚ ਜਿਹੜੀ ਗਿਰਾਵਟ ਆ ਰਹੀ ਹੈ ਉਹ ਅਜੇ ਤੱਕ ਰੁਕੇਗੀ ਨਹੀਂ। ਸੋ ਡਾਲਰ ਦੇ ਮੁਕਾਬਲੇ ਵਿੱਚ ਜਿਹੜੀ ਰੁਪਏ ਦੇ ਵਿੱਚ ਗਿਰਾਵਟ ਹੈ ਉਹ ਜਾਰੀ ਹੈ ਜੀ। ਰੁਪਿਆ 37 ਪੈਸੇ ਹੋਰ ਡਿੱਗ ਕੇ 71.59 ਤੇ ਪਹੁੰਚ ਗਿਆ ਹੈ।
ਬਿਲਕੁਲ ਜੀ, ਮੈਂ ਇੱਥੇ ਕਲੀਅਰ ਕਰਦੇ ਹਾਂ ਸਾਡੇ ਆਸਟ੍ਰੇਲੀਆ ਵਾਲਿਓ, ਤੁਸੀਂ ਨਾ ਇੰਨੀਆਂ ਬਰਾਥੀਆਂ ਕਢਾ ਲਿਓ, 71 ਆਪਣਾ ਨੀ ਅਮਰੀਕਾ ਦਾ ਹੋਇਆ, ਆਪਾਂ ਇਹ ਅਮੈਰੀਕਨ ਹੀ ਕਿਹਾ ਜਾਂਦਾ ਸਦਾ। ਤੇ ਕਈ ਵਾਰੀ ਕਿਤੇ ਚਾਹ ਚੜ੍ਹਦੇ ਵੀ ਅੱਜ 71 ਹੋ ਗਿਆ, ਭੇਜ ਗਏ ਇੰਡੀਆ ਨੂੰ ਥੋੜੇ ਬਹੁਤ, ਪਰ ਆਪਣਾ ਵੀ 50-51 ਦੇ ਦੇਸ਼ ਤੇ ਪਰਸੋਂ ਚੌਥੇ 55 ਵੀ ਹੋਇਆ ਕਰਦਾ ਸੀ। ਸੋ ਕਾਫੀ ਸੋਹਣੇ ਪ੍ਰਾਈਸ ਹੋਏ ਹੋਏ ਆ, ਤੇ ਪਰ ਆਪਾਂ ਨੂੰ ਕੱਟੇ ਨੂੰ ਮਨ ਦੁੱਧ ਦਾ ਕੋਈ ਰੇਜ ਨੀ ਹੈ ਆਪਣੇ ਕੋਲੇ, ਨਾ ਹੈਗੇ ਨਾ ਆਪਾਂ ਭੇਜਣੇ ਆ, ਐਵੇਂ ਖੁਸ਼ੀ ਮਨਾਉਣ ਚ ਕੀ ਦਾਵਾਂ, ਆਪਣਾ ਤਾਂ ਉਹ ਇੱਕ ਦਾ ਇੱਕ ਚੀਜ਼ ਚੱਲਣਾ ਗਾ ਇੱਥੇ, ਠੀਕ ਹੈ ਨਾ। ਸੋ ਇਸ ਕਰਕੇ ਆਪਾਂ ਨੂੰ ਕੋਈ ਫਰਕ ਨੀ ਆਇਆ, ਤੇ ਪਰ ਇੰਨਾ ਕੁ ਜ਼ਰੂਰ ਹੈ ਵੀ ਜਿਹੜੇ ਵੀ ਸੱਜਣ ਮਿੱਤਰ ਚਲੋ ਕਿਸੇ ਨਾ ਕਿਸੇ ਰੂਪ ਚ ਭੇਜਣਾ ਚਾਹੁੰਦੇ ਆ, ਕਰ ਰਿਹਾ ਤਾਂ ਪ੍ਰਾਈਮ ਟਾਈਮ ਆ। ਪਰ ਦੂਜੇ ਪਾਸੇ ਆ ਵੀ ਜਿਹੜੀ ਰੁਪਈਏ ਦੀ ਗਿਰਾਵਟ ਆ ਰਹੀ ਹੈ ਡਾਲਰ ਦੇ ਮੁਕਾਬਲੇ ਦੇ ਵਿੱਚ, ਉਹਨੇ ਉਹਦੇ ਤੇ ਤੁਸੀਂ ਹੁਣ ਨੋਟ ਕਰਾਇਆ ਹੋਣਾ ਗੱਲ ਵੀ ਓਨੀਆਂ ਨੀ ਸਿਆਸੀ ਪਾਰਟੀਆਂ ਚੀਕ ਰਹੀਆਂ, ਸਿਆਸੀ ਪਾਰਟੀਆਂ ਜਿਨ੍ਹਾਂ ਨੂੰ ਚੀਕਣਾ ਚਾਹੀਦਾ ਨਾ ਉਹ ਚੀਕ ਨੀ ਰਹੀਆਂ, ਉਹ ਕੋਈ ਵੀ ਇਹੋ ਜਿਹਾ ਅਰਥਸ਼ਾਸਤਰੀ ਬਿਆਨ ਨੀ ਦੇ ਰਿਹਾ, ਤੇ ਬਸ ਇਹ ਕਹਿ ਰਿਹਾ ਗਿਰਾਵਟ ਜਾਰੀ ਰਹੂਗੀ ਤੇ ਛੇਤੀ ਸੰਭਲੂ ਜੇ ਹੋਊ ਏਦਾਂ ਕਰੀ ਜਾਂਦੇ ਆ। ਪਰ ਅਸਲ ਦੇ ਵਿੱਚ ਨਾ ਕਈ ਚੀਜ਼ਾਂ ਜਿਹਨਾਂ ਦੇ ਨੁਕਸਾਨ ਹੁੰਦੇ ਉਹਨਾਂ ਦੇ ਫਾਇਦੇ ਵੀ ਹੁੰਦੇ ਆ। ਸੋ ਜਦੋਂ ਵੀ ਕਿਸੇ ਦੀ ਕਰੰਸੀ ਦੇ ਵਿੱਚ ਗਿਰਾਵਟ ਆਉਂਦੀ ਆ ਨਾ, ਉਦੋਂ ਐਕਸਪੋਰਟ ਬਹੁਤ ਜ਼ਿਆਦਾ ਖੁੱਲ ਜਾਂਦਾ, ਤੇ ਐਕਸਪੋਰਟ ਖੁੱਲਣ ਨਾਲ ਜਿਹੜਾ ਅਸਿੱਧੇ ਰੂਪ ਚ ਕੋਈ ਨੁਕਸਾਨ ਹੋਇਆ ਹੁੰਦਾ ਉਦੋਂ ਕਈ ਰੂਪਾਂ ਦੇ ਵਿੱਚ ਉਹ ਫਾਇਦੇ ਦੇ ਰੂਪ ਚ ਆ ਜਾਂਦਾ ਤੁਹਾਡੇ ਕੋਲੇ, ਅਸਿੱਧੇ ਤੇ ਅਸਿੱਧੇ ਰੂਪ ਦਾ ਹੀ ਫਰਕ ਪੈਂਦਾ, ਹੋਰ ਕੋਈ ਫਰਕ ਨੀ ਪੈਂਦਾ। ਇਸ ਕਰਕੇ ਹੁਣ ਜਿਹੜੇ ਮਾਹਰ ਆ ਉਹ ਇਹ ਦੇਖ ਰਹੇ ਆ ਵੀ ਜਿਹੜਾ ਹੁਣ ਅਰਥ ਤੇ ਦਾ ਰੁਪਈਏ ਕਾਰਨ ਜਿਹੜਾ ਐਕਸਪੋਰਟ ਖੁੱਲਣਾ ਹੈਗਾ, ਐਕਸਪੋਰਟ ਨਾਲ ਜਿੰਨਾ ਸਿੱਧਾ ਫਾਇਦਾ ਮਿਲਣਾ ਇੰਡੀਆ ਨੂੰ ਉਹ ਦੂਜੇ ਲੋਟ ਸ਼ਾਇਦ ਨਾ ਮਿਲਦਾ। ਸੋ ਇਹ ਐਡੀ ਵੀ ਕੋਈ ਘਬਰਾਉਣ ਵਾਲੀ ਗੱਲ ਨੀ। ਪਰ ਦੂਜੇ ਪਾਸੇ ਜਿਹੜੀ ਤੇਲ ਦੀਆਂ ਕੀਮਤਾਂ ਦੀ ਜਿਹੜੀ ਗੱਲ ਆ ਰਹੀ ਆ ਨਾ, ਤੇਲ ਦੀਆਂ ਕੀਮਤਾਂ ਦਾ ਦੋ ਹੀ ਕਾਰਨ ਬਣ ਰਹੇ, ਇੱਕ ਤਾਂ ਪਿੱਛੋਂ ਮੰਡੀ ਚ ਰੇਟ ਵੱਧ ਰਿਹਾ ਕੱਚੇ ਤੇਲ ਦਾ, ਤੇ ਦੂਜਾ ਇਹ ਰੁਪਈਏ ਦੀ ਗਿਰਾਵਟ, ਦੋ ਚੀਜ਼ਾਂ ਕਾਰਨ ਜਿਹੜਾ ਹੁਣ ਏਡੇ ਵੱਡੇ ਉੱਚੇ ਪੱਧਰ ਤੇ ਤੇਲ ਪਹਿਲੀ ਵਾਰ ਚਲਾ ਗਿਆ। ਹੁਣ ਯੂਪੀਏ ਸਰਕਾਰ ਵੇਲੇ ਗੱਲਾਂ ਬੀਜੇਪੀ ਦਾ ਚੱਕਦੀ ਸੀ ਵੀ ਅਸੀਂ ਸਸਤਾ ਤੇਲ ਦੇਵਾਂਗੇ। ਹੁਣ ਰਾਮਦੇਵ ਦੀ ਇੱਕ ਵੀਡੀਓ ਫਲੋਟ ਹੋ ਰਹੀ ਹੈ ਜਦੋਂ ਬੀਜੇਪੀ ਦੇ ਜਿਹੜੀਆਂ ਐਡਵਰਟਾਈਜ਼ ਕਰ ਰਿਹਾ ਤੇ ਉਹ ਬੱਚਿਆਂ ਨੂੰ ਪੁੱਛ ਰਿਹਾ, ਬੱਚਿਓ ਤੁਸੀਂ 35 ਰੁਪਏ ਨੂੰ ਤੇਲ ਚਾਹੁੰਦੇ ਹੋ ਕਿ 70 ਨੂੰ ਚਾਹੁੰਦੇ ਹੋ? ਤਾਂ ਬੱਚਿਆਂ ਨੇ ਤਾਂ 35 ਨੂੰ ਕਹਿਣਾ। ਪਰ ਹੁਣ ਹੁਣ ਬੀਜੇਪੀ ਨੇ ਨਾਰਾ ਬਦਲ ਕੇ ਕਹਿਤਾ ਵੀ ਤੁਸੀਂ ਤੇਲ ਸਸਤਾ ਚਾਹੁੰਦੇ ਹੋ ਕਿ ਤੁਸੀਂ ਦੇਸ਼ ਕਰਜ਼ਾ ਮੁਕਤ ਚਾਹੁੰਦੇ ਹੋ? ਹੁਣ ਇਸ ਪਾਸੇ ਨੂੰ ਤਾਂ ਮੈਂ ਧਿਆਨ ਕਰਨ ਦੀ ਕੋਸ਼ਿਸ਼ ਕਰਤੀ ਆ। ਪਰ ਗੱਲ ਇਹ ਆ ਵੀ ਯੂਪੀਏ ਸਰਕਾਰ ਦੇ ਕੱਲ ਆਪਣੇ ਅੰਕੜੇ ਪੇਸ਼ ਕੀਤੇ ਆ, ਜਿਹੜਾ ਬਹਾਨਾ ਇਹ ਲਾ ਰਹੇ ਆ ਵੀ ਕੱਚੇ ਤੇਲ ਦੀ ਜਿਹੜੀ ਮਾਰਕੀਟ ਦੇ ਵਿੱਚ ਕੀਮਤ ਵੱਡੀ ਹੋਣ ਕਰਕੇ ਤਾਂ ਪ੍ਰਾਈਸ ਵਧੇ ਆ, ਉਹ ਸਹੀ ਨੀ ਹੈ। ਕਿਉਂਕਿ ਪਿਛਲੇ ਦਿਨਾਂ ਦੇ ਜਦੋਂ 40-45 ਡਾਲਰ ਨੂੰ ਬੈਰਲ ਸੀ ਉਦੋਂ ਤਾਂ ਘਟਾਈ ਨੀ ਇਹਨਾਂ ਨੇ ਕੀਮਤ, ਜਦੋਂ ਹੁਣ 80 ਨੂੰ ਹੋ ਗਿਆ ਤੇ ਉਦੋਂ ਵਧਾ ਲਈ ਆ। ਪਰ ਯੂਪੀਏ ਸਰਕਾਰ ਨੇ ਆਪਦੇ ਅੰਕੜੇ ਦਿੱਤੇ ਆ ਵੀ ਉਹਨਾਂ ਦੀ ਸਰਕਾਰ ਦੌਰਾਨ ਇੱਕ ਵਾਰੀ ਜਿਹੜੀ ਬੈਰਲ ਦੀ ਕੀਮਤ 140 ਡਾਲਰ ਨੂੰ ਹੋ ਗਈ ਸੀ, ਜਿਹੜੀ ਕਿ ਹੁਣ ਤੱਕ ਕਦੇ ਨੀ ਹੋਈ। ਪਰ ਉਸ ਟਾਈਮ ਦੀ ਜਿਹੜੀ ਪੈਟਰੋਲ ਦੀ ਕੀਮਤ ਆ ਉਹ 50-55 ਡਾਲਰ ਰੁਪਈਏ ਸੀ, ਵੀ ਜੇ ਉਦੋਂ 55 ਰੁਪਈਏ ਨਾਲ ਸਰ ਸਕਦਾ ਕੀਮਤ ਰੱਖ ਕੇ, ਹੁਣ ਕਿਉਂ ਨੀ ਸਰਦਾ? ਪਰ ਪ੍ਰੋਬਲਮ ਇੱਥੇ ਵੱਡੀ ਆ ਰਹੀ ਆ ਵੀ ਜਿਹੜਾ ਟੈਕਸ ਦਾ ਪੈਸਾ ਖਾਣ ਦੀ ਆਦਤ ਪੈ ਚੁੱਕੀ ਆ ਸਰਕਾਰਾਂ ਨੂੰ, ਵੀ ਮੋਟਾ ਪੈਸਾ ਜਿਹੜਾ ਰੈਵਨਿਊ ਆ ਜਿਹੜਾ ਇੱਥੋਂ ਆਉਂਦਾ ਗਾ, ਤੇ ਉਹ ਸਰਕਾਰਾਂ ਨੂੰ ਜਦੋਂ ਵੱਧ ਜਾਂਦੇ ਆ ਉਦੋਂ ਤਾਂ ਉਹ ਚੀਕਣ ਲੱਗ ਜਾਂਦੇ ਆ, ਵਧਾ ਲੈਂਦੇ ਆ ਕਿਉਂਕਿ ਆਪਦਾ ਪ੍ਰੋਫਿਟ ਨੀ ਘਟਾਉਣਾ ਚਾਹੁੰਦੇ। ਜਦੋਂ ਘੱਟ ਜਾਂਦਾ ਉਦੋਂ ਰਾਹਤ 10 ਪੈਸੇ 5 ਪੈਸੇ ਦਿੰਦੇ ਆ। ਸੋ ਇਹ ਚੀਜ਼ਾਂ ਕੰਟਰੋਲ ਸਰਕਾਰਾਂ ਨਹੀਂ ਕਰ ਰਹੀਆਂ, ਸਭ ਨੂੰ ਪਤਾ। ਹੁਣ ਕੋਈ ਇਹ ਕਾਂਗਰਸ ਨੂੰ ਵੀ ਪਤਾ ਇਸ ਗੱਲ ਦਾ, ਇਹ ਬੀਜੇਪੀ ਨੂੰ ਵੀ ਪਤਾ, ਪਰ ਉਹਨਾਂ ਨੂੰ ਇਹ ਵੀ ਪਤਾ ਵੀ ਆਮ ਜਨਤਾ ਜਿਹੜੀ ਉਹਨੂੰ ਇਹਨਾਂ ਚੀਜ਼ਾਂ ਬਿਨਾਂ ਸਰ ਹੀ ਨੀ ਸਕਦਾ, ਕਿਉਂਕਿ ਉਹਨਾਂ ਦੀ ਲਾਈਫ ਲਗਜ਼ਰੀ ਹੋ ਗਈ ਆ, ਉਹ ਹੁਣ ਨਾ ਕਿਤੇ ਤੁਰ ਕੇ ਜਾ ਸਕਦੇ ਆ, ਤੇ ਉਹਨਾਂ ਨੇ ਪੈਟਰੋਲ ਡੀਜ਼ਲ ਮਚਾਉਣਾ ਹੀ ਮਚਾਉਣਾ, ਤੇ ਫਿਰ ਇਸ ਕਰਕੇ ਸਾਨੂੰ ਕਾਹਦਾ ਸੰਸਾ, ਇਹ ਆਪੇ 2-4 ਦਿਨ ਚੀਕ ਕੇ ਹਟ ਜਾਣਗੇ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਏਦਾਂ ਲੱਗਦਾ ਹੁੰਦਾ ਕਿ ਇਹ ਚੀਜ਼ਾਂ ਤਾਂ ਜਿੱਦਾਂ ਆਮ ਜਿਹੀਆਂ ਹੋ ਗਈਆਂ, ਯਾਨੀ ਇੰਡੀਆ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ, ਰੌਲੇ ਪੈ ਗਏ, ਜੋ ਇੱਕ ਆਮ ਜੇ ਇਨਸਾਨ ਦੇ ਤੌਰ ਤੇ ਦੇਖੇ, ਜੋ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਆ, ਜਾਨੀ ਆਹ ਮਹਿੰਗਾਈ ਹੋ ਗਈ, ਯਾਨੀ ਇਹ ਮਹਿੰਗਾਈ ਦੀਆਂ ਗੱਲਾਂ ਹੋ ਗਈਆਂ, ਇਹ ਆਮ ਜਿਹੀ ਗੱਲ ਦੀ ਬਣ ਗਈ ਹੋਈ ਆ ਉੱਥੇ। ਸੋ ਮੈਨੂੰ ਨੀ ਲੱਗਦਾ ਇਹਨਾਂ ਦਾ ਕੋਈ ਪ੍ਰੋਪਰ ਹੱਲ ਹੋਊਗਾ, ਇਹ ਏਦਾਂ ਹੀ ਚੱਲੀ ਜਾਣਗੀਆਂ ਜਿੱਦਾਂ ਅਸੀਂ ਸੁਣਦੇ ਬਚਪਨ ਤੋਂ, ਏਦਾਂ ਹੀ ਅਸੀਂ ਮਰ ਜਾਣਾ, ਏਦਾਂ ਹੀ ਆਉਣ ਵਾਲੀਆਂ ਅਗਲੀਆਂ ਜਨਰੇਸ਼ਨ ਇਹੀ ਗੱਲਾਂ ਸੁਣਦੀਆਂ ਸੁਣਾਉਂਦੀਆਂ ਚੱਲ ਜਾਣਗੇ। ਪਰ ਇੱਕ ਗੱਲ ਆ ਜੀ, ਇੱਥੇ ਤਾਂ ਦੇਖ ਕੇ ਜਿੱਦਾਂ ਤੁਸੀਂ ਉਹੀ ਕਹਿੰਦੇ ਹੁੰਦੇ ਆ ਕਿ ਜੇ ਆਪਣੇ ਦੇਸਾਂ ਵਰਗਾ ਦੇਸ਼ ਹੁੰਦਾ ਤੇ ਕਿਉਂ ਹੁੰਦੇ ਪਰਦੇਸੀ। ਸੋ ਬਿਲਕੁਲ ਇੱਥੇ ਵੀ ਜਦੋਂ ਕਿਤੇ ਹੋਸਪਿਟਲ ਜਾਓ ਜਾਂ ਹੋਰ ਜਗ੍ਹਾ ਤੇ ਜਾਂਦੀ ਆ, ਤੇ ਜ਼ਰੂਰ ਦਿਲ ਵਿੱਚ ਇਹ ਖਿਆਲ ਆਉਂਦਾ ਵੀ ਆਪਣਾ ਇੰਡੀਆ ਕਿਉਂ ਨੀ ਏਦਾਂ ਦਾ ਸੀ, ਆਪਣਾ ਪੰਜਾਬ ਕਿਉਂ ਨੀ ਏਦਾਂ ਦਾ ਸੀ, ਉੱਥੇ ਇਹ ਸਾਰੀਆਂ ਫੈਸਿਲਿਟੀਜ਼ ਕਿਉਂ ਨਹੀਂ ਹੋ ਸਕਦੀਆਂ, ਕਿਉਂ ਨੀ ਬਣ ਸਕਦਾ ਉਹ ਇਹੋ ਜਿਹਾ। ਸੋ ਸਿਰਫ ਇਹ ਕੁਐਸਚਨ ਹੀ ਰਹਿੰਦੇ ਆ ਜਿਹਨਾਂ ਦਾ ਆਨਸਰ ਕਦੀ ਨਹੀਂ ਮਿਲਦਾ।
ਜਿਹੜੀਆਂ ਹੋਰ ਚੀਜ਼ਾਂ ਚ ਬੜਾ ਫਰਕ ਨੀ ਹੈਗਾ, ਫਰਕ ਹੈਗਾ ਸਿਰਫ ਤੇ ਸਿਰਫ ਇਸ ਗੱਲ ਦੇ ਵਿੱਚ ਵੀ ਜਿਹੜੇ ਸਾਡੇ ਪੈਸਾ ਜਿਹੜਾ ਸਾਡਾ, ਜੇ ਮੰਨ ਲਓ ਕੋਈ ਸਹੂਲਤ ਲਈ ਪੈਸਾ ਗੌਰਮੈਂਟ ਦੇ ਦਰੋਂ ਆਉਂਦਾ, ਉਹ 1 ਰੁਪਏ ਦੀ ਥਾਂ ਤੇ 30 ਪੈਸੇ ਟਿਕਾਣੇ ਤੇ ਲੱਗਦਾ, 70 ਟਿਕਾਣੇ ਤੇ ਨੀ ਲੱਗਦਾ। ਦੂਜਾ ਜਿਹੜੀ ਸਹੂਲਤ ਆ, ਉਹ ਸਹੂਲਤ ਜਿਹੜੀ ਆਮ ਬੰਦੇ ਤੱਕ 1 ਰੁਪਿਆ ਨੀ ਪਹੁੰਚਦੀ, ਉਹ 30 ਪੈਸੇ ਪਹੁੰਚਦੀ ਆ। 70% ਜਿਹੜੀ ਸਹੂਲਤ ਆ ਉਹ ਅਫਸਰਾਂ ਦੇ ਕਲਰਕਾਂ ਤੋਂ ਲੈ ਕੇ ਜਿਹੜੇ ਉਹਦੇ ਪ੍ਰਬੰਧਕ ਹੁੰਦੇ ਆ ਉਹ ਖਾ ਜਾਂਦੇ ਆ। ਸੋ ਇਸ ਕਰਕੇ ਇੱਥੇ ਆ। ਬਾਕੀ ਜਿਹੜੀ ਰਹੀ ਮਹਿੰਗਾਈ ਦੀ ਗੱਲ, ਹੁਣ ਅਸੀਂ ਕਹਿ ਰਹੇ ਹਾਂ ਵੀ ਇੰਡੀਆ ਦੇ ਵਿੱਚ ਕਦੋਂ ਹਾਲਤ ਸੁਧਰੂਗੀ, ਇੰਨੀ ਮਹਿੰਗਾਈ ਕਦੋਂ ਘਟੂਗੀ, ਇਹ ਜਿਹੀਆਂ ਗੱਲਾਂ ਅਸੀਂ ਕਰ ਰਹੇ ਹਾਂ। ਪਰ ਦੂਜੇ ਪਾਸੇ ਤੁਸੀਂ ਇੱਕ ਚੀਜ਼ ਵੀ ਧਿਆਨ ਚ ਰੱਖੋ ਵੀ ਅਮੈਰੀਕਾ ਲਾ ਲਓ, ਆਸਟ੍ਰੇਲੀਆ ਲਾ ਲਓ, ਹੋਰ ਮੁਲਕ ਲਾ ਲਓ, ਉੱਥੇ ਕਦੋਂ ਮੈਂ ਸਰਕਾਰ ਫ੍ਰੀ ਚ ਤੁਹਾਡੇ ਘਰੇ ਦਾਲ ਦੇ ਜਾਂਦੀ ਆ, ਉੱਥੇ ਕਦੋਂ ਫ੍ਰੀ ਤੁਹਾਡੇ ਪੈਟਰੋਲ ਪਾ ਜਾਂਦੀ ਆ। ਇੱਥੇ ਤਾਂ ਅਸੀਂ ਬਹੁਤ ਵਧੀਆ ਮੁਲਕ ਦੇ ਵਿੱਚ ਰਹਿੰਦੇ ਹਾਂ, ਇੱਥੇ ਵੀ $1 ਨੂੰ ਪੈਟਰੋਲ ਹੋਇਆ ਪਿਆ, $1 ਨੂੰ 2-3 ਵਾਰੀ ਜਦੋਂ ਦਾ ਮੈਂ ਆਇਆ 12-13 ਸਾਲਾਂ ਚ, 2-3 ਵਾਰੀ $1 ਨੂੰ ਛੋਇਆ ਪੈਟਰੋਲ ਨੇ, ਤੇ ਇੱਕ ਟਾਈਮ $1 ਨੂੰ ਵੀ ਹੋ ਗਿਆ ਸੀ ਵਿੱਚ ਦੀ। ਪਰ ਇਹ ਚੀਜ਼ਾਂ ਘਰ ਘਰ ਹੀ ਰੋਟੀ ਵੇਲਾ, ਇਹਨਾਂ ਚੀਜ਼ਾਂ ਤੇ ਅਸੀਂ ਵਕਤ ਬਰਬਾਦ ਕਰਕੇ, ਇਹ ਉਹ ਲੋਕ ਤਾਂ ਕਰਨ ਜਿਹਨਾਂ ਲੋਕਾਂ ਨੂੰ ਇਹਨਾਂ ਚੋਂ ਬੈਨੀਫਿਟ ਮਿਲਣਾ, ਜਿਹਨਾਂ ਨੂੰ ਵੋਟਾਂ ਮਿਲਣੀਆਂ, ਜਿਹਨਾਂ ਨੇ ਮੂਰਖ ਬਣਾ ਕੇ ਤੁਹਾਨੂੰ ਮੂਰਖ ਬਣਾਉਣਾ, ਉਹ ਚੀਜ਼ਾਂ ਤਾਂ ਉਹਨਾਂ ਦਾ ਹੈ। ਆਪਾਂ ਨੂੰ ਆਮ ਲੋਕਾਂ ਨੂੰ ਦੇਖੋ ਕੋਈ ਫਰਕ ਨੀ ਪੈਂਦਾ, ਆਮ ਲੋਕਾਂ ਦੀ ਜਾਨ ਉਸੇ ਢੰਗ ਨਾਲ ਹੀ ਸਦਾ ਹੀ ਜਿਹੜੀ ਕੜੱਕੀ ਚ ਹੁੰਦੀ ਆ ਵੀ ਉਹ ਤੜਕੇ ਜਾਣਗੇ, ਕੰਮ ਕਰਨਗੇ, ਕਮਾ ਕੇ ਲਿਆਉਣਗੇ ਤਾਂ ਉਹਦੇ ਨਾਲ ਖਾ ਲੈਣਗੇ, ਜੇ 4 ਪੈਸੇ ਵੱਧ ਹੁੰਦੇ ਆ ਤਾਂ ਮੇਰੇ ਵਰਗਾ ਵੱਧ ਲਾ ਲੈਂਦਾ, ਜੇ ਘੱਟ ਹੁੰਦੇ ਆ ਤਾਂ ਉਹ ਤਾਂ ਵੀ ਟਾਈਮ ਪਾਸ ਕਰ ਲੈਂਦਾ। ਸੋ ਇਹਨਾਂ ਚੀਜ਼ਾਂ ਕੰਨੀ ਅਸੀਂ ਧਿਆਨ ਛੱਡ ਕੇ ਨਾ ਵੀ ਮਹਿੰਗਾਈ ਹੈ ਬੂ ਕਰਨ ਨਾਲੋਂ, ਬਸ ਜਿਹੜਾ ਵੀ ਜਿਵੇਂ ਵੀ ਗੁਜ਼ਾਰਾ ਚੱਲੀ ਜਾਂਦਾ ਨਾ, ਉਹਨਾਂ ਲੋਕਾਂ ਕਨੀ ਦੇਖ ਲਈਏ ਵੀ ਚਲੋ ਅਸੀਂ ਤਾਂ ਮਹਿੰਗੀਆਂ ਚੀਜ਼ਾਂ ਲੈ ਰਹੇ ਹਾਂ ਤੇ ਮਹਿੰਗੀ ਲੈਂਦੇ ਸੀ ਕਾਬਲ ਆ ਤੇ ਉਹਨਾਂ ਲੋਕਾਂ ਕਨੀ ਦੇਖੋ ਜਿਹੜੇ ਲੋਕ ਜੂਠ ਖਾਣ ਲਈ ਤਰਸਦੇ ਆ ਤੇ ਚੀਜ਼ ਖਰੀਦਣ ਨੂੰ ਤਰਸਦੇ ਆ, ਖਰੀਦ ਹੀ ਨੀ ਸਕਦੇ ਤਾਂ ਉਹਨਾਂ ਲੋਕਾਂ ਦੇ ਮਾਮਲੇ ਚ ਤੁਸੀਂ ਕੀ ਕਰ ਸਕਦੇ ਹੋ? ਉਹਨਾਂ ਤੋਂ ਉਹਨਾਂ ਦੇ ਢੰਗ ਨਾਲ ਦੇਖ ਕੇ ਜ਼ਿੰਦਗੀ ਜਿਉਣੀ ਜਾਣੀ ਆ। ਸੋ ਇਹ ਹਾਏ ਬੂਲ ਮੇਰੇ ਹਿਸਾਬ ਨਾਲ ਛੱਡ ਹੀ ਦੇਣੀ ਚਾਹੀਦੀ ਹੈ ਸਾਨੂੰ।
ਜੀ ਬਿਲਕੁਲ ਬਰਾੜ ਸਾਹਿਬ। ਸੋ ਸਾਡੇ ਨਾਲ ਲਿਸਨਰਸ ਨੇ ਵੀ ਸਾਂਝ ਪਾਈ ਹੈ ਜੀ। ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਭ ਤੋਂ ਪਹਿਲਾਂ ਸਾਨੂੰ ਗੁੱਡ ਮਾਰਨਿੰਗ ਕਿਹਾ ਸੀਗਾ, ਜੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ, ਤੇ ਸਾਰੇ ਲਿਸਨਰਸ ਮੂਵੀ ਦੇ ਨਾਲ ਹੀ ਇਹਨਾਂ ਨੇ ਜੀ ਇੱਕ ਫੋਟੋ ਭੇਜੀ ਹੈ ਤੇ ਲਿਖਿਆ ਹੋਇਆ ਉਹਦੇ ਵਿੱਚ ਕਿ ਦੁਨੀਆਂ ਦੀਆਂ ਤਿੰਨ ਸੱਚਾਈਆਂ ਕਿ ਨੂੰਹ ਨਾਰੀਅਲ ਤੇ ਜਵਾਈ ਕਿਹੋ ਜਿਹਾ ਨਿਕਲਣਗੇ ਕੋਈ ਮਾਈ ਦਾ ਲਾਲ ਨਹੀਂ ਦੱਸ ਸਕਦਾ। ਠੀਕ ਹੈ ਜੀ, ਠੀਕ ਹੈ।
ਅਸੀਂ ਹੁਣ ਇਸ ਕਾਗਾਰ ਤੇ ਖੜੇ ਹਾਂ ਜੀ, ਅਸੀਂ ਵੀ ਅਰਦਾਸ ਦੇ ਵਿੱਚ ਵੀ ਸਾਡਾ ਨਾਰੀਅਲ ਦੇ ਦੇਣਗੇ ਜਾਂ ਨਿਕਲਦਾ ਆਉਣ ਵਾਲੇ ਦਿਨਾਂ ਚ। ਤੇ ਬਾਕੀ ਸੋਹੀ ਸਾਹਿਬ ਮੈਂ ਆ ਰਿਹਾ ਜੀ ਤੁਹਾਡੇ ਪਿੰਡ, ਕੱਲ ਨੂੰ ਸੁਬਹ ਪਹੁੰਚ ਜਾਣਾ 10 ਵਜੇ। ਤੇ ਬੇਨਤੀ ਮੈਂ ਫੇਰ ਵਾਰ ਵਾਰ ਕਰ ਰਿਹਾ ਵੀ ਸਿਡਨੀ ਵਾਸੀ ਜਿੰਨੇ ਵੀ ਸੱਜਣ ਮਿੱਤਰ ਆ ਭਾਈ, ਜਰੂਰ ਸਹਿਯੋਗ ਕਰਿਓ ਅਖਬਾਰ ਦੇ ਸਪਲੀਮੈਂਟ ਲਈ ਆਉਣਾ, ਜਿਹਦਾ ਵੀ ਕੋਈ ਬਿਜ਼ਨਸ ਆ ਜੋ ਵੀ ਹੈ ਜਰੂਰ ਮੈਨੂੰ ਮਿਲ ਲਿਓ, ਤੇ ਬਾਕੀ ਮੈਂ ਵੀ ਆਪਣੇ ਮੈਨੂੰ ਵਕਤ ਕੱਢਾਂਗਾ। ਸੋ ਸੋਹੀ ਸਾਹਿਬ ਮਿਲਦੇ ਆ ਜੀ ਕੱਲ ਨੂੰ ਤੋਂ ਲੈ ਕੇ ਸ਼ਨੀ ਐਤਵਾਰ ਸ਼ਾਮ ਤੱਕ ਮੈਂ ਸਿਡਨੀ ਦੇ ਵਿੱਚ ਹਾਂ
ਜੀ। ਸੋ ਸਿਡਨੀ ਜਾ ਰਹੇ ਹੋ ਭਾਜੀ ਕੱਲ ਨੂੰ ਫੇਰ? ਠੀਕ ਹੈ ਜੀ। ਤੇ ਅੱਗੇ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਸਾਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਮਹਿਤਾ ਚੌਂਕ ਤੋਂ। ਸਤਿ ਸ੍ਰੀ ਅਕਾਲ ਭਾਜੀ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਤੇ ਮੇਰਾ ਵੈਲਕਮ ਕਰ ਰਹੇ ਨੇ ਆ, ਕਹਿੰਦੇ ਵੈਲਕਮ ਅਗੇਨ ਆਫਟਰ ਬ੍ਰੇਕ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਪਿਆਰ। ਔਰ ਨਵੰਬਰ 9 ਹੋ ਜਾਣਾ ਬਸ ਜਲਦੀ ਮੈਂ, ਤੇ ਨਾਲ ਹੀ ਇਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਚੁਟਕਲਾ ਭੇਜਿਆ ਭਾਜੀ। ਲਿਖਿਆ ਕਿ ਇੱਕ ਵਿਅਕਤੀ ਘਰ ਵਿੱਚ ਪੁਰਾਣੇ ਕਾਗਜ਼ਾਤ ਫਰੋਲ ਰਿਹਾ ਸੀ ਕਿ ਉਸਦੇ ਹੱਥ ਆਪਣੀ ਘਰਵਾਲੀ ਦਾ 11ਵੀਂ ਕਲਾਸ ਦਾ ਚਰਿੱਤਰ ਸਰਟੀਫਿਕੇਟ ਲੱਗਾ, ਜਿਸ ਨੂੰ ਪੜ੍ਹ ਕੇ ਉਹ ਅਜੇ ਤੱਕ ਬੇਹੋਸ਼ ਹੈ। ਸਰਟੀਫਿਕੇਟ ਤੇ ਲਿਖਿਆ ਸੀ ਮਿੱਠ ਬੋਲਣੀ ਤੇ ਸ਼ਾਂਤੀ ਪਸੰਦ ਵਿਦਿਆਰਥਣ। ਬਿਲਕੁਲ ਬਿਲਕੁਲ ਸਹੀ ਕਿਹਾ। ਤੇ ਮਨਦੀਪ ਸਿੰਘ ਹੁਣਾਂ ਨੇ ਵੀ ਜੀ ਜੁਆਇਨ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੇ ਸਰੋਤਿਆਂ ਨੂੰ ਤੇ ਵਿਰਾਟ ਸਾਹਿਬ ਨੂੰ ਜੀ। ਤੇ ਮਨਦੀਪ ਨਾਹਲ ਹੁਣਾਂ ਨੇ ਸਾਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਸਾਡੀ ਕੁਲਦੀਪ ਵੀ ਆ ਗਈ ਹੈ ਤੇ ਫਤਿਹ ਬੁਲਾ ਰਹੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਸੁਖਪ੍ਰੀਤ ਭੈਣ ਭਾਜੀ, ਮਿੰਟੂ ਬਰਾੜ ਭਾਜੀ, ਸਰਬਜੀਤ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ, ਆਸ ਕਰਦੇ ਹਾਂ ਠੀਕ ਠਾਕ ਹੋ। ਸੋ ਬਹੁਤ ਦੇਰ ਬਾਅਦ ਆਵਾਜ਼ ਸੁਣੀ ਭਾਜੀ ਦੀ ਤੇ ਤੁਹਾਡੀ ਭੈਣੇ, ਖੁਸ਼ ਰਹੋ, ਵਧੀਆ ਚੱਲ ਰਿਹਾ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਕੁਲਦੀਪ। ਸੋ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡੇ ਸਾਰਿਆਂ ਦੇ ਮੈਸੇਜਸ ਪੜ੍ਹ ਕੇ, ਤੇ ਨਾਲ ਹੀ ਇਹਨਾਂ ਨੇ ਬੜੀ ਪਿਆਰੀ ਫੋਟੋ ਭੇਜੀ ਹੈ ਭਾਜੀ, ਇੱਕ ਬੱਚੇ ਨੇ ਨਾ ਉਹ ਜਿਹੜੇ ਅਸੀਂ ਮਿੱਟੀ ਦੇ ਘਰ ਬਣਾਈ ਦੇ ਹੁੰਦੇ ਸੀਗੇ ਪੈਰ ਦੇ ਉੱਤੇ ਮਿੱਟੀ ਪਾ ਪਾ ਕੇ, ਉਹ ਘਰ ਬਣਾਇਆ ਹੋਇਆ ਤੇ ਨਾਲ ਉਹ ਜਿਹੜੀਆਂ ਡੇਕਾਂ ਜਿਹੀਆਂ ਹੁੰਦੀਆਂ ਉਹਨਾਂ ਦੇ ਉੱਤੋਂ ਲਾ ਕੇ ਨਾ ਨਾਲ ਉਹਨਾਂ ਦੀਆਂ ਟਾਹਣੀਆਂ ਜਿਹੀਆਂ ਥੋੜੀਆਂ ਥੋੜੀਆਂ ਲਗਾਈਆਂ ਹੋਈਆਂ, ਤੇ ਉਹਨੇ ਬੜਾ ਸੋਹਣਾ ਆਪਣਾ ਘਰ ਬਗੀਚਾ ਜਿਹਾ ਬਣਾਇਆ ਉਹਦੇ ਨਾਲ। ਸੋ ਲਿਖਿਆ ਹੋਇਆ ਕੁਲਦੀਪ ਨੇ, ਸਾਡਾ ਵੀ ਬਚਪਨ ਇੰਜ ਹੀ ਹੁੰਦਾ ਸੀ ਜੀ, ਹੈਪੀ ਸਪਰਿੰਗ। ਸੋ ਤੁਹਾਨੂੰ ਵੀ ਹੈਪੀ ਸਪਰਿੰਗ ਜੀ, ਇਸੇ ਤਰ੍ਹਾਂ ਬਹਾਰ ਲੱਗੀ ਰਵੇ ਤੁਹਾਡੀ ਜ਼ਿੰਦਗੀ ਦੇ ਵਿੱਚ। ਜਗਤਾਰ ਗਿੱਲ ਭਾਜੀ ਵੀ ਸ਼ਾਮਿਲ ਹੋਇਆ ਜੀ, ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਹਿ ਰਹੇ ਨੇ। ਹਾਂਗਕਾਂਗ ਦੀਆਂ ਬਿਲਡਿੰਗਸ ਬੜੀਆਂ ਪਿਆਰੀਆਂ ਪਿਆਰੀਆਂ, ਜਿਨ੍ਹਾਂ ਉੱਤੇ ਲਾਈਟਸ ਲੱਗੀਆਂ ਹੋਈਆਂ ਜਗ ਰਹੀਆਂ। ਲਿਖਿਆ ਕਿ ਅਗਰ ਪਰਮਾਤਮਾ ਤੁਹਾਡੀ ਕੋਈ ਇੱਛਾ ਪੂਰੀ ਕਰਦਾ ਹੈ, ਤੁਹਾਡਾ ਆਪਣੇ ਚ ਵਿਸ਼ਵਾਸ ਵਧਾਉਂਦਾ ਹੈ, ਅਗਰ ਇੱਛਾ ਪੂਰੀ ਚ ਦੇਰੀ ਕਰਦਾ ਹੈ ਤਾਂ ਤੁਹਾਡੇ ਚ ਸਹਿਣਸ਼ੀਲਤਾ ਪੈਦਾ ਕਰਦਾ ਹੈ। ਸ਼ੁਭ ਸਵੇਰ, ਬਹੁਤ ਬਹੁਤ ਸ਼ੁਕਰੀਆ ਭਾਜੀ, ਬਿਲਕੁਲ ਸਹੀ ਕਿਹਾ ਜੀ। ਸਹਿਣਸ਼ੀਲਤਾ ਜਿਹੜੀ ਹੈ ਇਹਦੇ ਉੱਤੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਜਾਂਦਾ ਬੰਦੇ ਦਾ, ਜਦੋਂ ਚੰਗੀਆਂ ਹੁੰਦੀਆਂ ਉਦੋਂ ਤੇ ਅਸੀਂ ਹਮੇਸ਼ਾ ਹੀ ਖੁਸ਼ ਹੋ ਜਾਂਦੇ, ਉਸ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਆ। ਤੇ ਭਾਜੀ ਹਰਜਿੰਦਰ ਸਿੰਘ ਹੁਣਾਂ ਨੇ ਵੀ ਈਮੇਲ ਕੀਤੀ ਹੈ ਜੀ ਸਾਨੂੰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ, ਕਹਿੰਦੇ ਪਹਿਲਾ ਸੁਖ ਨਿਰੋਗੀ ਕਾਇਆ, ਦੂਜਾ ਸੁਖ ਘਰ ਸੁਲੱਖਣੀ ਨਾਰ, ਤੀਜਾ ਸੁਖ ਔਲਾਦ ਤੇ ਚੌਥਾ ਸੁਖ ਰਾਜ ਸਵਰਗ ਨਿਸ਼ਾਨੀਆਂ ਚਾਰ। ਸੋ ਇਹ ਹਰਜਿੰਦਰ ਘੁੰਮਣ ਹੁਣਾਂ ਨੇ ਜੀ ਬਸੀ ਪਠਾਣਾ ਤੋਂ ਸਾਨੂੰ ਮੈਸੇਜ ਕੀਤਾ ਹੈ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਰਾੜ ਸਾਹਿਬ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੈ ਤੇ ਤੁਹਾਨੂੰ ਗਿਆਨ ਬਹੁਤ ਹੈ, ਇਹ ਕਿਹਾ ਜੀ ਹਰਜਿੰਦਰ ਘੁੰਮਣ ਹੁਣਾਂ ਨੇ ਬਰਾੜ ਸਾਹਿਬ।
ਨਾ ਜੀ ਨਾ, ਗਿਆਨ ਗੁਣ ਤਾਂ ਅਜੇ ਹੈ ਨੀ, ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਤੇ ਵਾਕਈ ਇੱਥੇ ਜਦੋਂ ਰੇਡੀਓ ਦੇ ਉੱਤੇ ਸ਼ੋਅ ਕਰਦੇ ਆ, ਕੁਛ ਵੀ ਵਿਚਰਦੇ ਆ, ਰੋਜ਼ ਨਵਾਂ ਤੋਂ ਨਵਾਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਐਵੇਂ ਜਿੱਥੇ ਗੱਲਾਂ ਬਾਤਾਂ ਦੌਰਾਨ ਤੇ ਬਾਕੀ ਮੈਂ ਤਾਂ ਇੱਕ ਚੀਜ਼ ਕਹਿਣਾ ਹੁੰਦਾ ਵੀ ਕਈ ਨੂੰ ਕੋਈ ਕੁਛ ਕਹੀ ਜਾਵੇ, ਬਸ ਇਹੀ ਆ ਵੀ ਜ਼ਿੰਦਗੀ ਦੇ ਵਿੱਚ ਦੀ ਲੰਘੇ ਆ ਤੇ ਬਸ ਉਹੀ ਜ਼ਿੰਦਗੀ ਦੀਆਂ ਗੱਲਾਂ ਸੁਣਾ ਲੈਂਦੇ ਇੱਧਰ ਉੱਧਰੋਂ ਕਰਕੇ, ਤੇ ਉਹਨੂੰ ਤੁਸੀਂ ਗਿਆਨ ਸਮਝ ਲਓ, ਉਹਨੂੰ ਤੁਸੀਂ ਤਜਰਬਾ ਸਮਝ ਲਓ, ਉਹਨੂੰ ਤੁਸੀਂ ਠੇਡੇ ਖਾਧੇ ਸਮਝ ਲਓ, ਉਹਨੂੰ ਤੁਸੀਂ ਰੜੇ ਸਮਝ ਲਓ ਵੀ ਪੜ੍ਹੇ ਨੀ ਰੜੇ ਆ, ਬਸ ਇੰਨਾ ਕੀ ਆ, ਹੋਰ ਕੁਛ ਨੀ ਹੈ। ਤੇ ਤਕਰੀਬਨ ਜੇ ਤੁਸੀਂ ਆਪਣੇ ਆਪ ਦੇ ਸਾਰੇ ਜੇ ਜ਼ਿੰਦਗੀ ਨੂੰ ਫਰੋਲੋਗੇ ਨਾ, ਹਰ ਕੋਲ ਇਹ ਤਜਰਬੇ ਹੈਗੇ, ਹਰ ਕੋਲ ਇਹ ਗੱਲਾਂ ਹੈਗੀਆਂ, ਬਸ ਉਹ ਫਰਕ ਇੰਨਾ ਕੁ ਹੁੰਦਾ ਵੀ ਕਿਸੇ ਨੂੰ ਗੱਲ ਸੁਣਾਉਣ ਦਾ ਵੱਖਰਾ ਅੰਦਾਜ਼ ਹੁੰਦਾ, ਕਿਸੇ ਨੂੰ ਪਲੇਟਫਾਰਮ ਮਿਲ ਜਾਂਦਾ ਸੁਣਾਉਣ ਦਾ ਗੱਲ, ਕਿਸੇ ਨੂੰ ਲਿਖਣ ਦਾ ਆ ਜਾਂਦਾ ਵੱਲ, ਉਹ ਇਸ ਨਾਲ ਫਰਕ ਪੈ ਜਾਂਦਾ ਗੱਲ ਦਾ। ਹੋਰ ਤਾਂ ਨਹੀਂ ਤਾਂ ਨਾ ਮੈਂ ਦੇਖਿਆ ਵੀ ਬੜੇ ਸੋਹਣੇ ਸੋਹਣੇ ਬੁਲਾਰੇ ਅੱਜ ਕੱਲ ਸੁਣਨ ਨੂੰ ਮਿਲਦੇ ਆ, ਤੇ ਮੈਂ ਕਈ ਵਾਰੀ ਦੇਖਦਾ ਉਹਨਾਂ ਨਾਲ ਬੁਲਾਰਿਆਂ ਦੇ ਮੁਕਾਬਲੇ ਚ ਆਪਦੇ ਆਪ ਨੂੰ, ਤਾਂ ਮੈਂ ਕਹਿਣਾ ਹੁੰਦਾ ਵੀ ਮੇਰਾ ਮੈਂ ਤਾਂ ਭਾਈ ਧਰ ਦੀਆਂ ਗੱਲਾਂ ਆਣਾ, ਇਹ ਬੰਦੇ ਡੂੰਘੇ ਤੇ ਗਿਆਨਵਾਨ ਲੋਕ ਆ ਜਿਹੜੇ ਚੰਗੇ ਹੋਰ ਬੁਲਾਰੇ ਮਿਲਦੇ ਆ, ਪਰ ਆਪਾਂ ਆਪਣੇ ਕੋਲ ਗਹਿਰਾਈ ਹੈ ਨੀ ਜੀ, ਆਪਾਂ ਤਾਂ ਸਿੰਪਲ ਤੇ ਸਾਦਗੀ ਆ, ਤੇ ਸਿੰਪਲ ਸਾਦਗੀ ਤੁਸੀਂ ਪਸੰਦ ਕਰਦੇ ਹੋ ਉਹੀ ਵਧੀਆ ਜੀ, ਜ਼ਿਆਦਾ ਗਹਿਰਾ ਮੈਂ ਹੋਣਾ ਵੀ ਨੀ ਚਾਹੁੰਦਾ, ਮੈਨੂੰ ਐਂ ਲੱਗਦਾ ਵੀ ਜ਼ਿਆਦਾ ਗਹਿਰੇ ਹੋ ਗਏ ਤੇ ਕਈ ਵਾਰੀ ਨਾ ਉਹ ਗਹਿਰਾਈ ਚ ਬੰਦਾ ਆਪ ਹੀ ਉਸ ਗਹਿਰਾਈ ਚ ਡਿੱਗ ਪੈਂਦਾ, ਉਹ ਚੋਂ ਨਿਕਲਣਾ ਹੀ ਔਖਾ ਹੋ
ਜਾਂਦਾ,
ਉਹ ਇੰਨੇ ਗਹਿਰੇ ਹੋਣ ਨਾਲੋਂ ਸਿੰਪਲ ਸਾਦੇ ਰਹਿ ਗਏ ਤੇ ਸਾਦੇ ਬੰਦੇ ਦੀ ਆਵਾਜ਼ ਬਣਨ ਚ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ।
ਬਿਲਕੁਲ ਜੀ, ਉਹ ਸਾਦੀਆਂ ਗੱਲਾਂ ਬਿਲਕੁਲ ਤੁਹਾਡੇ ਦਿਲ ਤੇ ਵੀ ਅਸਰ ਕਰਦੀਆਂ, ਕਿਤੇ ਸਾਦੀਆਂ ਸਪਸ਼ਟ ਹੁੰਦੀਆਂ ਜੀ। ਸੋ ਨਵਦੀਪ ਸਿੰਘ ਹੁਣਾਂ ਨੇ ਵੀ ਗੁੱਡ ਮਾਰਨਿੰਗ ਕਹੀ ਹੈ ਜੀ ਸਾਰਿਆਂ ਨੂੰ, ਤੇ ਬਹੁਤ ਬਹੁਤ ਸ਼ੁਕਰੀਆ ਨਵਦੀਪ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਗੁਰਵਿੰਦਰ ਸਿੰਘ ਹੁਣਾਂ ਨੇ ਰਿਵਰਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ ਜੀ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਹਰੀਸ਼ ਅਰੋੜਾ ਹੁਣੀ ਵੀ ਆ ਗਏ ਜੀ, ਸਤਿ ਸ਼੍ਰੀ ਅਕਾਲ ਬੀਬਾ ਜੀ, ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ ਕਹਿੰਦੇ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਵੈਲਕਮ ਬੈਕ ਬੀਬਾ ਜੀ, ਰੱਬ ਹਸਤਾ ਵਸਤਾ ਰੱਖੇ। ਮਿੰਟੂ ਬਾਈ ਜੀ ਅਸੀਂ ਅੱਜ ਤੋਂ ਹੀ ਫ੍ਰੀ ਹੋ ਗਏ ਤੁਹਾਡੇ ਵੈਲਕਮ ਵਾਸਤੇ, ਬਈ ਕੱਲ ਮਿਲਦੇ ਆ ਫਿਰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਬਹੁਤ ਬਹੁਤ ਸ਼ੁਕਰੀਆ ਹਰੀਸ਼ ਜੀ, ਲਓ ਮੁਰਾਦ ਸਾਹਿਬ
ਚਾਰ ਦਿਨਾਂ ਦੀਆਂ ਛੁੱਟੀਆਂ ਮਾਰ ਲਈਆਂ ਹਰੀਸ਼ ਬਾਈ ਨੇ ਆਪਣੇ ਲਈ, ਤੇ ਚਾਰ ਦਿਨ ਫਿਰ ਹੁਣ ਆਪਾਂ ਜਿਹੜਾ ਹਰੀਸ਼ ਬਾਈ ਦੇ ਮੋਢਿਆਂ ਤੇ ਚੜ ਕੇ ਸਿਰਨੀ ਦੇਖਣੀ ਆ, ਤੇ ਬੜੀ ਚੰਗਾ ਲੱਗਦਾ ਜੀ ਜਦੋਂ ਪਿਆਰ ਏਦਾਂ ਦੀ ਸਾਂਝ ਜਿਹੜੀ ਬਣੀ ਹੋਈ ਆ, ਸਾਡੀ ਵਿਚਾਰਾਂ ਦੀ ਸਾਂਝ ਵਾਲੇ ਲੋਕ ਆ ਅਸੀਂ, ਸਾਡਾ ਕੋਈ ਖੂਨੀ ਰਿਸ਼ਤਾ ਨੀ, ਸਾਡਾ ਕੋਈ ਹੋਰ ਰਿਸ਼ਤਾ ਨੀ, ਸਾਡੀ ਵਿਚਾਰਾਂ ਦੇ ਰਿਸ਼ਤੇ ਆ, ਸੋ ਇੱਕ ਦੂਜੇ ਨਾਲ ਚੰਗੇ ਵਿਚਾਰਾਂ ਨਾਲ ਜੁੜੇ ਹੋਏ ਆ, ਇਹੀ ਇਹੀ ਵੱਡੀ ਚੀਜ਼ ਆ
ਜੀ। ਬਿਲਕੁਲ ਵਿਰਾਟ ਸਾਹਿਬ। ਸੋ ਦਲਜੀਤ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਮਿੰਟੂ ਜੀ ਪਲੀਜ਼ ਕਾਲ ਮੀ ਔਨ, ਉਹਨਾਂ ਨੇ ਆਪਣਾ ਟੈਲੀਫੋਨ ਨੰਬਰ ਵੀ ਦਿੱਤਾ ਬਰਾੜ ਸਾਹਿਬ, ਤੇ ਕਹਿੰਦੇ ਜਦੋਂ ਵੀ ਤੁਸੀਂ ਸਿਡਨੀ ਆਏ ਮੈਨੂੰ ਜ਼ਰੂਰ ਕਾਲ ਕਰਿਓ। ਸੋ ਐਮ ਡੀ ਸਪਾਈਸਿਸ ਦੇ ਵੱਲੋਂ ਮੇਰੇ ਖਿਆਲ ਚ ਉਹਨਾਂ ਦਾ ਬਿਜ਼ਨਸ ਹੈ ਕੋਈ, ਦਲਜੀਤ ਸਿੰਘ ਹੁਣਾਂ ਨੇ ਇਹ ਮੈਸੇਜ ਕੀਤਾ ਬਰਾੜ ਸਾਹਿਬ। ਸੋ ਜ਼ਰੂਰੀ ਜੇ ਮੌਕਾ ਮਿਲਿਆ ਤੇ ਜ਼ਰੂਰ ਮਿਲ ਕੇ ਆਇਓ ਜੀ।
ਜੀ ਜੀ ਬਿਲਕੁਲ ਜੀ ਬਿਲਕੁਲ, ਮੈਨੂੰ ਨੰਬਰ ਤੁਸੀਂ ਫਾਰਵਰਡ ਕਰੋ, ਤੇ ਮੈਂ ਤਾਂ ਮੌਕਾ ਨੀ ਜੀ, ਮੈਂ ਤਾਂ ਭਾਲਦਾ ਵੀ ਕੋਈ ਤਾਂ ਮਿਲੇ ਮੈਨੂੰ, ਕਿਉਂਕਿ ਜਿਹੜਾ ਮੈਂ ਸੱਚਾਈ ਤੁਹਾਨੂੰ ਦੱਸਦਾ ਵੀ ਆਪਾਂ ਪੇਪਰ ਦੇ ਸਪਲੀਮੈਂਟ ਕੱਢ ਰਹੇ ਹਾਂ, ਮੈਨੂੰ ਦੂਜੇ ਸ਼ਹਿਰਾਂ ਚ ਕੋਈ ਟੈਨਸ਼ਨ ਨੀ ਆਈ, ਸਾਰੇ ਸ਼ਹਿਰਾਂ ਦੇ ਵਿੱਚ ਮੈਂ ਬੜੇ ਈਜ਼ੀਲੀ ਸਾਰੇ ਸਪਲੀਮੈਂਟ ਜਿਹਨੂੰ ਵੀ ਕਿਹਾ ਸਭ ਨੇ ਮੈਨੂੰ ਸਪੋਰਟ ਕੀਤੀ ਤੇ ਮੈਨੂੰ ਕੋਈ ਦਿੱਕਤ ਜੀ ਨਹੀਂ ਆਈ, ਪਰ ਸਿਡਨੀ ਦੇ ਮਾਮਲੇ ਚ ਮੇਰੇ ਕੋਲ ਥੋੜਾ ਜਿਹਾ ਮੈਂ ਟੈਨਸ ਹੈਗਾ, ਕਿਉਂਕਿ ਸਿਡਨੀ ਦੇ ਵਿੱਚ ਬਹੁਤ ਫਾਲੋਅਰ ਆ, ਮੈਨੂੰ ਪਤਾ ਬਹੁਤ ਦੁਨੀਆ ਜਿਹੜੀ ਸੁਣਦੀ ਆ ਪੜ੍ਹਦੀ ਆ ਮਾਣਦੀ ਆ, ਉਹ ਸਾਰੇ ਮਿਲਣਾ ਵੀ ਚਾਹੁੰਦੇ ਆ, ਸਾਰੇ ਸਪੋਰਟ ਵੀ ਕਰਨਾ ਚਾਹੁੰਦੇ ਆ, ਪਰ ਇੱਕ ਤਾਂ ਸਿਡਨੀ ਦਾ ਸਟਰਕਚਰ ਥੋੜਾ ਜਿਹਾ ਜ਼ਿਆਦਾ ਵੱਡਾ ਹੋਣ ਕਰਕੇ ਤੇ ਹਰੇਕ ਤੱਕ ਪਹੁੰਚ ਔਖੀ ਆ, ਦੂਜਾ ਇਹ ਆ ਵੀ ਥੋੜਾ ਜਿਹਾ ਮੇਰਾ ਸਿਡਨੀ ਵੱਲ ਰੁਝਾਨ ਵੀ ਪਹਿਲਾਂ ਘੱਟ ਰਿਹਾ, ਪੇਪਰ ਵੀ ਲੇਟ ਸ਼ੁਰੂ ਹੋਇਆ ਸਿਡਨੀ ਚ, ਹਾਲਾਂਕਿ ਹੁਣ ਰੈਗੂਲਰ ਜਾ ਰਿਹਾ, ਪਰ ਬਾਕੀ ਸ਼ਹਿਰਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ, ਤੇ ਇਸ ਕਰਕੇ ਸਿਡਨੀ ਦੀ ਟੈਨਸ਼ਨ ਹੈਗੀ ਆ ਜੀ ਥੋੜੀ ਜੀ ਮੈਨੂੰ, ਪਰ ਮੈਨੂੰ ਉਮੀਦ ਆ ਸਾਡੇ ਮੇਜ਼ਬਾਨ ਸਾਰੇ ਸੱਜਣ ਮਿੱਤਰ ਤਿਆਰ ਆ, ਸੋ ਐਡੀ ਇਹ ਸਾਰੇ ਵੰਡ ਲਾਂਗੇ ਜੀ, ਕੋਈ ਵੀ ਟੈਨਸ਼ਨ ਵੀ ਕੋਈ ਵੀ ਚੀਜ਼ ਹੁੰਦੀ ਜਦੋਂ ਵੰਡ ਲਓ ਉਦੋਂ ਕੋਈ ਵਾਲੀ ਨਹੀਂ ਹੁੰਦੀ
ਨਹੀਂ ਹੁੰਦੀ। ਸਬਰਾਜ ਸਾਹਿਬ ਤੁਹਾਨੂੰ ਮੈਂ ਫੋਨ ਨੰਬਰ ਯਾਂ ਦਾ ਜਿਹੜਾ ਸੈਂਡ ਕਰ ਦਿੱਤਾ, ਤੇ ਲਓ ਜੀ ਅਰਸ਼ਮਲੀ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ, ਕਹਿੰਦੇ ਆਜੋ ਬਾਈ ਜੀ ਵੈਲਕਮ। ਸੋ ਬਿਲਕੁਲ ਜੀ ਅਰਸ਼ਮਲੀ ਹੁਣੀ ਵੀ ਵੇਟ ਕਰ ਰਹੇ ਤੁਹਾਡੀ, ਪਹੁੰਚੋ ਜੀ, ਮੈਨੂੰ ਲੱਗਦਾ ਵੀ ਸਿਡਨੀ ਨੇ ਤੁਹਾਨੂੰ ਹੱਥਾਂ ਤੇ ਚੁੱਕ ਲੈਣਾ, ਬਰਾੜ ਸਾਹਿਬ ਜਾਂਦੇ ਆ ਨਹੀਂ ਜਿਸ ਤਰ੍ਹਾਂ ਮੈਸੇਜ ਆ ਰਹੇ ਆ। ਸੋ ਇੰਜੋਏ ਕਰੋ ਜੀ,
ਸਿੱਖ ਖੇਡਾਂ ਵੇਲੇ ਥੋੜੇ ਜੇ ਉਲਾਂਭੇ ਮਿਲੇ ਸੀ ਸਾਰੇ ਜਾਣੇ, ਕਹਿੰਦੇ ਵੀ ਤੁਸੀਂ ਬਿਜੀ ਤੁਸੀਂ ਮਿਲ ਨੀ ਪਾਏ, ਪਰ ਹੁਣ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣਾ ਜੀ ਵੀ ਕੋਈ ਬਿਜੀ ਵਾਲੀ ਗੱਲ ਨੀ ਹੈ ਜੀ, ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਵੀ ਜਿੱਥੇ ਵੀ ਮਿਲ ਸਕਦੇ ਹੋਏ ਤੇ ਜ਼ਰੂਰ ਮਿਲਾਂਗੇ, ਦੋ ਦਿਨ ਵੀਕਐਂਡ ਦੇ ਆ ਜਦੋਂ ਤੁਹਾਡਾ ਕੰਮ ਵੀ ਨਾ ਪ੍ਰਭਾਵਿਤ ਹੋਵੇ, ਤੇ ਨਹੀਂ ਤਾਂ ਦੋ ਦਿਨ ਵੀਕਡੇ ਚ ਮੈਂ ਤਕਰੀਬਨ ਸਾਰਿਆਂ ਕੋਲੇ ਜਾ ਕੇ ਆਊਂਗਾ ਜਿੱਥੇ ਜਿੱਥੇ ਵੀ ਜਿਹੜੇ ਬਿਜ਼ਨਸਮੈਨ ਆ ਉਹਨਾਂ ਕੋਲੇ
ਜੀ। ਸਾਹਿਬ ਇੱਕ ਹੋਰ ਬੜੀ ਇੱਕ ਖਬਰ ਜਿਹੜੀ ਮੈਨੂੰ ਆਕਰਸ਼ਿਤ ਕਰ ਰਹੀ ਹੈ, ਜਿਹੜੀ ਅਖਬਾਰ ਦੇ ਵਿੱਚ ਸੁਰਖੀ ਬਣ ਕੇ ਆਈ ਹੋਈ ਹੈ ਕਿ 13 ਸਾਲ ਦੀ ਦੰਗਲ ਗਰਲ ਨੇ 20 ਸਾਲਾਂ ਭਲਵਾਨ ਦੀਆਂ ਲਵਾਈਆਂ ਗੋਡਣੀਆਂ। ਬਿਲਕੁਲ ਜੀ, ਦੰਗਲ ਵਾਲੇ ਅੰਦਾਜ਼ ਦੇ ਵਿੱਚ ਇੱਕ 13 ਸਾਲ ਦੀ ਦੰਗਲ ਗਰਲ ਰੋਜ਼ੀ ਨੇ ਹਜ਼ਾਰਾਂ ਲੋਕਾਂ ਦਰਮਿਆਨ 20 ਸਾਲ ਦੇ ਭਲਵਾਨ ਦੀਆਂ ਓਪਨ ਚੈਲੇਂਜ ਚ ਗੋਡਣੀਆਂ ਲਵਾ ਦਿੱਤੀਆਂ। ਇਹ ਕ੍ਰਿਸ਼ਮਾ ਜੀ, ਰੋਜ਼ੀ ਨੇ ਆਪਣੇ ਪਹਿਲੇ ਦੰਗਲ ਚ ਹੀ ਕਰ ਵਿਖਾਇਆ। ਨਵਾਂ ਸ਼ਹਿਰ ਦੇ ਕਾਠਗੜ੍ਹ ਚ ਜਨਮ ਅਸ਼ਟਮੀ ਦੇ ਮੌਕੇ ਤੇ ਹੋਣ ਵਾਲੇ ਗੁੱਗਾ ਜ਼ਾਹਰ ਪੀਰ ਦੇ ਛਿੰਝ ਮੇਲੇ ਦੇ ਵਿਚ ਇੱਥੇ ਸੂਬੇ ਭਰ ਦੇ ਨਾਮੀ ਭਲਵਾਨ ਕਹਿੰਦੇ ਆਪਣੀ ਤਾਕਤ ਦਾ ਲੋਹਾ ਮਨਵਾਉਣ ਆਉਂਦੇ ਆ। ਸੋ ਉਸ ਭੀੜ ਚੋਂ ਅਚਾਨਕ ਇੱਕ 13 ਸਾਲ ਦੀ ਕੁੜੀ ਨਿਕਲੀ ਤੇ ਉਸਨੇ ਲੋਕਾਂ ਨੂੰ ਚੁਣੌਤੀ ਦਿੱਤੀ ਕਿ ਕੋਈ ਵੀ ਆ ਕੇ ਉਸ ਨਾਲ ਕੁਸ਼ਤੀ ਲੜ ਸਕਦਾ ਹੈ। ਸੋ ਕੁੜੀ ਦੇ ਚੈਲੰਜ ਨੂੰ ਕਹਿੰਦੇ ਪਹਿਲਾਂ ਤਾਂ ਜੀ ਮਜ਼ਾਕ ਹੀ ਸਮਝ ਲਿਆ, ਪਰ ਉਹਦੇ ਵਾਰ ਵਾਰ ਲਲਕਾਰਨ ਤੇ ਫਿਰ ਇੱਕ 20 ਸਾਲ ਦਾ ਭਲਵਾਨ ਅੱਗੇ ਆਇਆ ਤੇ ਉਹਨੇ ਰੋਜ਼ੀ ਦੀ ਜਿਹੜੀ ਚੁਣੌਤੀ ਸਵੀਕਾਰ ਕਰ ਲਈ ਤੇ ਜਦਕਿ ਦੋਵਾਂ ਵਿੱਚ ਕੋਈ ਬਰਾਬਰੀ ਨਹੀਂ ਸੀ, ਉਹ 13 ਸਾਲ ਦੀ ਤੇ ਉਹ 20 ਸਾਲ ਦਾ। ਸੋ ਦੰਗਲ ਦੇਖਣ ਵਾਲੇ ਲੋਕ ਵੀ ਹੈਰਾਨ ਸੀ, ਪਰ ਨੌਜਵਾਨ ਨੂੰ ਕੁਝ ਸਕਿੰਟਾਂ ਵਿੱਚ ਹੀ ਕੁੜੀ ਨੇ ਹਰਾ ਦਿੱਤਾ। ਸੋ ਇਹ ਵੀ ਬੜੀ
ਹੈਰਾਨੀ ਅਸਲ ਚ ਨਾ, ਜਿਹੜਾ ਟੋਟਲ ਤਾਂ ਨੀ ਆਪਾਂ ਇਹਨੂੰ ਸੱਚਾਈ ਕਹਿ ਸਕਦੇ, ਕਈ ਵਾਰੀ ਥੋੜੇ ਬਹੁਤ ਡਰਾਮੇ ਰਚਨੇ ਪੈਂਦੇ ਆ, ਖਾਸ ਕਰਕੇ ਕੁਸ਼ਤੀ ਦੇ ਮਾਮਲੇ ਚ ਨਾ। ਜਿਹੜਾ WWF ਇਹਨੂੰ ਤਾਂ ਤੁਸੀਂ ਹੁਣ ਮੰਨਣ ਲੱਗੇ ਆ ਜਾਂ ਪਿਛਲੇ 10-15 ਸਾਲਾਂ ਤੋਂ ਮੰਨ ਲਓ ਵੀ ਲੋਕ ਉਹਨੂੰ ਦੇਖਣ ਲੱਗੇ ਆ ਵੀ ਉਹਦੇ ਚ ਕਿਵੇਂ ਭਲਵਾਨ ਇੱਕ ਦੂਜੇ ਨਾਲ ਕਰਦੇ ਆ, ਪਰ ਜਿਹੜੀ ਅਸਲੀਅਤ ਹੁੰਦੀ ਆ, ਜਿਹੜੀ ਸੱਚਾਈ ਆ, ਉਹ ਇਹ ਆ ਵੀ ਕਿਤੇ ਨਾ ਕਿਤੇ ਇਸ ਫੀਲਡ ਦੇ ਵਿੱਚ ਪ੍ਰੀ ਫਿਕਸ ਜਾਂ ਮੈਚ ਫਿਕਸਿੰਗ ਵਾਲਾ ਜਿਹੜਾ ਕੰਮ ਬਹੁਤ ਪਹਿਲਾਂ ਤੋਂ ਸੀ। ਤੁਸੀਂ ਜਿਹੜੇ ਮੇਰੇ ਹਾਣੀ ਪਰਵਾਣੀ ਆ ਉਹਨਾਂ ਤੋਂ ਪੁੱਛੋ ਵੀ ਜੇ ਉਹ ਪਿੰਡਾਂ ਦੇ ਵਿੱਚ ਲੱਗਦੀਆਂ ਛਿੰਝਾਂ ਜਾਂਦੇ ਰਹੇ ਆ, ਤਾਂ ਉਹ ਛਿੰਝਾਂ ਦੇ ਵਿੱਚ ਨਾ ਆਮ ਹੀ ਭਲਵਾਨ ਹੁੰਦੇ ਸੀ, ਆਮ ਹੀ ਝੰਡੀਆਂ ਗੱਡੀਆਂ ਜਾਂਦੀਆਂ ਸੀ, ਤੇ ਫਿਰ ਆਮ ਹੀ ਐਂਡ ਆਫ ਦੇ ਡੇ ਰੌਲਾ ਪੈ ਜਾਂਦਾ ਸੀ ਵੀ ਇਹ ਰਲ ਕੇ ਖੇਡੇ ਦੋਨੇ ਜਾਣੇ, ਏਦਾਂ ਵੀ ਹੋ ਜਾਂਦੀ ਹੁੰਦੀ ਸੀਗੀ ਗੱਲ। ਸੋ ਇਹ ਅੱਜ ਦੀ ਨੀ ਹੈ ਜਿਹੜੀ ਇਹ ਮੈਚ ਫਿਕਸਿੰਗ ਦੀਆਂ ਗੱਲਾਂ ਨਾ, ਅਸੀਂ ਬਚਪਨ ਚ ਵੀ ਦੇਖਦੇ ਆਏ ਆ ਵੀ ਉਹ ਕਹਿੰਦੇ ਰਲ ਕੇ ਖੇਡਿਆ। ਇਸ ਮਾਮਲੇ ਚ ਮੈਂ ਦੱਸਦਾ ਜੀ, ਇਹ ਕੁੜੀ ਹੈ ਨਾ ਜਿਹੜੀ, ਇਹ ਭਲਵਾਨ ਕਾਲੇ ਸ਼ਾਹ ਦੀ ਬੇਟੀ ਆ। ਕਾਲੇ ਸ਼ਾਹ ਕਾਫੀ ਆਪਦੇ ਆਪ ਚ ਇੱਕ ਡੇਰਾ ਚਲਾਉਂਦਾ ਜੀ, ਤੇ ਉਹ ਡੇਰੇ ਦੇ ਉੱਤੇ ਉਹਨਾਂ ਦੇ ਕਾਫੀ ਸ਼ਗਿਰਦ ਵੀ ਆ। ਤੇ ਹੁਣ ਜਿਹੜੀ ਖਬਰ ਲਿਖੀ ਗਈ ਹੈ ਜਾਂ ਜਿਹੜੇ ਢੰਗ ਨਾਲ ਪੇਸ਼ ਕੀਤਾ ਗਿਆ, ਉਹਦੇ ਚ ਇਹ ਕਿਹਾ ਗਿਆ ਵੀ ਪਤਾ ਹੀ ਨੀ ਲੱਗਿਆ ਕੁੜੀ ਕਾਮ ਆਈ ਕੁੜੀ ਤੇ ਉਹਨੇ ਆ ਕੇ ਅਨਾਊਂਸ ਕਰਤਾ। ਪਰ ਇਹ ਚੀਜ਼ਾਂ ਸਾਰੀਆਂ ਨਾ ਫਿਲਮੀ ਸੀ ਤੇ ਫਿਲਮਾਂ ਦੇ ਉੱਤੋਂ ਪ੍ਰਭਾਵਿਤ ਕਰਕੇ ਇਹ ਚੀਜ਼ਾਂ ਦੰਗਲ ਵਾਂਗੂ ਕੀਤੀਆਂ ਗਈਆਂ ਸੀ, ਪਰ ਅਸੂਲਨ ਉਸ ਏਰੀਏ ਚ ਸਾਰੇ ਜਾਣੇ ਨੂੰ ਪਤਾ ਵੀ ਕਾਲੇ ਸ਼ਾਹ ਦੀ ਕੁੜੀ ਹੈ ਜਿਹੜੀ, ਉਹ ਕਾਫੀ ਵਧੀਆ ਭਲਵਾਨ ਆ ਤੇ ਛੋਟੀ ਉਮਰ ਦੇ ਵਿੱਚ ਉਹਨੂੰ ਚੰਗੇ ਦਾਅ ਪੇਚ ਸਿੱਖ ਰਹੀ ਆ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨਾ, ਕਈ ਵਾਰੀ ਦਿਖਾਉਣ ਲਈ ਜਾਂ ਇੰਟਰਟੇਨਮੈਂਟ ਲਈ ਹੋ ਜਾਂਦੀਆਂ, ਪਰ ਜਦੋਂ ਅਖਬਾਰ ਵੀ ਉਹਨੂੰ ਇਹਦੀਆਂ ਸੁਰਖੀਆਂ ਬਣਾ ਕੇ ਫਰੰਟ ਤੇ ਪੇਸ਼ ਕਰਦੇ ਆ ਤਾਂ ਉਹਦੇ ਚ ਹੋਰ ਜ਼ਿਆਦਾ ਥੋੜਾ ਜਿਹਾ ਲੋਕਾਂ ਦਾ ਇੰਟਰਸਟ ਬਣ ਜਾਂਦਾ। ਪਰ ਮੈਨੂੰ ਚਲੋ ਆਪਾਂ ਇਸ ਨਜ਼ਰੀਏ ਨਾਲ ਨਹੀਂ ਜਾਣਾ, ਆਪਾਂ ਦੂਜੇ ਨਜ਼ਰੀਏ ਨਾਲ ਦੇਖਣਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਜੇ ਹਰਿਆਣਾ ਦੀਆਂ ਕੁੜੀਆਂ ਫੋਗਟ ਭੈਣਾਂ ਤੋਂ ਲਾ ਕੇ ਤੇ ਉਹ ਕੁਝ ਮਾਰ ਕੇ ਮਾਰ ਰਹੀਆਂ, ਤਾਂ ਇਹ ਸਾਡੇ ਹੁਣ ਪੰਜਾਬ ਚੋਂ ਵੀ ਕੁੜੀਆਂ ਉੱਠਣਗੀਆਂ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ। ਅੱਜ ਸਿਰਫ 13 ਸਾਲ ਦੀ ਇਸ ਕੁੜੀ ਨੇ ਇੰਨੇ ਘੱਟ ਦੇ ਵਿੱਚ ਚੱਲ ਕੁਸ਼ਤੀ ਲੜੀ, ਉਹ ਵੀ ਮੁੰਡੇ ਨਾਲ ਕੁਸ਼ਤੀ ਲੜੀ, ਤਾਂ ਇਹ ਉਹਦਾ ਹੌਸਲਾ ਜ਼ਰੂਰ 7ਵੇਂ ਅਸਮਾਨ ਤੇ ਜਾਊਗਾ, ਤੇ ਜੇ ਉਹ ਉਹਨੂੰ ਕਾਇਮ ਰੱਖ ਸਕੀ ਜਾਂ ਉਸ ਚੀਜ਼ ਨੂੰ ਬੜਾ ਸਿਰ ਨਾ ਚੜਾਇਆ ਇਸ ਕਾਮਯਾਬੀ ਨੂੰ, ਤਾਂ ਉਹ ਜ਼ਰੂਰ ਕਿਸੇ ਦਿਨ ਇੱਕ ਭਾਰਤ ਆਪਣੇ ਮੁਲਕ ਲਈ ਜਾਂ ਪੰਜਾਬ ਲਈ ਨਾਂ ਜ਼ਰੂਰ ਰੋਸ਼ਨ ਕਰੂਗੀ।
ਜੀ ਬਿਲਕੁਲ ਵਿਰਾਟ ਸਾਹਿਬ, ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਪੁੱਛ ਰਹੇ ਮੈਨੂੰ, ਕਹਿੰਦੇ ਸੁੱਖ ਸਿਹਤ ਵੱਲ ਹੋ ਗਈ ਕੁੜੀਏ। ਬਿਲਕੁਲ ਤੁਹਾਡੇ ਸਾਰਿਆਂ ਦਾ ਪਿਆਰ ਜੀ, ਬਿਲਕੁਲ ਮੈਂ ਤੰਦਰੁਸਤ ਆ ਹੁਣ, ਪਰ ਫਿਰ ਵੀ ਅੱਜ ਮੇਰੀ ਇੱਕ ਅਪੁਆਇੰਟਮੈਂਟ ਹੋ ਰਹਾ, ਸੋ ਉਹਦੇ ਕਰਕੇ ਮੈਨੂੰ ਪ੍ਰੋਗਰਾਮ ਥੋੜਾ ਜਲਦੀ ਵਾਇੰਡ ਅਪ ਕਰਨਾ ਪੈਣਾ। ਸੋ ਨਾਲ ਹੀ ਨਾਲ ਲਿਖਿਆ ਹੈ ਕਿ ਮਿੰਟੂ ਵੀਰੇ, ਹਰ ਇਨਸਾਨ ਜਾਣ ਬੁੱਝ ਕੇ ਕੀਤੇ ਐਕਸ਼ਨ ਦਾ ਰੀਐਕਸ਼ਨ ਭਾਲਦਾ ਹੈ, ਤੁਹਾਡੀਆਂ ਪੁੱਠੀਆਂ ਚੱਪਲਾਂ ਨੂੰ ਕਿਸੇ ਦਾ ਤੁਹਾਡੀ ਖੁਸ਼ੀ ਦੁੱਗਣਾ ਵਾਧਾ ਕਰਦਾ ਹੈ। ਬਿਲਕੁਲ ਜੀ, ਤੇ ਦੂਸਰਾ ਕਹਿੰਦੇ ਰੁਜੀ, ਮੈਂ ਆਪਣੀ ਜ਼ਿੰਦਗੀ ਚ ਬਚਪਨ ਦੀ ਕੋਈ ਯਾਦ ਤੇ ਐਕਸ਼ਨ ਹਰ ਤਰ੍ਹਾਂ ਦੀ ਟੈਨਸ਼ਨ ਤੇ ਦਿਮਾਗੀ ਉਲਝਣ ਤੋਂ ਰਾਹਤ ਦਿਵਾਉਂਦੀ ਹੈ। ਇਹ ਵੀ ਬਿਲਕੁਲ ਠੀਕ ਕਿਹਾ ਤੁਸੀਂ। ਤੇ ਤੀਸਰਾ ਜਿਹੜਾ ਇਹਨਾਂ ਨੇ ਕਿਹਾ ਜੀ, ਫੂਲਕਾ ਦੇ ਅਸਤੀਫੇ ਬਾਰੇ ਦਿੱਤੇ ਬਿਆਨ ਨੂੰ ਕਿਵੇਂ ਵੇਖਦੇ ਹੋ, ਕਾਂਗਰਸੀਆਂ ਦੇ ਰੀਐਕਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਸੋ ਵਿਰਾਟ ਸਾਹਿਬ ਇਹਦੇ ਬਾਰੇ ਤੁਸੀਂ ਦੱਸੋ।
ਦੇਖੋ ਬਿਲਕੁਲ ਜੀ, ਇਹ ਵੀ ਖਬਰ ਤੇ ਆਪਾਂ ਗੱਲ ਕਰਨੀ ਆ, ਅਸਲ ਦੇ ਵਿੱਚ ਸਾਰੇ ਇੱਕ ਥਾਲੀ ਦੇ ਚੱਟੇ ਵੱਟੇ ਆ, ਸਭ ਮਿਲੀਆਂ ਭੁਗਤਾਂ, ਬਾਹਰ ਤੁਹਾਡੇ ਮੇਰੇ ਲਈ ਐਵੇਂ ਡਰਾਮੇ ਆ, ਅੰਦਰੋਂ ਗੱਲਾਂ ਹੋਰ ਆ। ਮੈਂ ਤਾਂ ਬਹੁਤ ਸਾਰਾ ਚਿਰ ਪਹਿਲਾਂ ਮੰਨ ਲਈਆਂ ਸੀ ਅੰਦਰਲੀਆਂ ਗੱਲਾਂ, ਪਰ ਹੁਣ ਤੁਸੀਂ ਹੌਲੀ ਹੌਲੀ ਮੰਨੀ ਜਾਂਦੇ ਹੋ। ਹੁਣ ਦੇਖੋ ਵੀ ਸਾਰੀ ਚੀਜ਼ ਨੂੰ ਅੱਜ ਕੈਪਟਨ ਸਾਹਿਬ ਨੇ ਰਾਤ ਇੱਕ ਟਵਿਸਟ ਦੇਤਾ, ਤੇ ਇੱਕ ਨਿੱਕੇ ਜਿਹੇ ਟਵਿਸਟ ਨੇ ਸਾਰਾ ਘਟਨਾਕ੍ਰਮ ਹੀ ਬਦਲਤਾ। ਜਿਹੜੇ ਕੈਪਟਨ ਨੂੰ ਇਹ ਕਹਿੰਦੇ ਸੀ ਵੀ ਉਹ ਪਾਕਿਸਤਾਨ ਨੂੰ ਮਾੜਾ ਨੀ ਕਹਿੰਦਾ ਰੂਸਾ ਕਰਕੇ, ਜਾਂ ਪਾਕਿਸਤਾਨ ਦਾ ਵਿਚਲਾ ਗੱਲ ਨਹੀਂ ਕਰਦਾ। ਉਹ ਕੈਪਟਨ ਨੇ ਕੱਲ ਅਚਾਨਕ ਹੀ ਅਚਾਨਕ ਇਹ ਸ਼ਬਦ ਕਿਉਂ ਕਹਿਤਾ ਵੀ ਆਈ ਐਸ ਆਈ ਦਾ ਹੱਥ ਆ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਿੱਛੇ ਰਣਜੀਤ ਕਮਿਸ਼ਨ ਨੂੰ ਕਿਉਂ ਨੀ ਉਹ ਲਿਖਿਆ? ਰਣਜੀਤ ਕਮਿਸ਼ਨ ਨੇ ਕਿਉਂ ਨੀ ਕਿਸੇ ਪੁਆਇੰਟ ਤੇ ਉਹ ਗੱਲ ਲਿਖੀ ਵੀ ਆਈ ਐਸ ਆਈ ਦਾ ਹੱਥ ਆ? ਹੁਣ ਅਚਾਨਕ ਆਈ ਐਸ ਆਈ ਦਾ ਹੱਥ ਕਿਵੇਂ ਆ ਗਿਆ? ਦੇਖੋ ਇਹ ਇਹ ਜੀ ਸਿਆਸਤ, ਇਹ ਆ ਸਭ ਮਿਲੇ ਮਿਲੇ ਜਿਹੜੀਆਂ ਗੱਲਾਂ, ਇੱਕ ਗੱਲੀ ਬਾਤੀ ਦੋ ਗੱਲਾਂ ਕਹਿ ਗਏ ਕੱਲ ਆਪਦੀ ਗੱਲਬਾਤ ਦੇ ਵਿੱਚ। ਇੱਕ ਤਾਂ ਕਹਿ ਗਏ ਵੀ ਬਾਦਲ ਨੂੰ ਭੁਗਤਣਾ ਤਾਂ ਪਊਗਾ ਹੀ, ਠੀਕ ਆ, ਜਿਹਦੇ ਨਾਲ ਉਹਨਾਂ ਨੂੰ ਬੈਲੈਂਸ ਬਣ ਗਿਆ ਗੱਲ ਚ। ਦੂਜੇ ਪਾਸੇ ਇਹ ਕਹਿਤਾ ਵੀ ਮੁਨਕਰ ਨੀ ਹੋ ਸਕਦੇ, ਆਈ ਐਸ ਆਈ ਦਾ ਹੱਥ ਵੀ ਇਸ ਦੇ ਵਿੱਚ ਹੋ ਸਕਦਾ। ਸੋ ਦੋ ਗੱਲਾਂ ਕਹਿ ਕੇ ਤੇ ਉਹ ਬਾਦਲ ਨੂੰ ਜਿਹੜਾ ਉਹਦਾ 50 ਪੈਸੇ ਦਾ ਭਾਰ ਕੱਲ ਹੀ ਲਾਤਾ ਇੰਨੀ ਗੱਲ ਨਾਲ ਹੀ, ਠੀਕ ਹੈ ਨਾ। ਦੂਜੇ ਪਾਸੇ ਉਹ ਪਤਾ ਹੀ ਆ ਵੀ ਜਦੋਂ ਕਿਵੇਂ ਭੁਗਤਣੀਆਂ ਪੈਣੀਆਂ, ਕਦੋਂ ਭੁਗਤਣੀਆਂ ਪੈਣੀਆਂ, ਸਾਨੂੰ ਪਤਾ ਹੀ ਆ ਵੀ ਕਿੰਨਾ ਕੁ ਟਾਈਮ ਲੱਗੂਗਾ। ਪਰ ਅਸੀਂ ਲੋਕ ਜਿਹੜੇ ਆਮ ਲੋਕ ਹੈ ਨਾ, ਆਮ ਲੋਕ ਬਾਹਲੀ ਛੇਤੀ ਤੈਸ ਚ ਆ ਜਾਂਦੇ ਆ, ਬਾਹਲੀ ਛੇਤੀ ਫਿਰ ਤਲਵਾਰਾਂ ਕੱਢ ਲੈਂਦੇ ਆ, ਬਾਹਲੀ ਛੇਤੀ ਫਿਰ ਛੇਤੀ ਨਾਰੇ ਜਿੰਦਾਬਾਦ ਵਾਲੇ ਨਾਰੇ ਵਾਲੇ ਪਾਸੇ ਹੋ ਜਾਂਦੇ ਆ। ਪਰ ਅਸਲੀਅਤ ਕੁਛ ਹੋਰ ਆ ਜੀ, ਇਹ ਤਾਂ ਕੁਛ ਨੀ, ਉਹ ਤਾਂ ਸਾਡੇ ਸਾਨੂੰ ਸਾਡਾ ਧਿਆਨ ਭੰਗ ਕਰਨ ਲਈ ਕਿਤੇ ਉਹ ਕਰ ਦਿੰਦੇ ਆ, ਕਿਤੇ ਉਹ ਕਰ ਦਿੰਦੇ ਆ। ਸਾਡੇ ਕੋਲੇ ਦੋ ਤਿੰਨ ਦਿਨ ਵਧੀਆ ਬਿਆਨਬਾਜ਼ੀ ਚੱਲ ਪੈਂਦੀ ਆ। ਸਭ ਤੋਂ ਵਧੀਆ ਗੱਲ ਤਾਂ ਇਹ ਹੈ ਵੀ ਸਟੇਟਮੈਂਟ ਅੱਗੇ ਅੱਗੇ ਲੀਡਰਾਂ ਦੀਆਂ ਸਟੇਟਮੈਂਟਾਂ ਹੁੰਦੀਆਂ ਸੀ, ਹੁਣ ਹਰ ਬੰਦਾ ਸਟੇਟਮੈਂਟ ਦੇ ਸਕਦਾ, ਹਰ ਬੰਦਾ, ਤੇ ਹਰ ਬੰਦਾ ਫਿਰ ਆਪੋ ਆਪਣੀ ਸਟੇਟਮੈਂਟ ਛੱਡੀ ਜਾਂਦਾ ਜੀ, ਬੈਠਾ ਫੇਸਬੁੱਕਾਂ ਦੇ ਵਟਸਐਪ ਦੇ ਉੱਤੇ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਜੇ ਹੋ ਗਿਆ ਜੀ। ਪਰ ਇਹ ਸਿਆਸੀ ਲੋਕ ਆ, ਇਹ ਇਹ ਕਿਸੇ ਵੀ ਚੀਜ਼ ਤੇ ਜਿਵੇਂ ਉਹ ਨਾ ਗੇਂਦ ਨੂੰ ਮਾੜਾ ਜਿਹਾ ਟੁੱਲ ਲਾਉਣਾ ਹੁੰਦਾ, ਇਹ ਇਹ ਦੇਖਦੇ ਰਹਿੰਦੇ ਵੀ ਗੇਂਦ ਇੱਕ ਦੂਜੇ ਚ ਭੱਜੀ ਫਿਰਦੀ ਆ, ਤੇ ਉਹ ਥੋੜਾ ਜਿਹਾ ਫਿਰ ਟੁੱਲ ਲਾ ਕੇ ਉਹਦੀ ਡਾਇਰੈਕਸ਼ਨ ਚੇਂਜ ਕਰ ਦਿੰਦੇ ਆ। ਉਹ ਉਹ ਹੁਣ ਕੱਲ ਕੈਪਟਨ ਨੇ ਫੇਰ ਕਰਤੀ ਆ, ਹੁਣ ਦੱਸ ਦਿਓ ਤੁਸੀਂ ਕੀ ਕਰ ਲਓਗੇ ਇਸ ਮਾਮਲੇ ਚ?
ਬਿਲਕੁਲ ਜੀ, ਰਾਜਨੀਤੀ ਆ ਸਾਰੀ। ਔਰ ਹਰਜਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਨਿਊਟਨ ਨੇ ਵੀ ਅਖੀਰ ਵਿੱਚ ਕਹਿ ਦਿੱਤਾ ਸੀ ਮੈਂ ਸਮਝਦਾਰੀ ਦੇ ਕੰਡੇ ਤੇ ਬੈਠਾ ਹਾਂ, ਇਹ ਗੱਲ ਤੁਹਾਡੇ ਵਿੱਚ ਵੀ ਹੈ। ਸੋ ਹਰਜਿੰਦਰ ਘੁੰਮਣ ਹੁਣਾਂ ਨੇ ਈਮੇਲ ਕੀਤੀ ਹੈ, ਸੋ ਹੁਣ ਭਾਜੀ ਤੁਹਾਨੂੰ ਮੰਨਣਾ ਹੀ ਪੈਣਾ ਵੀ ਮੰਨ ਜਾਓ, ਨਹੀਂ ਤੇ ਹਰਜਿੰਦਰ ਘੁੰਮਣ ਹੁਣਾਂ ਨੇ ਨੀ ਮੰਨਣਾ। ਸੋ ਇਹ ਵੀ ਸਾਡੇ ਬੜੇ ਪਿਆਰੇ ਲਿਸਨਰ ਆ ਜੀ।
ਫਿਰ ਉਹ ਪਾਤਰ ਸਾਹਿਬ ਵਾਲੀ ਗੱਲ ਹੀ ਆ ਜਾਂਦੀ ਹੈ ਜੀ, ਮੇਰੇ ਵਾਰ ਵਾਰ ਜਾਤੇ ਆਉਂਦੀ ਉਹਨਾਂ ਦੀ ਗੱਲ ਤੇ, ਵਾਰ ਵਾਰ ਮੈਨੂੰ ਸੁਣਾਉਣ ਨੂੰ ਜੀ ਕਰਦਾ। ਜਿਹੜੀ ਐਤਕੀ ਐਡਲੈਂਡ ਆਏ ਸੀ ਨਾ ਜਦੋਂ ਪਾਤਰ ਸਾਹਿਬ, ਤੁਹਾਡੇ ਚੋਂ ਬਹੁਤਿਆਂ ਨੇ ਸੁਣੀ ਹੋਣੀ ਆ, ਪਰ ਸ਼ਾਇਦ ਘੁੰਮਣ ਸਾਹਿਬ ਉਹਨਾਂ ਨੇ ਨਾ ਸੁਣੀ ਹੋਵੇ, ਤੇ ਮੈਂ ਜ਼ਰੂਰ ਦੱਸਦਾ ਵੀ ਪਾਤਰ ਸਾਹਿਬ ਜਦੋਂ ਐਤਕੀ ਇੱਥੇ ਆਏ ਨਾ ਐਡਲੈਂਡ, ਤੇ ਮੈਂ ਜਦੋਂ ਉਹਨਾਂ ਨੂੰ ਏਅਰਪੋਰਟ ਛੱਡਣ ਗਿਆ, ਤੇ ਸਾਡੇ ਇੱਕ ਸੱਜਣ ਮਿੱਤਰ ਦਾ ਫੋਨ ਆ ਗਿਆ, ਉਹ ਵੀ ਚੰਗੇ ਕਵੀ ਆ, ਉਹ ਆਦੇ ਜੀ ਮੈਂ ਮਿਲਣਾ ਪਾਤਰ ਸਾਹਿਬ ਨੂੰ ਤੇ ਏਅਰਪੋਰਟ ਤੇ, ਮੈਂ ਕਿਹਾ ਕਹਿੰਦੇ ਮੈਂ ਕੁਛ ਦੇਣਾ, ਆ ਜਾਓ, ਮੈਂ ਆ ਜਾਓ ਜੀ। ਚਲੋ ਜੀ ਉੱਥੇ ਆ ਗਏ, ਤੇ ਉੱਥੇ ਜਦੋਂ ਉਹਨਾਂ ਨੇ ਨਾ ਉਹਨਾਂ ਦੇ ਉਸਤਤ ਦੇ ਵਿੱਚ, ਪਾਤਰ ਸਾਹਿਬ ਦੀ ਉਸਤਤ ਦੇ ਵਿੱਚ ਬੜੀ ਸੋਹਣੀ ਕਵਿਤਾ ਸੁਣਾਈ ਆਪਣੇ ਸ਼ਮੀ ਜਲੰਧਰੀ ਹੋਰਾਂ ਨੇ, ਤੇ ਮੈਂ ਤੇ ਦਵਿੰਦਰ ਪਾਤਰ ਸਾਹਿਬ ਤੇ ਸ਼ਮੀ ਅਸੀਂ ਚਾਰੇ ਜਾਣੇ ਏਅਰਪੋਰਟ ਤੇ ਬੈਠੇ ਹਾਂ ਐਡਲੈਂਡ, ਤੇ ਉਹਨਾਂ ਨੇ ਬਹੁਤ ਸੋਹਣੀ ਕਵਿਤਾ ਸੁਣਾਈ ਪਾਤਰ ਸਾਹਿਬ ਦੀ ਉਸਤਤ ਦੇ ਵਿੱਚ। ਉਹਦੇ ਚ ਕੱਲੀ ਕੱਲੀ ਗੱਲ ਚ ਲਿਖਿਆ ਵੀ ਪਾਤਰ ਸਾਹਿਬ ਤੁਸੀਂ ਐ ਮਹਾਨ ਹੋ, ਤੁਸੀਂ ਏਦਾਂ ਮਹਾਨ ਹੋ। ਪਾਤਰ ਸਾਹਿਬ ਬੜੀ ਹਲੀਮੀ ਨਾਲ ਸੁਣੀ ਗਏ ਸੁਣਨ ਤੋਂ ਬਾਅਦ ਉਹ ਆਦੇ ਕਹਿੰਦੇ ਵੀ ਹੁਣ ਟਾਈਮ ਤਾਂ ਥੋੜਾ ਰਹਿ ਗਿਆ ਜਹਾਜ਼ ਚ, ਪਰ ਮੈਂ ਛੇਤੀ ਦਿਨ ਇੱਕ ਤੁਹਾਨੂੰ ਕਥਾ ਸੁਣਾਉਣੀ ਚਾਹੁੰਦਾ। ਤੇ ਉਹ ਕਥਾ ਕਹਿੰਦੇ ਆ ਵੀ ਕਹਿੰਦੇ ਇੱਕ ਵਾਰ ਨਾ ਇੱਕ ਕਹਿੰਦੇ ਬੱਚਾ ਤੇ ਬਾਬਾ ਜੀ ਦੀ ਫੋਟੋ ਮੂਹਰੇ ਖੜ ਕੇ ਤੇ ਮੱਥਾ ਟੇਕ ਰਿਹਾ, ਤੇ ਨਾਲ ਨਾਲ ਇਹ ਬੋਲ ਰਿਹਾ ਕਹਿੰਦਾ ਹੇ ਬਾਬਾ ਜੀ ਮੈਨੂੰ ਨਾ ਮੇਰੇ ਬਾਪੂ ਵਰਗਾ ਬਣਾ ਦਿਓ, ਮੇਰੇ ਡੈਡੀ ਵਰਗਾ ਬਣਾ ਦਿਓ। ਤੇ ਉਹਦਾ ਡੈਡੀ ਇਹ ਗੱਲਾਂ ਸੁਣ ਰਿਹਾ, ਤੇ ਉਹਦੇ ਡੈਡੀ ਨੂੰ ਜਦੋਂ ਇਹ ਗੱਲਾਂ ਸੁਣੀਆਂ ਤਾਂ ਕਹਿੰਦੇ 10 ਮਿੰਟਾਂ ਬਾਅਦ ਜਦੋਂ ਬੱਚਾ ਚਲਾ ਗਿਆ ਨਾ, ਤੇ ਉਹ ਡੈਡੀ ਉਹਦਾ ਉਸੇ ਫੋਟੋ ਮੂਹਰੇ ਆ ਕੇ ਆਇਆ, ਤਾਂ ਕਹਿੰਦਾ ਹੇ ਬਾਬਾ ਜੀ ਮੈਨੂੰ ਉਹੇ ਜਿਹਾ ਬਣਾ ਦਿਓ ਜਿਹੋ ਜਿਹਾ ਮੇਰਾ ਪੁੱਤ ਸੋਚਦਾ, ਪਤਾ ਨੀ ਉਹ ਕਿਹੋ ਜਿਹਾ ਮੈਨੂੰ ਸੋਚੀ ਜਾਂਦਾ, ਤੇ ਜਿਹੋ ਜਿਹਾ ਸੋਚਦਾ ਮੈਂ ਤਾਂ ਏਡਾ ਚੰਗਾ ਹੈ ਨੀ, ਸੋ ਉਹੋ ਜਿਹਾ ਬਣਾ ਦਿਓ ਜਿਹੋ ਜਿਹਾ ਮੈਨੂੰ ਮੇਰਾ ਪੁੱਤ ਸੋਚਦਾ। ਸੋ ਕਹਿਣ ਦਾ ਭਾਵ ਇਹ ਆ ਜੀ ਘੁੰਮਣ ਸਾਹਿਬ, ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਵੀ ਜੇ ਤੁਸੀਂ ਜੇ ਜਾ ਸੋਚਦੇ ਹੋ ਅਸੀਂ ਵੀ ਅਰਦਾਸ ਕਰਾਂਗੇ ਵੀ ਸਾਨੂੰ ਜਰੂਰ ਉਹ ਜਿਹਾ ਸੱਚੀ ਮੁੱਚੀ ਬਣਾ ਦੇ ਪ੍ਰਮਾਤਮਾ।
ਹਾਂ ਬਹੁਤ ਸੋਹਣੀ ਗੱਲ ਭਾਜੀ ਤੁਸੀਂ ਸੁਣਾਈ, ਬਿਲਕੁਲ ਸਹੀ ਗੱਲ। ਸੋ ਰਣਜੀਤ ਸਿੱਖ ਹੁਣਾਂ ਨੇ ਵੀ ਜੀ
ਮਾਨ ਲੋਕਾਂ ਦੀ ਸੰਗਤ ਹੁੰਦੀ ਹੈ ਜੀ, ਮਾਨ ਲੋਕਾਂ ਨਾਲ ਜਦੋਂ ਤੁਸੀਂ ਸੰਗਤ ਕਰਦੇ ਹੋ ਨਾ ਸੁਖਦੀਪ
ਜੀ
ਸੁਖਪ੍ਰੀਤ,
ਬਿਲਕੁਲ
ਉਹ ਸੰਗਤ ਦੇ ਵਿੱਚੋਂ ਇਹੀ ਚੀਜ਼ਾਂ ਹੀ ਤਾਂ ਹੁੰਦੀਆਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਸੋ ਬਿਲਕੁਲ ਜਦੋਂ ਜਸਵੰਤ ਸਫਰ ਸਾਹਿਬ ਹੁਣੀ ਆਏ ਸੀ ਇੱਥੇ, ਔਰ ਤੁਸੀਂ ਵੀ ਜੀ 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 ਬਰਾੜ ਸਾਹਿਬ ਦੱਸੋ
ਤੁਸੀਂ ਜੀ ਜੀ
ਤੁਸੀਂ ਜੀ ਮੈਂ ਇਹ ਕਹਿ ਰਹੀ ਸੀ ਬਿਲਕੁਲ ਨਹੀਂ ਤੁਸੀਂ ਦੱਸੋ ਬਰਾੜ ਸਾਹਿਬ, ਨਹੀਂ ਨਹੀਂ ਹੁਣ ਤੁਸੀਂ ਸੁਣਾਓ
ਪਹਿਲੇ ਆਪ ਹੋ ਗਈ। ਜਦੋਂ ਵੀ ਕੋਈ ਚਿੱਤੀ ਚਾਉਣੇ ਆ ਨਾ ਤੇ ਓਦੋ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਆਪਣੇ ਉਸਤਾਦ ਹੋਰਾਂ ਨੂੰ ਕਾਲ ਲਾ ਕੇ ਤੇ ਉਹਨਾਂ ਤੋਂ ਦੁਚਿੱਤੀ ਆਪਣੀ ਦੂਰ ਕਰ ਲੈਣਾ। ਤੇ ਮੈਂ ਪਰਸੋਂ ਕਈ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਆਪਣੇ ਉਸਤਾਦ ਨੂੰ ਕਾਲ ਲਾਵਾਂ ਤੇ ਉਹਨਾਂ ਤੋਂ ਕੁਝ ਕਈ ਜਿਹੜੀਆਂ ਜਿਵੇਂ ਆ ਪ੍ਰੋਗਰਾਮਾਂ ਦੌਰਾਨ ਹੀ ਸਾਡੇ ਸੱਜਣ ਮਿੱਤਰ ਸਵਾਲ ਜਵਾਬ ਕਰਦੇ ਆ ਜਾਂ ਕਿਤੇ ਵੀ ਕੋਈ ਕਿੰਤੂ ਪਰੰਤੂ ਹੁੰਦਾ ਮੇਰੀ ਕਿਸੇ ਗੱਲ ਤੇ ਤੇ ਮੈਂ ਉਸ ਦੇ ਉੱਤੇ ਕਦੇ ਬਹਿਸ ਨੀ ਕਰਦਾ ਹੁੰਦਾ, ਮੈਂ ਉਹਦੀ ਹੋਰ ਪੜਤਾਲ ਕਰਦਾ ਹੁੰਦਾ, ਨਾ ਮੈਂ ਉਹਦੇ ਗੁੱਸਾ ਕਰਾਂ, ਮੈਂ ਇਹ ਦੇਖਦਾ ਹੁੰਦਾ ਵੀ ਇਹਦੇ ਚੋਂ ਕਿਤੇ ਮੈਂ ਗਲਤ ਤਾਂ ਨੀ ਤੇ ਗਲਤ ਆ ਤਾਂ ਮੈਂ ਉਹਨੂੰ ਕਿਵੇਂ ਸਹੀ ਕਰਨਾ। ਤਾਂ ਮੈਂ ਨਾ ਕੱਲ ਕਈ ਦਿਨਾਂ ਬਾਅਦ ਮੇਰੀ ਕੱਲ ਪੰਨੂ ਸਾਹਿਬ ਨਾਲ ਪਰਸੋਂ ਗੱਲ ਹੋਈ ਲੰਮੀ ਚੌੜੀ, ਡਾਕਟਰ ਹਰਪਾਲ ਸਿੰਘ ਪੰਨੂ ਮੇਰੇ ਮਾਣਯੋਗ ਉਸਤਾਦ ਆ ਜੀ, ਤੇ ਮੈਂ ਉਹਨਾਂ ਤੋਂ ਬਹੁਤ ਕੁਛ ਸਿੱਖਿਆ ਤੇ ਹਜੇ ਮੈਂ ਇੰਨਾ ਕੁ ਕੁਛ ਸਿੱਖਣਾ ਚਾਹੁੰਦਾ ਉਹਨਾਂ ਤੋਂ, ਪਰ ਮੈਨੂੰ ਵਕਤ ਆ ਜਿਹੜਾ ਉਹ ਇਜਾਜ਼ਤ ਨੀ ਦੇ ਰਿਹਾ ਵੀ ਮੈਨੂੰ ਵਕਤ ਮਿਲੇ ਤਾਂ ਮੈਂ ਉਹਨਾਂ ਤੋਂ ਬਹੁਤ ਕੁਛ ਸਿੱਖਣਾ ਚਾਹੁੰਦਾ। ਤਾਂ ਮੈਂ ਜੇ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰੇ ਨਾ ਦੋ ਤਿੰਨ ਪਿਛਲੇ ਦਿਨਾਂ ਦੇ ਵਿੱਚ ਰੇਡੀਓ ਦੇ ਉੱਤੇ ਗੱਲਾਂ ਹੋਈਆਂ ਤੇ ਉਹਨਾਂ ਚੋਂ ਆ ਸਵਾਲ ਆਏ ਆ, ਤਾਂ ਉਹਨਾਂ ਨੇ ਮੈਨੂੰ ਹੋਰ ਬੜੀਆਂ ਸੋਹਣੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਮੈਨੂੰ ਸੁਣਾਈਆਂ ਜਾਂ ਜੋ ਗੱਲਾਂ ਕੀਤੀਆਂ ਤੇ ਉਹ ਬੜੀ ਹੈਰਾਨੀ ਹੋਈ। ਮੈਂ ਜਿਵੇਂ ਹੁਣ ਕੁਲਦੀਪ ਨਈਅਰ ਦੀ ਗੱਲ ਆਈ, ਮੈਂ ਕੁਲਦੀਪ ਨਈਅਰ ਬਾਰੇ ਗੱਲ ਕੀਤੀ, ਮੈਂ ਕਿਹਾ ਦੇਖੋ ਜੀ ਅਸੀਂ ਮੀਡੀਆ ਹਾਊਸ ਚਲਾਉਣੇ ਆ, ਮੀਡੀਆ ਹਾਊਸ ਜੇ ਚਲਾਉਣੇ ਆ ਤਾਂ ਤੁਹਾਨੂੰ ਜਰਨਲਿਜ਼ਮ ਦੇ ਵਿੱਚ ਜੇ ਕੋਈ ਵੱਡੇ ਥੰਮ ਹੋਏ ਆ ਵੱਡੇ ਬੋਰਡ ਹੋਏ ਆ ਤਾਂ ਉਹਨਾਂ ਥੰਮਾਂ ਬੋਰਡਾਂ ਬਾਰੇ ਜੇ ਉਹ ਤੁਰਦੇ ਆ ਜਹਾਨ ਤੋਂ ਤਾਂ ਤੁਹਾਡੀ ਡਿਊਟੀ ਬਣਦੀ ਹੈ ਵੀ ਤੁਸੀਂ ਵੀ ਕਹਾ ਦਾ ਨਾਰਾ ਮਾਰੋ। ਮੈਂ ਕਿਹਾ ਮੇਰਾ ਬੜਾ ਜੀ ਕੁਲਦੀਪ ਨਈਅਰ ਦਾ, ਮੈਂ ਰੈਗੂਲਰ ਆਰਟੀਕਲ ਪੜ੍ਹਦਾ ਰਿਹਾ, ਪਰ ਮੇਰੀ ਕਮੀ ਇਹ ਸੀ ਮੈਂ ਉਹਨਾਂ ਦੀ ਜੀਵਨੀ ਨੀ ਪੜ੍ਹੀ ਸੀ ਅਜੇ ਤੱਕ। ਤੇ ਮੈਂ ਕਿਹਾ ਵੀ ਮੈਂ ਉਹਨਾਂ ਦੇ ਸ਼ੇਅਰ ਕਰਨਾ ਚਾਹੁੰਦਾ ਸੀਗਾ ਤੇ ਪਰ ਮੈਂ ਸਿਰਫ ਇਸ ਲਈ ਨੀ ਕੀਤਾ ਵੀ ਕੁਝ ਕੁ ਲੋਕਾਂ ਨੇ ਨੈਗੇਟਿਵ ਹੀ ਪਾਲਣਾ ਹੁੰਦਾ ਵੀ ਉਹ ਬੰਦਾ ਨੈਗੇਟਿਵ ਕਿਵੇਂ ਆ। ਤਾਂ ਮੈਂ ਕਿਹਾ ਮੈਂ ਉਹਦਾ ਉਹਨਾਂ ਦੇ ਉੱਤੇ ਫੇਰ ਵੀ ਮੇਰੇ ਤੋਂ ਰਿਹਾ ਨੀ ਗਿਆ, ਚਲੋ ਜੀ ਮੈਂ ਉਹਨਾਂ ਦੀ ਫੋਟੋ ਦੇ ਨਾਲ ਸਿਰਫ ਸਿੰਪਲ ਭਾਸ਼ਾ ਚ ਇਹ ਲਿਖਤਾ ਵੀ ਇੱਕ ਯੁੱਗ ਦਾ ਅੰਤ, ਉਹ ਚ ਕੋਈ ਬੁਰਾਈ ਵੀ ਨੀ ਸੀਗੀ ਵੀ ਯੁੱਗ ਦਾ ਅੰਤ ਹੀ ਆ। ਤਾਂ ਉਹ ਯੁੱਗ ਦੇ ਅੰਤ ਦੇ ਥੱਲੇ ਚਲੋ ਸੱਜਣਾ ਮਿੱਤਰਾਂ ਨੇ ਕਈਆਂ ਨੇ ਕਮੈਂਟ ਕਰੇ ਤੇ ਉਹਨਾਂ ਦੇ ਕਮੈਂਟ ਦੇ ਵਿੱਚ ਉਹ ਖੁਸ਼ ਨੀ ਸੀ ਇਸ ਗੱਲ ਦੇ ਉੱਤੇ ਤੇ ਉਹ ਕਈਆਂ ਨੇ ਲਿਖਿਆ ਵੀ ਕੱਲ ਯੁੱਗ ਦਾ ਅੰਤ, ਯੁੱਗ ਦਾ ਨਾ ਕਹੋ ਕੱਲ ਯੁੱਗ ਦਾ ਅੰਤ ਕਹੋ। ਇੱਕ ਦੋ ਨੇ ਉਹਨਾਂ ਦੀਆਂ ਜਿਹੜੀਆਂ ਜੀਵਨੀ ਚੋਂ ਗੱਲਾਂ ਲਿਖੀਆਂ ਵੀ ਉਹ ਤਾਂ ਬੰਦਾ ਸਿੱਖਾਂ ਪ੍ਰਤੀ ਇੰਨਾ ਮਾੜਾ ਸੀ ਜਾਂ ਸਿੱਖਾਂ ਪ੍ਰਤੀ ਇੰਨੀ ਗੱਲ ਕਰਦਾ ਸੀ ਹੋਰ ਕਰਦਾ ਸੀ। ਤੇ ਮੈਨੂੰ ਮੇਰਾ ਜਿਹੜੇ ਰਿਸੋਰਸਿਸ ਆ ਉਹਨਾਂ ਚ ਸਭ ਤੋਂ ਵਧੀਆ ਪੰਨੂ ਸਾਹਿਬ ਆ ਤੇ ਮੈਂ ਮੰਨੂ ਸਾਹਿਬ ਨੂੰ ਕਾਲ ਕੀਤੀ। ਮੈਂ ਇੱਥੇ ਕਲੀਅਰ ਕਰਦਾ ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਅਧਿਐਨ ਵਿਭਾਗ ਦੇ ਮੁਖੀ ਨੇ ਉਹ ਧਰਮ ਅਧਿਐਨ ਵਿਭਾਗ ਦੇ ਮੁਖੀ ਆ, ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਕਈ ਵਾਰੀ ਕੋਈ ਹੋਰ ਦੁਚਿੱਤੀ ਜਾ ਜਾਂਦਾ ਵੀ ਸ਼ਾਇਦ ਮੇਰਾ ਕੋਈ ਹੋਰ ਪੰਨੂ ਉਸਤਾਦ ਆ, ਨਹੀਂ ਮੈਂ ਹੋਰ ਪੰਨੂਆਂ ਤੋਂ ਦੂਰ ਆ ਜੀ ਸਾਰਿਆਂ ਤੋਂ ਤੇ ਮੇਰੇ ਉਸਤਾਦ ਡਾਕਟਰ ਹਰਪਾਲ ਸਿੰਘ ਪੰਨੂ ਆ। ਤਾਂ ਉਹਨਾਂ ਨੇ ਕਹਿੰਦੇ ਜੀ ਮੈਨੂੰ ਦੱਸਣ ਲੱਗ ਗਏ, ਕਹਿੰਦੇ ਦੇਖੋ ਗੱਲ ਇਹ ਆ ਵੀ ਕੁਲਦੀਪ ਨਈਅਰ ਨੂੰ ਮੈਨੂੰ ਮਿਲਣ ਦਾ ਬਹੁਤ ਵਾਰੀ ਮੌਕਾ ਮਿਲਿਆ, ਬਹੁਤ ਵਾਰੀ ਅਸੀਂ ਇਕੱਠੇ ਸੈਮੀ ਸੁਮੀਨਾਰਾਂ ਤੇ ਜਾਂਦੇ ਰਹੇ ਹਾਂ, ਪਰ ਕਹਿੰਦੇ ਉਹਨਾਂ ਦੀ ਜੀਵਨੀ ਆ ਜਿਹੜੀ ਉਹਨਾਂ ਦੀ ਜੀਵਨੀ ਪੜ੍ਹਨ ਦਾ ਮੈਨੂੰ ਮੌਕਾ ਹੁਣੇ ਮਿਲਿਆ, ਕੁਦਰਤੀ ਬਸ ਪਲੱਸ ਪੁਆਇੰਟ ਇਹ ਹੈ ਵੀ ਉਹਨਾਂ ਦੀ ਮੌਤ ਤੋਂ ਪਹਿਲਾਂ ਮੈਂ ਪੜ੍ਹ ਲਈ ਸੀ ਉਹ ਜੀਵਨੀ।
ਠੀਕ ਹੈ,
ਕਹਿੰਦੇ ਬਸ ਮੇਰਾ ਇੰਨੇ ਚ ਜਵਾਬ ਆ। ਹਾਲਾਂਕਿ ਦੇਖੋ ਸਿੱਖ ਮਸਲਿਆਂ ਦੇ ਮਾਮਲੇ ਦੇ ਵਿੱਚ ਜਾਂ ਸਿੱਖ ਬੁੱਧੀਜੀਵੀ ਦੇ ਤੌਰ ਤੇ ਦੇਖੇ ਜਾਵੇ ਤਾਂ ਪੰਨੂ ਸਾਹਿਬ ਤੋਂ ਬੇਵਾਕੀ ਚ ਕੋਈ ਨੀ ਬੋਲਦਾ, ਉਹ ਸਪਸ਼ਟ ਸਿੱਧਾ ਉਹ ਬੋਲਦੇ ਆ ਤੇ ਸਿੱਧਾ ਕਹਿੰਦੇ ਆ ਜਿਹੜੀ ਵੀ ਚੀਜ਼ ਉਹਨਾਂ ਨੇ ਕਦੇ ਵੀ ਝਿਜਕ ਨਾਲ ਨੀ ਗਿਆ। ਤਾਂ ਉਹ ਕਹਿੰਦੇ ਵੀ ਮੇਰਾ ਤਾਂ ਸਿਰਫ ਸਿੰਪਲ ਇੰਨੀ ਕੁ ਕਹਿਣਾ ਵੀ ਮੈਨੂੰ ਉਹਨਾਂ ਦੀ ਜੀਵਨੀ ਪੜ੍ਹਨ ਤੋਂ ਬਾਅਦ ਮੇਰਾ ਉਹਨਾਂ ਪ੍ਰਤੀ ਜਿਹੜਾ ਮੇਰਾ ਵਿਚਾਰ ਸੀ ਤੇ ਜਾਂ ਸਤਿਕਾਰ ਸੀ ਕਈ ਗੁਣਾ ਵੱਧ ਗਿਆ ਕਹਿੰਦੇ। ਤੇ ਇਹੀ ਗੱਲ ਤੇਰੀ ਗੱਲ ਦਾ ਜਵਾਬ ਆ ਨੰਬਰ ਇੱਕ। ਤਾਂ ਦੂਜੀ ਗੱਲ ਜਿਹੜਾ ਮੈਂ ਉਹਨਾਂ ਨੂੰ ਦੱਸਿਆ ਵੀ ਉਹਨੇ ਐਂ ਲਿਖਿਆ ਸੀ ਵੀ ਹਿੰਦੂਆਂ ਨੂੰ ਕਮਜ਼ੋਰ ਸਮਝਦੇ ਸੀ ਹਿੰਦੂਆਂ ਨੇ ਐਂ ਕਰਤਾ, ਉਹ ਕਹਿੰਦੇ ਵੀ ਮੈਨੂੰ ਨੀ ਕਿਤੋਂ ਵੀ ਇਹ ਲਾਈਨ ਲੱਭੀ ਜਾਂ ਉਹਨਾਂ ਨੇ ਲਿਖੀ ਜਾਂ ਕਿਤੇ ਜੀਵਨ ਦੇ ਵਿੱਚ ਹੀ ਉਹਨਾਂ ਨੇ ਇਹ ਹਿੰਦੂਤਵ ਜਾਂ ਇਹ ਜੀ ਕੋਈ ਗੱਲ ਮੈਂ ਮੇਰੇ ਹੁੰਦੇ ਜਾਂ ਕਿਤੇ ਕੀਤੀ ਹੋਵੇ ਮੈਂ ਨੀ ਸੁਣੀ। ਉਹ ਬੰਦਾ ਇੱਕ ਬੜਾ ਸੁਲਝਿਆ ਹੋਇਆ ਤੇ ਬੜਾ ਵਧੀਆ ਸੀ। ਹਾਂ, ਉਹ ਜਿਹੜੀਆਂ ਧਰਮ ਚ ਆਈਆਂ ਊਨਤਾਈਆਂ ਉਹਨਾਂ ਨੂੰ ਜ਼ਰੂਰ ਉਹ ਕਹਿੰਦਾ ਸੀ, ਧਰਮ ਚ ਉਹ ਹਿੰਦੂ ਧਰਮ ਦੀਆਂ ਊਨਤਾਈਆਂ ਨੂੰ ਭੰਡਦਾ ਸੀ, ਹਰੇਕ ਊਨਤਾਈਆਂ ਨੂੰ ਭੰਡਦਾ ਸੀ, ਉਹ ਕਹਿੰਦਾ ਸੀ ਉਹ ਚ ਕੋਈ ਬੁਰਾਈ ਨੀ। ਉਹ ਤਾਂ ਸਾਡੇ ਬਾਬੇ ਜਿਹੜੇ ਬੈਠੇ ਆ ਹੁਣ ਸਾਰਾ ਦਿਨ ਜਿਹੜੇ ਪ੍ਰਵਚਨ ਕਰਦੇ ਆ ਬਾਬੇ, ਉਹ ਊਨਤਾਈਆਂ ਨੂੰ ਤਾਂ ਉਹ ਵੀ ਸਾਰਾ ਦਿਨ ਹੀ ਕਹਿੰਦੇ ਆ ਨਾ ਵੀ ਊਨਤਾਈਆਂ ਕਿਉਂ ਆ, ਇਹਨਾਂ ਨੂੰ ਕਿਉਂ ਦੂਰ ਵਿੱਚ ਲਿਆਂਦਾ ਧਰਮ ਦੇ ਵਿੱਚ। ਤੋ ਇੰਨੀ ਕੁ ਗੱਲ ਸੀ, ਪਰ ਦੇਖੋ ਮੇਰੀਆਂ ਅੱਖਾਂ ਖੁੱਲੀਆਂ ਇਸ ਨਾਲ, ਮੇਰਾ ਹੁਣ ਉਹ ਜੀਵਨੀ ਪੜ੍ਹਨ ਨੂੰ ਵੀ ਜੀ ਕੀਤਾ, ਮੈਂ ਹੁਣ ਕੋਸ਼ਿਸ਼ ਕਰ ਰਿਹਾ ਜੀਵਨੀ ਪੜ੍ਹਾਂ ਤੇ ਮੈਂ ਉਹਨਾਂ ਸੱਜਣ ਮਿੱਤਰਾਂ ਨੂੰ ਪਰਸਨਲੀ ਫਿਰ ਦੱਸਾਂ ਵੀ ਭਾਈ ਨਹੀਂ ਇੱਥੇ ਗਲਤੀ ਆ, ਇੱਥੇ ਗਲਤੀ ਹੋਈ ਆ। ਕਈ ਵਾਰੀ ਆਪਾਂ ਕੀ ਕਰਦੇ ਹਾਂ ਵੀ ਵਟਸਐਪ ਤੇ ਆਇਆ ਮੈਸੇਜ ਜਾਂ ਇੱਕ ਅੱਧੇ ਦੇ ਕਿਸੇ ਦੇ ਵਿਚਾਰ ਲਿਖੇ ਤੇ ਉਹੀ ਵਿਚਾਰ ਆਪਾਂ ਗਾਂਹ ਪਾਤੇ ਗਾਂਹ ਲਿਖਤੇ, ਪਰ ਆਪ ਅਸੀਂ ਕੀ ਕੀਤਾ, ਆਪ ਉਹਦੇ ਬਾਰੇ ਅਸੀਂ ਕੀ ਪੜਿਆ ਜਾਂ ਉਹਦੇ ਜੀਵਨ ਬਾਰੇ ਅਸੀਂ ਕੀ ਜਾਣਦੇ ਆ। ਸੋ ਇਵੇਂ ਜਿਹੀ ਗੱਲ ਉਹ ਸੁਣਾਉਣ ਲੱਗ ਗਏ ਕਹਿੰਦੇ ਕਿਰਪਾਨ ਦੀ, ਕਹਿੰਦੇ ਵੀ ਦੇਖੋ ਹੁਣ ਅਸੀਂ ਕਿਰਪਾਨ ਆ, ਓਹਨੂੰ ਕਿਰਪਾ ਨਾਲ ਜੋੜਤਾ। ਪਰ ਜਿਹੜੀ ਓਹਦੀ ਓਹਨਾ ਨੇ ਸਾਰੀ ਹਿਸਟਰੀ ਸੁਣਾਈ ਵੀ ਕਿਰਪਾਨ ਵਰਡ ਕਿਥੋਂ ਆਇਆ, ਉਹ ਕਿਵੇਂ ਆ ਕੇ ਸ਼ਾਮਿਲ ਹੋਇਆ। ਕਿਰਪਾਨ ਸਾਡੇ ਕਕਾਰਾਂ ਦਾ ਹਿੱਸਾ ਤਾਂ ਬਣੀ ਵੀ ਆਤਮ ਰੱਖਿਆ। ਜੇ ਕੋਈ ਸ਼ਬਦਾਂ ਨਾਲ ਜੇ ਕੋਈ ਗੱਲਬਾਤ ਨਾਲ ਨਹੀਂ ਮਸਲਾ ਹੁੰਦਾ ਤਾਂ ਤੁਹਾਡੇ ਕੋਲੇ ਆਤਮ ਰੱਖਿਆ ਲਈ ਕਿਰਪਾਨ ਹੋਣੀ ਜ਼ਰੂਰੀ ਆ। ਕਿਰਪਾਨ ਦੇ ਕਿਰਪਨ ਤੋਂ ਜਿਹੜਾ ਸ਼ਬਦ ਬਣਿਆ, ਜਿਹਦਾ ਨਾਂ ਵੀ ਕੋਈ ਚੀਜ਼ ਵੱਢ ਦੇਣੀ, ਤੇ ਉਹਦਾ ਉਹਦਾ ਜਿਹੜਾ ਮੂਲ ਅਰਥ ਆ ਇਹ। ਤੇ ਉਹ ਕਹਿੰਦੇ ਵੀ ਹੁਣ ਇਹ ਦੱਸੋ ਵੀ ਅਸੀਂ ਕਹਿ ਦਿੰਦੇ ਹਾਂ ਵੀ ਕਿਰਪਾਨ ਦਾ ਅਰਥ ਤਾਂ ਕਿਰਪਾਨ ਆ ਵੀ ਇਹ ਕਿਰਪਾ ਕਰਦੀ ਆ। ਹੁਣ ਕਿਸੇ ਦਾ ਗੱਲ ਵੱਢਣਾ ਕਿਰਪਾ ਹੋਈ? ਪਹਿਲਾਂ ਇਹ ਦੱਸੋ, ਇਹ ਸਿੰਪਲ ਜੀ ਗੱਲ ਹੀ ਹੋ ਗਈ ਨਾ। ਪਰ ਅਸੀਂ ਅਸੀਂ ਧਰਮ ਨਾਲ ਇਹੋ ਜਿਹੀ ਗੱਲ ਨੂੰ ਨਹੀਂ ਛੇੜਦੇ। ਹੁਣ ਜਿਵੇਂ ਮੈਂ ਅੱਜ ਛੇੜ ਲਈ, ਅੱਜ ਆਸਣ ਤਾਂ ਮੇਰੀ ਕਲਾਸ ਲਾ ਦੂਗਾ ਕੋਈ ਨਾ ਕੋਈ, ਮੈਂ ਗਰੰਟੀ ਕਰ ਦਾਂਗਾ। ਪਰ ਇਹ ਮੇਰੇ ਸ਼ਬਦ ਨਹੀਂ, ਇਹ ਪੰਨੂ ਸਾਹਿਬ ਨੇ ਮੈਨੂੰ ਦੱਸੇ ਆ, ਤੇ ਮੈਂ ਉਹਨਾਂ ਦੀ ਗੱਲ ਤੇ ਫੁੱਲ ਚੜਾਉਣਾ। ਤੇ ਮੈਨੂੰ ਉਹਨਾਂ ਦੀ ਦਲੀਲ ਚ ਵੀ ਮੈਨੂੰ ਕਈ ਵਾਰੀ ਉਹਨਾਂ ਦੀ ਦਲੀਲ ਚ ਨਹੀਂ ਚੰਗੀ ਲੱਗਦੀ, ਤਾਂ ਉਹਨਾਂ ਨੇ ਮੈਨੂੰ ਕਿਹਾ ਹੋਇਆ ਇੰਨੀ ਕੁ ਆਜ਼ਾਦੀ ਦਿੱਤੀ ਹੋਈ ਆ ਵੀ ਤੂੰ ਮੈਨੂੰ ਟੋਕ ਸਕਦਾ, ਤੂੰ ਮੇਰੇ ਤੇ ਕਿੰਤੂ ਪਰੰਤੂ ਕਰ ਸਕਦਾ। ਪਰ ਮੈਨੂੰ ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਆਇਆ ਵੀ ਵਾਕਈ ਸਾਡੇ ਕਕਾਰਾਂ ਦਾ ਹਿੱਸਾ ਗੁਰੂ ਸਾਹਿਬ ਨੇ ਤਾਂ ਬਣਾਈ ਵੀ ਭਾਈ ਅਸੀਂ ਜੇ ਆਤਮ ਰੱਖਿਆ ਕਰਨ ਲਈ ਸਾਡੇ ਕੋਲ ਅਸਲਾ ਵੀ ਹਥਿਆਰ ਵੀ ਚੱਕਣਾ ਆਉਂਦਾ, ਜੇ ਸਾਨੂੰ ਗੱਲਬਾਤ ਧਰਮ ਆਉਂਦਾ, ਸਾਨੂੰ ਰੱਬ ਦਾ ਨਾਂ ਜਪਣਾ ਆਉਂਦਾ, ਅਸੀਂ ਸਾਰਾ ਕੁਛ ਚੀਜ਼ਾਂ ਤਾਂ ਅਸੀਂ ਆਤਮ ਰੱਖਿਆ ਲਈ ਹਥਿਆਰ ਵੀ ਚਲਾਉਣਾ ਜਾਣਦੇ ਹਾਂ। ਪਰ ਉਹਨੂੰ ਹਥਿਆਰ ਨੂੰ ਕਿਰਪਾ ਦਾ ਨਾਂ ਜਾਂ ਕਹਿ ਕੇ ਵੀ ਉਹਦੇ ਨਾਲ ਉਹਦਾ ਉਹਨੇ ਮੀਨਿੰਗ ਹੀ ਬਦਲਤੇ ਸਾਡੇ ਪ੍ਰਚਾਰਕਾਂ ਨੇ। ਉਹੀ ਗੱਲ ਮੈਂ ਬੀੜ ਦੇ ਮਾਮਲੇ ਚ ਕੀਤੀ, ਮੈਂ ਕਿਹਾ ਵੀ ਕੱਲ ਪਰਸੋਂ ਸੱਜਣ ਮਿੱਤਰ ਇੱਕ ਨਾਰਾਜ਼ ਹੋਏ ਸੀ ਵੀ ਤੁਸੀਂ ਬੀੜ ਕਿਉਂ ਕਹਿਤੀ ਬਾਬਿਆਂ ਦੀ, ਤਾਂ ਉਹ ਹੁਣ ਅੱਜ ਪ੍ਰੋਗਰਾਮ ਚ ਟਾਈਮ ਨੀ ਹੈ, ਤੇ ਪਰ ਮੈਂ ਜ਼ਰੂਰ ਉਹਨਾਂ ਬੰਨਿਓ ਬੀੜ ਬਾਰੇ ਦਿੱਤਾ ਲੈਕਚਰ, ਜ਼ਰੂਰ ਕਿਸੇ ਨਾ ਕਿਸੇ ਦਿਨ 20-25 ਮਿੰਟ ਦਾ ਲੈਕਚਰ ਉਹਨਾਂ ਨੇ ਮੈਨੂੰ ਬੀੜ ਤੇ ਦਿੱਤਾ, ਤੇ ਮੈਨੂੰ ਮਾਣ ਮਹਿਸੂਸ ਹੋਇਆ ਵੀ ਮੈਂ ਕੋਈ ਗਲਤੀ ਨੀ ਕੀਤੀ। ਤੇ ਸਿਰਫ ਉਹ ਸਿਰਫ ਇੱਕ ਪ੍ਰਚਾਰਕ ਆਪਦੀ ਮਰਜ਼ੀ ਨਾਲ ਹਰੇਕ ਸ਼ਬਦਾਂ ਦੇ ਅਰਥ ਕੱਢੀ ਜਾਂਦੇ ਆ, ਕੋਈ ਇੱਕ ਪ੍ਰਚਾਰਕ ਆਪਦੇ ਢੰਗ ਨਾਲ ਆਪਦਾ ਚਲਾ। ਤੁਸੀਂ ਭਾਈ ਪਿੰਦਰਪਾਲ ਸਿੰਘ ਨੂੰ ਸੁਣਿਆ ਕਰੋ, ਭਾਈ ਪਿੰਦਰਪਾਲ ਸਿੰਘ ਜਦੋਂ ਸੁਣਾਉਂਦੇ ਆ ਕਥਾ ਕਰਦੇ ਆ, ਉਹਨਾਂ ਕਥਾ ਦੇਖੋ, ਮੈਂ ਸੰਤ ਮਸਕੀਨ ਦੀ ਕਥਾ ਬਹੁਤ ਸੁਣਦਾ, ਮੈਂ ਭਾਈ ਪਿੰਦਰਪਾਲ ਸਿੰਘ ਦੀ ਕਥਾ ਸੁਣਨਾ। ਭਾਈ ਪਿੰਦਰਪਾਲ ਸਿੰਘ ਜਦੋਂ ਕਥਾ ਕਰਦੇ ਆ, ਉਹਨਾਂ ਆਪਦੇ ਆਪ ਨੂੰ ਗੁਰਬਾਣੀ ਦੇ ਦਾਇਰੇ ਤੋਂ ਬਾਹਰ ਨੀ ਜਾਣ ਦਿੰਦੇ। ਜੇ ਕਿਸੇ ਗੁਰਬਾਣੀ ਦੀ ਉਹਨਾਂ ਨੇ ਲਾਈਨ ਨੂੰ ਸ਼ਬਦ ਨੂੰ ਕਿਸੇ ਨੂੰ ਸ਼ੁਰੂ ਕਰ ਲਿਆ ਨਾ, ਤੇ ਉਸ ਦਾਇਰੇ ਚ ਹੀ ਰਹਿੰਦੇ ਆ, ਉਸ ਦਾਇਰੇ ਤੋਂ ਬਾਹਰ ਨੀ ਜਾਂਦੇ। ਤੇ ਜੇ ਉਹਦੇ ਚ ਦਲੀਲਾਂ ਜਾਂ ਐਗਜ਼ਾਮਪਲ ਦਿੰਦੇ ਆ, ਤੇ ਕਈ ਵਾਰੀ ਬੜੀਆਂ ਸਰਲ ਜੇ ਲੇਖਕਾਂ ਦੀਆਂ ਬੜੀਆਂ ਸਰਲ ਜਿਹੀਆਂ ਕਿਤਾਬਾਂ ਚੋਂ ਦਲੀਲ ਦੇ ਦਿੰਦੇ ਆ। ਪਰ ਉਹਨਾਂ ਕੋਲੇ ਆਹ ਚੀਜ਼ਾਂ ਨੀ ਹੁੰਦੀਆਂ, ਮਿਥਿਹਾਸਕ ਨੀ ਗੱਲਾਂ ਹੁੰਦੀਆਂ, ਇਹ ਮਿਥਿਹਾਸਕ ਗੱਲਾਂ ਨੀ ਉਹ ਕਰਦੇ। ਸੋ ਇਸ ਕਰਕੇ ਕਈ ਵਾਰ ਅਸੀਂ ਕੀ ਕਰਦੇ ਹਾਂ ਵੀ ਅਸੀਂ ਇੱਕ ਪ੍ਰਚਾਰਕ ਨੂੰ ਸੁਣ ਕੇ ਆਪਦੇ ਵਿਚਾਰ ਉਹ ਜਿਹੇ ਬਣਾ ਲੈਂਦੇ ਹਾਂ ਵੀ ਨਹੀਂ ਇਹ ਪ੍ਰਚਾਰਕ ਇਹ ਕਹਿ ਰਿਹਾ ਤੇ ਇਹੀ ਸਹੀ ਆ। ਪਰ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਸਾਰਿਆਂ ਦਾ ਅੱਡੋ ਅੱਡ ਪੜਤਾਲਿਆ ਕਰੀਏ, ਜੇ ਕੋਈ ਚੰਗਾ ਮਾੜਾ ਫਿਰ ਉਹਦੇ ਚੋਂ ਆਪਾਂ ਆਪਦੀ ਬੁੱਧੀ ਮੁਤਾਬਕ ਕੱਢਿਆ ਕਰੀਏ ਵੀ ਕਿਹੜਾ ਚੰਗਾ ਕਿਹੜਾ ਮਾੜਾ।
ਜੀ ਬਿਲਕੁਲ ਵਿਰਾਟ ਸਾਹਿਬ, ਸੋ ਬਹੁਤ ਵਧੀਆ ਲੱਗਾ ਜੀ ਗੱਲਾਂ ਬਾਤਾਂ ਕਰਦੇ ਆ, ਬਿਲਕੁਲ ਸਾਨੂੰ ਪਤਾ ਹੀ ਨੀ ਲੱਗਦਾ ਟਾਈਮ ਦਾ, ਤੇ ਖਾਸ ਕਰ ਜਦੋਂ ਗੱਲਾਂ ਬਾਤਾਂ ਸਾਡੀਆਂ ਵਿਰਾਟ ਸਾਹਿਬ ਦੇ ਨਾਲ ਚੱਲ ਰਹੀਆਂ ਹੋਣ ਤੇ। ਸੋ ਬਹੁਤ ਹੀ ਵਧੀਆ ਜੀ, ਇੰਨੇ ਦਿਨਾਂ ਬਾਅਦ ਆ ਕੇ ਮੈਨੂੰ ਵੀ ਆਨੰਦ ਆ ਗਿਆ ਗੱਲਾਂ ਮਾਰ ਕੇ ਭਾਜੀ ਨਾਲ, ਔਰ ਉਮੀਦ ਕਰਦੀ ਆ ਸਾਰੇ ਸਰੋਤਿਆਂ ਨੇ ਵੀ ਜ਼ਰੂਰ ਮਾਣਿਆ ਹੋਵੇਗਾ ਇਸ ਗੱਲਬਾਤ ਨੂੰ। ਸੋ ਵਿਰਾਟ ਸਾਹਿਬ ਸਾਡੇ ਵੱਲੋਂ ਸ਼ੁਭ ਕਾਮਨਾਵਾਂ, ਸਿਡਨੀ ਜਾ ਰਹੇ ਹੋ ਜੀ ਤੁਸੀਂ, ਤੇ ਉਮੀਦ ਕਰਦੇ ਹਾਂ ਉੱਥੋਂ ਬਹੁਤ ਸਾਰਾ ਪਿਆਰ ਤੇ ਜਿਹੜੀ ਸਹਾਇਤਾ ਪੰਜਾਬੀ ਅਖਬਾਰ ਦੇ ਲਈ ਉਹ ਲੈ ਕੇ ਵਾਪਿਸ ਮੁੜੋਗੇ ਤੁਸੀਂ ਐਡੀਲੇਡ। ਤੇ ਮਾਣੋ ਜੀ ਇਹ ਬਹਾਰਾਂ ਦਾ ਮੌਸਮ ਵਿਰਾਟ ਸਾਹਿਬ, ਸੋ ਹੁਣ ਤੁਹਾਨੂੰ ਪਿਆਰਾ ਜਿਹਾ ਗੀਤ ਸੁਣਾ ਦੇਣਾ ਅਸੀਂ ਇੱਕ ਬਹਾਰਾਂ ਦੇ ਨਾਮ ਦੇ ਉੱਤੇ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਜਾਣਕਾਰੀ ਦੇਣ ਲਈ।
ਬਹੁਤ ਮਿਹਰਬਾਨੀ ਸੁਖਪ੍ਰੀਤ, ਤੇ ਆਸ ਕਰਦੇ ਹਾਂ ਤੁਸੀਂ ਛੇਤੀ ਸਿਹਤ ਜਾਗਤਾ ਹੋ ਜੀ ਤੇ ਪ੍ਰੋਗਰਾਮ ਉਵੇਂ ਜਾਰੀ ਰਹਿਣ, ਤੇ ਮੈਂ ਹੁਣ ਅਸੀਂ ਥੋੜਾ ਜਿਹਾ ਮੰਡੇ ਦੇ ਜਿਹੜਾ ਖਲਾ ਆਇਆ ਉਹਨੂੰ ਵੀ ਭਰਨ ਦੀ ਛੇਤੀ ਕੋਸ਼ਿਸ਼ ਕਰਦੇ ਹਾਂ, ਤੇ ਕਿਉਂਕਿ ਮੇਰੇ ਰੁਝੇਵੇਂ ਸ਼ਾਇਦ ਸਿਡਨੀ ਦੇ ਸਪਲੀਮੈਂਟ ਤੋਂ ਬਾਅਦ ਕੁਛ ਨਾ ਕੁਛ ਘੱਟ ਜਾਣ, ਤੇ ਮੈਂ ਕੋਸ਼ਿਸ਼ ਕਰੂੰਗਾ ਜੀ ਜ਼ਰੂਰ ਇਸ ਚੀਜ਼ ਨੂੰ ਆਪਾਂ ਜਿਹੜਾ ਕਵਰ ਕਰ ਸਕੀਏ। ਪਰ ਬਾਕੀ ਚੱਲਦੇ ਕਰਦੇ ਪ੍ਰੋਗਰਾਮ ਚ ਕਈ ਵਾਰੀ ਮਜਬੂਰੀ ਚ ਕੰਮ ਤੋਂ ਕਰਨਾ ਪੈਂਦਾ, ਆਵਾਜ਼ ਚ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਦਿੱਕਤ ਰਹਿ ਜਾਂਦੀ ਹੈ, ਮਾਫ਼ੀ ਚਾਹੁੰਦੇ ਹਾਂ। ਤੇ ਬਾਕੀ ਜਿਹੜੇ ਵਿਚਾਰ ਆ ਜਾਂ ਜੋ ਗੱਲਾਂ, ਵਿਚਾਰ ਤਾਂ ਕੀ ਆ ਸਾਡੇ, ਸਾਡੀਆਂ ਤਾਂ ਗੱਲਾਂ ਇੱਕ, ਤੇ ਜਿਹੜੀਆਂ ਗੱਲਾਂ ਕਰਦੇ ਦੌਰਾਨ ਜਿਹੜੀਆਂ ਊਨਤਾਈਆਂ ਰਹਿ ਜਾਂਦੀਆਂ ਜਾਂ ਕੋਈ ਗਲਤ ਫਲਤ ਹੋ ਜਾਂਦੀ ਹੈ ਕੋਈ ਗੱਲ, ਉਹਨੂੰ ਪਲੀਜ਼ ਇੰਨਾ ਕੁ ਧਿਆਨ ਰੱਖਿਆ ਕਰੋ ਵੀ ਸਾਡੀ ਨਾ ਤਾਂ ਮਨਸ਼ਾ ਕਿਸੇ ਨੂੰ ਹਰਟ ਕਰਨ ਦੀ ਆ, ਨਾ ਕਿਸੇ ਨੂੰ ਦਿਲ ਦਿਖਾਉਣ ਦੀ ਆ ਕਿਸੇ ਵੀ ਕਿਸਮ ਦੀ। ਸਾਡੀ ਮਨਸ਼ਾ ਤਾਂ ਸਿਰਫ ਤੇ ਸਿਰਫ ਇੱਧਰਲੀਆਂ ਉੱਧਰਲੀਆਂ, ਜੇ ਕਿਤੋਂ ਵੀ ਅਸੀਂ ਜ਼ਿੰਦਗੀ ਚੋਂ ਕੁਛ ਹਾਸਲ ਕੀਤਾ ਤਾਂ ਇੱਕ ਦੂਜੇ ਨਾਲ ਵੰਡਣ ਦੀ ਆ ਵੀ ਉਹਨਾਂ ਨੂੰ ਵੰਡ ਲਈਏ। ਤੇ ਇਸ ਦੌਰਾਨ ਦੇਖੋ ਗਲਤੀ ਹੋਣੀ ਲਾਜ਼ਮੀ ਆ, ਕਿਉਂਕਿ ਪਰਫੈਕਸ਼ਨ ਕਿਸੇ ਬੰਦੇ ਕੋਲੇ ਨਹੀਂ, ਮੇਰੇ ਵਰਗੇ ਕੋਲੇ ਤਾਂ ਹੋ ਹੀ ਨਹੀਂ ਸਕਦੀ ਜਿਹੜਾ ਇੱਕ ਆਮ ਦੁਨੀਆਦਾਰ ਬੰਦਾ ਉਹਦੇ ਕੋਲੇ ਪਰਫੈਕਸ਼ਨ ਕਿੱਥੋਂ ਆਜੂਗੀ। ਸੋ ਇਸ ਕਰਕੇ ਮੇਰੇ ਚ ਬਹੁਤ ਸਾਰੀਆਂ ਕਮੀਆਂ ਜੀ, ਉਹ ਕਮੀਆਂ ਨੂੰ ਮੈਨੂੰ ਜ਼ਰੂਰ ਮੈਨੂੰ ਦੱਸ ਦਿਆ ਕਰੋ, ਜੇ ਕੋਈ ਗੱਲ ਚੰਗੀ ਲੱਗਿਆ ਕਰੇ ਤਾਂ ਲੋਕਾਂ ਨਾਲ ਸ਼ੇਅਰ ਕਰ ਦਿਆ ਕਰੋ। ਬਸ ਇੰਨੀ ਕੁ ਦੁਆ ਅਰਦਾਸ ਨਾਲ ਜੀ ਇਜਾਜ਼ਤ ਦਿਓ, ਤੇ ਹੁਣ ਅਸੀਂ ਆਪਦਾ ਦਿਹਾੜੀ ਦਾ ਵੀ ਰੱਖ ਨੂੰ ਰੋਜੀ ਰੋਟੀ ਵੀ ਨਾਲ ਨਾਲ ਕਰਨੀ ਆ, ਤੇ ਅਸੀਂ ਸੁਣਦੇ ਹਾਂ ਜੀ ਗੀਤ।
ਜੀ ਬਹੁਤ ਬਹੁਤ ਸ਼ੁਕਰੀਆ। ਤੇ ਲੋ ਰਵਿੰਦਰ ਸਿੰਘ ਤਨੀ ਹੁਣਾਂ ਨੇ ਵੀ ਕਿਹਾ ਜੀ ਵੇਟਿੰਗ ਭਾਜੀ, ਸੋ ਬਿਲਕੁਲ ਅੱਖਾਂ ਵਿਛਾਈ ਬੈਠੇ ਆ ਸਿਡਨੀ ਵਾਲੇ ਭਾਜੀ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਹੁੰਗਾਰਾ ਭਰਿਆ, ਕਹਿੰਦੇ ਬਿਲਕੁਲ ਭਾਜੀ ਭਾਈ ਸਾਹਿਬ ਬਹੁਤ ਵਧੀਆ ਪ੍ਰਚਾਰ ਕਰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਮੈਸੇਜਸ ਕੀਤੀ ਆ, ਜਿਹੜੇ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਪਏ ਆ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਦਾ, ਰੌਣਕਾਂ ਲਾ ਦਿੰਦੀ ਆ ਲਹਿਰਾਂ ਪ੍ਰੋਗਰਾਮ ਦੇ ਵਿੱਚ ਆ ਕੇ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ ਇਹਨਾਂ ਬਹਾਰਾਂ ਦੇ ਨਾਮ ਤੇ, ਮਾਣਦੇ ਆ ਜੀ ਇਸ ਸਪਰਿੰਗ ਸੀਜ਼ਨ ਨੂੰ। ਬਹੁਤ ਬਹੁਤ ਸ਼ੁਕਰੀਆ ਭਾਜੀ। ਅੱਜ ਦਾ ਪ੍ਰੋਗਰਾਮ ਲਹਿਰਾਂ ਜ਼ਿਆਦਾ ਅੱਗੇ ਤੱਕ ਨਹੀਂ ਤੋਰ ਸਕਾਂਗੀ ਮੈਂ, ਕਿਉਂਕਿ ਜਿਵੇਂ ਦੱਸਿਆ ਕਿ ਮੇਰੀ ਅੱਜ ਅਪੁਆਇੰਟਮੈਂਟ ਹੈ ਡਾਕਟਰ ਨਾਲ। ਸੋ ਉਮੀਦ ਕਰਦੀ ਹਾਂ ਜੀ ਅਗਲੇ ਬੁੱਧਵਾਰ ਤੋਂ ਪੂਰੀਆਂ ਯਾਦਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਅਸੀਂ, ਔਰ ਤੁਹਾਡੇ ਸਾਰਿਆਂ ਦੇ ਸਾਥ ਨੂੰ ਮੈਂ ਮਾਣਾਂਗੀ ਅਗਲੇ ਬੁੱਧਵਾਰ ਤੋਂ। ਆਪਣਾ ਖਿਆਲ ਰੱਖੋ ਤੇ ਮਾਣਦੇ ਰਹੋ ਇਸ ਸਪਰਿੰਗ ਸੀਜ਼ਨ ਨੂੰ, ਬਹਾਰਾਂ ਦੇ ਮੌਸਮ ਨੂੰ। ਨਜ਼ਰੀਆ ਬਦਲੋ, ਇਸ ਕੁਦਰਤ ਨੂੰ ਪਿਆਰ ਨਾਲ ਦੇਖਣਾ ਸ਼ੁਰੂ ਕਰੀਏ। ਆਓ ਸੁਣਦੇ ਹਾਂ ਜੀ ਇਹ ਗੀਤ ਤੇ ਮੈਨੂੰ ਦਿਓ ਇਜਾਜ਼ਤ। ਚੜ੍ਹਦੀ ਕਲਾ ਤੇ ਰੱਬ ਰੱਖਾ ਸਭ ਸੇ।